फिजाज सरगश्तगी करते हुए सवेर दी ताजगी संग ताजा खबरां महत्वपूर्ण जानकारियां मनमोहक संगीत सेहत संबंधी सिलसिले मुलाकातों का दौर अते सरगोशियां मालवन तो माणो मेरे नाल यानी अमरदीप कौर नाल हरमन रेडियो दे प्रोग्राम लहरां दे विच सवेरे 8 बजे तो 10 बजे तक जी दोस्तों हरमन रेडियो ते इस वेले मैं हाजर हाँ अमरदीप कौर तुहाडे लई अज दा लहरां प्रोग्राम लैके ते लहरां प्रोग्राम सुन वाले सारे श्रोतियां नूं अमरदीप वल्लों बहुत ही प्यार भरी सत श्री अकाल गुड मॉर्निंग आदाब नमस्कार ते वाहेगुरू जी का खालसा वाहेगुरू जी की फतेह जी उम्मीद करदी हां तुहाडा अज दा दिन खूबसूरत चढ़िया होना है ते इस गल लई अरदास असीं उस परवरदिगार परमात्मा दे अगे करदे हां कि तुहाडी जिंदगी दी हर घड़ी हर पल सुहावना होवे सुखा लद्दा होवे तुसीं खुशियां खेड़े माणदे रहो ते इसे अरदास दे नाल अज दे प्रोग्राम दी शुरुआत ते लो जी अज दे प्रोग्राम च हमेशा वांग साडा ते तुहाडा साथ रहना पूरे 2 घंटे ते इस वेले समा जड़ा आ आस्ट्रेलिया दे मेलबर्न सिडनी ते कैनबरा शहरां दे समय मुताबक हो चुके जी 8:04 ते घड़ियां जड़ियां ओ वखो वखरा समा जड़ा ओ दसन गियां क्योंकि आस्ट्रेलिया दे कुछ शहरां दे विच समा वखरा है। सो ब्रिस्बेन दे विच इस वेले 7:04 होए ने जदके पर्थ दे विच अजे 5:04 दा समा है ते एडिलेड दे विच 7:34 हो चुके ने यानी मंगलवार दी सवेर जिहड़ी आ ओ चल रही है जी आस्ट्रेलिया दे विच ते उधर साडे गवांडी मुल्क न्यूजीलैंड दे विच सवेर उत्थे भी चढ़ चुकी है पर उत्थे 2 घंटे साडे तों अगे न्यूजीलैंड वाली है ते इस करके उत्थे जड़ा समा जी ओ हो चुके 10:04 दा। सो सारे आपो अपने काम धंधिया च लग चुके न्यूजीलैंड च ते इत्थे अजे क्योंकि 8 बजे दा समा आ ते बहुते जड़े आ ओ काम धंधिया लई निकल रहे होने आ ते जड़ियां साडियां बीबियां भैणां ओ अपने बच्चियां नूं तैयार करके स्कूलां च ड्रॉप करन दे लई निकल चुकियां होणियां या फिर निकल रहियां होणियां ते या फिर अपने काम धंधिया ते जाण तों पहलां कुछ हदायतां जड़ियां ओ अपने बच्चियां नूं जारी कर रहियां होणगियां। खैर इस तों बाद आपां उन्हां मुल्कां दे विच वी जाणा है जिथे सोमवार चल रहा पर मंगलवार अजे होर भी बहुत सारे मुल्कां च चढ़ चुके आ उन्हां दी गल जरूर करदे जाइए। मंगलवार चढ़ चुकिया जी डुबई दे विच 1:05 होए ने बहुत वड्डा तड़का यानी 1 घंटा ही होया हले मंगलवार चढ़े नूं ते इसे तरह बैंकॉक दे विच वी मंगलवार चढ़ चुकिया 4:05 होए ने तड़के दे उत्थे भी ते उधर हांगकांग दे विच वी मंगलवार चढ़ चुकिया जी उत्थे 5 बजे इस वेले 5:06 दा समा जिहड़ा ओ हो चुकिया ते इस तों बाद हुण अपने मुल्क दी गल करदे आं अपने मुल्क यानी कि भारत ते भारत दे सूबे पंजाब जिथों दे असीं जम्म पलिआ उस सूबे दे विच यानी साडी अपनी धरती ते इस वेले 2:36 दा समा बहुत वड्डा तड़का इस वेले ते इस तों बाद हुण उन्हां धरतियां दी गल जिथों तुसीं साडे नाल जुड़दे हो आवाज़ दीआं तरंगां दे राहीं ते उत्थे अजे सोमवार चल रिहा। सो कैनेडा तों बहुत सारे दोस्त साडे नाल सांझ बणाउंदे ने ते कैनेडा दे वैनकूवर शहर दे विच इस वेले सोमवार दी दुपहर पई हुई है दोस्तो 1:06 दा समा इस वेले वैनकूवर दे विच। टोरोंटो दे विच शाम पै चुकी है 4:06 उत्थे सोमवार दे हो चुके ने ते उधर ਵਿਨੀਪੈਗ ਦੇ ਵਿੱਚ 3:06 ਦਾ ਸਮਾਂ ਜਿਹੜਾ ਉਹ ਹੋਇਆ, ਯਾਨੀ ਬਾਅਦ ਦੁਪਹਿਰ ਦਾ ਸਮਾਂ ਜਿਹੜਾ ਵਿਨੀਪੈਗ ਦੇ ਵਿੱਚ ਚੱਲ ਰਿਹਾ। ਠੰਡ ਕਿੱਦਾਂ ਦੀ ਹੈ ਦੱਸਿਓ ਜ਼ਰੂਰ, ਜਿਹੜੇ ਵੀ ਕੈਨੇਡਾ ਵਾਲੇ ਸੁਣ ਰਹੇ ਆ ਜੀ ਸਾਨੂੰ। ਤੇ ਉਧਰ US ਦੇ ਵਿੱਚ ਲਾਸ ਏਂਜਲਸ ਦੇ ਵਿੱਚ ਜਿਹੜਾ ਸਮਾਂ ਇਸ ਵੇਲੇ 1:07 ਦਾ ਹੋ ਚੁੱਕਿਆ LA ਦੇ ਵਿੱਚ, ਯਾਨੀ ਕਿ ਦੁਪਹਿਰ ਹੀ ਚੱਲ ਰਹੀ ਹੈ ਇੱਕ ਤਰ੍ਹਾਂ ਸੋਮਵਾਰ ਦੀ ਦੁਪਹਿਰ। ਸੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਧਰਤੀ ਤੋਂ, ਜਿਸ ਵੀ ਮੁਲਕ ਤੋਂ ਸਾਡੇ ਨਾਲ ਤੁਸੀਂ ਆਵਾਜ਼ ਦੇ ਸਫ਼ਰ ਦੇ ਵਿੱਚ ਸ਼ਾਮਲ ਹੁੰਦੇ ਹੋ, ਤੁਹਾਡਾ ਤਹਿ ਦਿਲ ਤੋਂ ਸਵਾਗਤ ਕਰਦੇ ਹਾਂ। ਬਹੁਤ ਬਹੁਤ ਜੀ ਆਇਆਂ ਨੂੰ। ਤੇ ਪ੍ਰੋਗਰਾਮ ਚ ਕੀ ਹੋਣ ਜਾ ਰਿਹਾ ਇਹਦੇ ਬਾਬਤ ਵੀ ਜ਼ਰੂਰ ਗੱਲ ਕਰਾਂਗੇ। ਪ੍ਰੋਗਰਾਮ ਦੌਰਾਨ ਅਸੀਂ ਮੌਸਮ ਦੇ ਉੱਤੇ ਝਾਤ ਤਾਂ ਪਾਉਣੀ ਪਾਉਣੀ ਹੈ, ਨਾਲ ਹੀ ਨਾਲ ਅੱਜ ਦੇ ਖ਼ਬਰਾਂ ਦੇ ਸਿਲਸਿਲੇ ਦੇ ਵਿੱਚ ਦੇਸ਼ ਦੁਨੀਆਂ ਦੀਆਂ ਕੁਝ ਖਾਸ ਖ਼ਬਰਾਂ ਜਿਹੜੀਆਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਤੇ ਪ੍ਰੋਗਰਾਮ ਦੇ ਵਿੱਚ ਕੁਝ ਜ਼ਰੂਰੀ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ, ਤੇ ਇਹਦੇ ਨਾਲ ਹੀ ਜਿਵੇਂ ਕਿ ਅਸੀਂ ਪਿਛਲੇ ਦਿਨੀਂ ਜਿਹੜਾ ਵਰਲਡ ਮਦਰ ਲੈਂਗੁਏਜ ਡੇ ਜਿਹੜਾ ਆ ਉਹ ਮਨਾਇਆ, ਯਾਨੀ ਕਿ 21 ਫਰਵਰੀ ਨੂੰ ਸੀ, ਔਰ 21 ਫਰਵਰੀ ਨੂੰ ਇਹ ਦਿਹਾੜਾ ਜਿਹੜਾ ਵੱਖ ਵੱਖ ਮੁਲਕਾਂ ਚ ਮਨਾਇਆ ਗਿਆ। ਤੇ ਸਾਡੇ ਪੰਜਾਬੀ ਜਿਹੜੇ ਵੀ ਮੁਲਕ ਦੇ ਵਿੱਚ ਵੱਸਦੇ ਆ ਉਹਨਾਂ ਮੁਲਕਾਂ ਦੇ ਵਿੱਚ ਉਹਨਾਂ ਨੇ ਪੰਜਾਬੀ ਮਾਂ ਬੋਲੀ ਨੂੰ ਇਹ ਦਿਨ ਸਮਰਪਿਤ ਕੀਤਾ, ਔਰ ਇਹਦੇ ਲਈ ਇੱਕ ਵੱਖਰਾ ਦਿਨ ਜਿਹੜਾ ਉਹ ਜ਼ਰੂਰ ਸਮਰਪਿਤ ਕੀਤਾ। ਜਿਹੜੇ 21 ਫਰਵਰੀ ਨੂੰ ਨਹੀਂ ਕਰ ਸਕੇ ਉਹਨਾਂ ਨੇ ਹੋਰ ਦਿਨਾਂ ਦੇ ਵਿੱਚ ਇਹਨੂੰ ਮਨਾਇਆ, ਔਰ ਪੰਜਾਬੀ ਦੇ ਨਾਲ ਸੰਬੰਧਿਤ ਜਿਹੜੀਆਂ ਚਿੰਤਾਵਾਂ ਨੇ, ਚਿੰਤਨ ਨੇ ਉਹ ਜ਼ਾਹਿਰ ਕੀਤੇ ਆ ਉਹਨਾਂ ਨੇ। ਔਰ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਹ ਕੋਸ਼ਿਸ਼ ਕਰਾਂਗੇ ਕਿ ਅੱਜ ਪੰਜਾਬੀ ਦੇ ਨਾਲ ਜੁੜੇ ਸ਼ਬਦਾਂ ਦੇ ਬਾਰੇ ਜਿਹੜੀ ਸਾਂਝ ਆ ਉਹ ਆਪਾਂ ਜ਼ਰੂਰ ਬਣਾਈਏ। ਪੰਜਾਬੀ ਦੇ ਕਿਹੜੇ ਕਿਹੜੇ ਸ਼ਬਦ ਜਿਹੜੀਆਂ ਤੁਹਾਡੀਆਂ ਉਪ ਬੋਲੀਆਂ ਦੇ ਵਿੱਚ ਪ੍ਰਚਲਿਤ ਆ, ਔਰ ਕੀ ਵੱਖਰੇਵਾਂ ਉਹਨਾਂ ਸ਼ਬਦਾਂ ਦਾ ਬਣ ਜਾਂਦਾ ਜਦੋਂ ਉਹ ਵੱਖਰੇ ਵੱਖਰੇ ਇਲਾਕਿਆਂ ਦੇ ਵਿੱਚ ਬੋਲੇ ਜਾਂਦੇ ਆ। ਸੋ ਇੱਕ ਤਾਂ ਜਿਹੜੀ ਸਾਡੀ ਠੇਠ ਪੰਜਾਬੀ ਆ, ਔਰ ਇੱਕ ਜਿਹੜੇ ਕੁਛ ਠੇਠ ਸ਼ਬਦ ਜਿਹੜੇ ਸਾਡੀਆਂ ਖੇਤਰੀ ਬੋਲੀਆਂ ਨਾਲ ਜੁੜੇ ਹੋਏ ਆ, ਜਿਹੜੇ ਉਪ ਬੋਲੀਆਂ ਦੇ ਨਾਲ ਜੁੜੇ ਹੋਏ ਆ, ਜਿਹੜੇ ਇੱਕ ਖਿੱਤੇ ਦੀਆਂ ਬੋਲੀਆਂ ਨਾਲ ਜੁੜੇ ਹੋਏ ਆ, ਜਿਵੇਂ ਅਸੀਂ ਮਾਝੇ ਮਾਲਵੇ ਦੁਆਬੇ ਦੀ ਗੱਲ ਕਰਦੇ ਹਾਂ, ਪੋਠੋਹਾਰੀ ਦੀ ਗੱਲ ਕਰਦੇ ਹਾਂ, ਪੁਆਧੀ ਦੀ ਗੱਲ ਕਰਦੇ ਹਾਂ, ਤਾਂ ਇਸ ਵੱਖਰੇਵੇਂ ਨੂੰ ਅੱਜ ਆਪਾਂ ਪ੍ਰੋਗਰਾਮ ਦੌਰਾਨ ਜ਼ਰੂਰ ਵੇਖਾਂਗੇ। ਚਾਹਾਂਗੇ ਕਿ ਤੁਸੀਂ ਆਪੋ ਆਪਣੇ ਖਿੱਤੇ ਚੋਂ, ਆਪੋ ਆਪਣੇ ਇਲਾਕੇ ਚੋਂ ਜ਼ਰੂਰ ਸਾਡੇ ਨਾਲ ਆਪਣੇ ਸ਼ਬਦ ਜਿਹੜੇ ਉਹ ਜ਼ਰੂਰ ਸਾਂਝੇ ਕਰੋ ਕਿ ਤੁਹਾਡੇ ਸ਼ਬਦ ਜਿਹੜੇ ਆ ਉਹ ਦੂਸਰੀਆਂ ਜਿਹੜੀਆਂ ਉਪ ਬੋਲੀਆਂ ਉਹਨਾਂ ਨਾਲੋਂ ਕਿਵੇਂ ਵੱਖਰੇ ਆ। ਸੋ ਅੱਜ ਤੁਹਾਡੀ ਉਡੀਕ ਰਹਿਣੀ ਹੈ ਸ਼ਬਦਾਂ ਨੂੰ ਲੈ ਕੇ, ਔਰ ਜਿੰਨੇ ਵੀ ਜ਼ਿਆਦਾ ਤੋਂ ਜ਼ਿਆਦਾ ਸ਼ਬਦ ਜਿਹੜੇ ਤੁਸੀਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਜ਼ਰੂਰ ਕਰੋ। ਔਰ ਤੁਹਾਡੀ ਸਾਂਝ ਸਾਡੇ ਨਾਲ ਬਣਨੀ ਹੈ ਜੀ ਈਮੇਲ ਦੇ ਜ਼ਰੀਏ, ਟੈਲੀਗ੍ਰਾਮ ਦੇ ਜ਼ਰੀਏ ਜਾਂ ਫੋਨ ਕਾਲ ਦੇ ਜ਼ਰੀਏ। ਸੋ ਈਮੇਲ ਪਤਾ ਜਿਹੜਾ ਸਾਡਾ ਉਹ ਹੈ request@harmanradio.com, ਤੇ ਉਧਰ ਟੈਲੀਗ੍ਰਾਮ ਦੇ ਰਾਹੀਂ ਤੁਸੀਂ ਸਾਨੂੰ ਆਪਣਾ ਜਿਹੜਾ ਸੁਨੇਹਾ ਭੇਜ ਸਕਦੇ ਹੋ, ਤੇ ਟੈਲੀਗ੍ਰਾਮ ਐਪ ਤੁਹਾਡੇ ਫੋਨ ਤੇ ਹੋਣੀ ਜ਼ਰੂਰੀ ਹੈ। ਵੈਸੇ ਤਾਂ ਜੇਕਰ ਤੁਸੀਂ ਸਾਡਾ ਇਹ ਪ੍ਰੋਗਰਾਮ ਜਿਹੜਾ ਉਹ ਰੇਡੀਓ ਐਪ ਦੇ ਰਾਹੀਂ ਸੁਣ ਰਹੇ ਹੋ ਤਾਂ ਰੇਡੀਓ ਐਪ ਦੇ ਉੱਤੇ ਦਿੱਤੇ ਹੋਏ ਕੰਟੈਕਟ ਲਿੰਕਸ ਤੇ ਜਾ ਕੇ ਵੀ ਤੁਸੀਂ ਸਾਡੇ ਨਾਲ ਰਾਬਤਾ ਬਣਾ ਸਕਦੇ ਹੋ। ਫੋਨ ਕਾਲ ਦੇ ਰਾਹੀਂ ਅੱਜ ਤੁਸੀਂ ਜੁੜ ਸਕਦੇ ਹੋ ਕਿਉਂਕਿ ਅੱਜ ਤੁਹਾਡੇ ਲਈ ਆਪਾਂ ਫੋਨ ਜਿਹੜੇ ਆ ਉਹ ਖੋਲ ਦੇਣੇ ਆ, ਔਰ ਸਮਾਂ ਸਾਡੇ ਕੋਲ ਅਗਲੇ ਹਿੱਸੇ ਦੇ ਵਿੱਚ ਖਾਲੀ ਹੈ, ਔਰ ਤੁਸੀਂ ਸਾਡੇ ਨਾਲ ਫੋਨ ਕਾਲ ਦੇ ਰਾਹੀਂ ਵੀ ਇਹ ਸਾਂਝ ਬਣਾ ਸਕਦੇ ਹੋ, ਸ਼ਬਦਾਂ ਦੇ ਬਾਰੇ ਚ ਜਿਹੜਾ ਭੰਡਾਰ ਆ ਉਹ ਵਾਧਾ ਕਰ ਸਕਦੇ ਹੋ ਉਸ ਭੰਡਾਰ ਦੇ ਵਿੱਚ। ਸੋ ਅੱਜ ਕੋਸ਼ਿਸ਼ ਕਰਾਂਗੇ ਕਿ ਪ੍ਰੋਗਰਾਮ ਦਾ ਅਗਲਾ ਹਿੱਸਾ ਜਿਹੜਾ ਆ ਉਸ ਨੂੰ ਸ਼ਬਦ ਭੰਡਾਰ ਦਾ ਰੂਪ ਹੀ ਆਪਾਂ ਦੇਈਏ, ਤੇ ਕੁਛ ਸਿਹਤ ਸੰਬੰਧੀ ਨੁਸਖੇ ਆ ਉਹ ਆਪਾਂ ਜ਼ਰੂਰ ਅੱਜ ਸਾਂਝੇ ਕਰਾਂਗੇ ਪ੍ਰੋਗਰਾਮ ਦੌਰਾਨ। ਤੇ ਲਓ ਜੀ, ਤੁਹਾਡੇ ਸੁਨੇਹਿਆਂ ਦੀ ਬੜੀ ਸ਼ਿੱਦਤ ਦੇ ਨਾਲ ਉਡੀਕ ਸਾਨੂੰ ਰਹੇਗੀ ਪ੍ਰੋਗਰਾਮ ਦੌਰਾਨ। ਤੇ ਪ੍ਰੋਗਰਾਮ ਦੇ ਵਿੱਚ ਇਸ ਤੋਂ ਇਲਾਵਾ ਗੀਤ ਸੰਗੀਤ ਚੱਲਦਾ ਹੁੰਦਾ, ਤੇ ਗੀਤ ਸੰਗੀਤ ਦੇ ਰਾਹੀਂ ਵੀ ਤੁਹਾਡਾ ਜਿਹੜਾ ਮਨੋਰੰਜਨ ਆ ਕਰਦੇ ਰਹਾਂਗੇ। ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਫਰਮਾਇਸ਼ ਦੇ, ਤੁਹਾਡੇ ਪਸੰਦੀਦਾ ਕੁਛ ਗੀਤ ਜੇਕਰ ਸਾਡੇ ਡਾਟਾਬੇਸ ਚ ਹੋਏ ਤਾਂ ਉਹ ਵੀ ਅਸੀਂ ਜ਼ਰੂਰ ਸੁਣਾ ਸਕੀਏ, ਤੇ ਤੁਸੀਂ ਆਪਣੀ ਫਰਮਾਇਸ਼ ਜਿਹੜੀ ਉਹ ਦਰਜ ਕਰਵਾਉਣੀ ਆ ਸੁਨੇਹਿਆਂ ਦੇ ਰਾਹੀਂ। ਸੁਨੇਹਿਆਂ ਦੇ ਲਈ ਅਸੀਂ ਜ਼ਰੀਆ ਦੱਸ ਦਿੱਤਾ ਹੈ, ਤੇ ਤੁਸੀਂ ਉਹਨਾਂ ਜ਼ਰੀਆਂ ਨੂੰ ਇਸਤੇਮਾਲ ਜ਼ਰੂਰ ਕਰਿਓ, ਤੇ ਸਾਡੇ ਨਾਲ ਆਪਣੀ ਸਾਂਝ ਜਿਹੜੀ ਆ ਉਹ ਜ਼ਰੂਰ ਬਣਾਇਓ। ਤੁਹਾਡੇ ਪਸੰਦੀਦਾ ਗੀਤ ਅਸੀਂ ਕੋਸ਼ਿਸ਼ ਕਰਾਂਗੇ ਪ੍ਰੋਗਰਾਮ ਦੌਰਾਨ ਜ਼ਰੂਰ ਚਲਾਈਏ। ਤੇ ਲਓ ਜੀ, ਪ੍ਰੋਗਰਾਮ ਦੀ ਇਹ ਸੀ ਇੱਕ ਰੂਪਰੇਖਾ, ਤੇ ਹੁਣ ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਆ ਉਹ ਆਪਾਂ ਕਰਦੇ ਹਾਂ ਇੱਕ ਗੀਤ ਦੇ ਨਾਲ। ਗੀਤ ਤੋਂ ਪਹਿਲਾਂ ਅੱਜ ਇੱਕ ਖਾਸ ਗੱਲ ਜਿਹੜੀ ਆ ਉਹ ਮੈਂ ਮਿਸ ਕਰ ਦਿੱਤੀ ਆ, ਅੱਜ ਆਪਾਂ ਤਰੀਕ ਦੀ ਗੱਲ ਨਹੀਂ ਕੀਤੀ। ਵੈਸੇ ਤਾਂ ਦੇਖੋ ਤੁਸੀਂ ਸਾਰੇ ਸਿਆਣੇ ਹੋ, ਤੁਹਾਨੂੰ ਪਤਾ ਹੀ ਹੈ ਕਿ ਜਦੋਂ ਤੁਸੀਂ ਸਵੇਰੇ ਉੱਠਦੇ ਹੋ ਘੜੀਆਂ ਦੇਖ ਕੇ, ਸਮਾਂ ਦੇਖ ਕੇ, ਦਿਨ ਦੇਖ ਕੇ ਹੀ ਆਪਣਾ ਜਿਹੜਾ ਦਿਨ ਆ ਉਹ ਪਲੈਨ ਕਰਦੇ ਹੋ, ਪਰ ਜਿਹੜਾ ਮੇਰੀ ਪਲੈਨਿੰਗ ਆ ਉਹਦੇ ਵਿੱਚ ਫਿਰ ਕਮੀ ਰਹਿ ਗਈ ਹਨਾ। ਤੇ ਲਓ ਜੀ ਮੰਗਲਵਾਰ ਦਾ ਦਿਨ ਹੈ ਅੱਜ ਮੰਗਲਵਾਰ ਨੂੰ ਹੀ ਆਪਾਂ ਜੁੜ ਬੈਨੇ ਹੁੰਦੇ ਹਾਂ ਮੈਲਬਨ ਤੋਂ ਤੇ ਅੱਜ ਸਾਲ 2020 ਦੇ ਫਰਵਰੀ ਮਹੀਨੇ ਦੀ 25 ਤਰੀਕ ਦੋਸਤੋ ਹੋ ਚੁੱਕੀ ਹੈ ਉਧਰ ਨਾਨਕ ਸ਼ਾਹੀ ਸੰਵਤ 551 ਦੇ ਫੱਗਣ ਮਹੀਨੇ ਦੀ ਅੱਜ 13 ਤੇ ਲਓ ਜੀ ਇਹ ਦਿਨ ਤੁਹਾਨੂੰ ਮੁਬਾਰਕ ਹੋਵੇ ਦਿਨ ਸੁਹਾਵਣਾ ਹੋਵੇ ਸੁੱਖਾਂ ਲੱਦਾ ਹੋਵੇ ਇਹ ਅਰਦਾਸ ਹੈ ਤੇ ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਆਪਾਂ ਚੱਲਦਾ ਰੱਖਣਾ ਪ੍ਰੋਗਰਾਮ ਦਾ ਪਹਿਲਾ ਗੀਤ ਤੁਸੀਂ ਦੱਸੋ ਵੀ ਕਿਹੜੀ ਆਵਾਜ਼ ਚ ਸੁਣਾਈਏ ਵੈਸੇ ਇੰਨੀ ਛੇਤੀ ਛੇਤੀ ਤੁਸੀਂ ਮੈਨੂੰ ਲੱਗਦਾ ਵੀ ਮੈਸੇਜ ਟਾਈਪ ਕਰਕੇ ਭੇਜ ਨਹੀਂ ਸਕਣਾ ਪਰ ਲਓ ਮੈਂ ਫਿਰ ਆਪਣੀ ਫਰਮਾਇਸ਼ ਦਾ ਹੀ ਇੱਕ ਗੀਤ ਤੁਹਾਨੂੰ ਸੁਣਾਉਣੀ ਹੈ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਉਹਨਾਂ ਦੀ ਇੱਕ ਮੂਵੀ ਆ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇੱਕੋ ਮਿੱਕੇ ਸੋ ਉਸ ਫਿਲਮ ਦੇ ਵਿੱਚੋਂ ਪ੍ਰੋਗਰਾਮ ਦਾ ਪਹਿਲਾ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਆਓ ਸੁਣੀਏ ਤੇ ਬਹੁਤ ਜਲਦੀ ਆਉਂਦੇ ਹਾਂ ਵਾਪਸ ਬਣੇ ਰਹੋ ਜੁੜੇ ਰਹੋ
ਸਰਤਾਜ ਕਿੱਸਾ ਜੋੜਦੇ ਪ੍ਰੀਤ ਦਾ ਰੂਦੀ ਰੀਤ ਦਾ ਦਿਲਾਂ ਦੇ ਮਾਹੀ ਮੀਤ ਦਾ ਪੈ ਗਈ ਅੱਥਰੇ ਖਿਆਲਾਂ ਨਾਲ ਦੋਸਤੀ ਤੇ ਗਵਾਚਿਆਂ ਜਿਆਂ ਦਾ ਸਮਾਂ ਬੀਤਦਾ ਸਾਨੂੰ ਸਿਰਾਂ ਨੀ ਤੇ ਆਉਂਦਾ ਸੁੱਚੇ ਗੀਤ ਦਾ ਜਾਤਾਂ ਵੱਡੇ ਜਾਤਾਂ ਵੱਡੇ ਜਾਤਾਂ ਵੱਡੇ ਅਤੇ ਵਾਕ ਨਿੱਕੇ ਨਿੱਕੇ ਦੱਸੋ ਜੀ ਹੁਣ ਕੀ ਲਿਖੀਏ ਹਾਏ ਹੋਏ ਮੈਂ ਤੇ ਸੱਜਣ ਇੱਕੋ ਮਿੱਕੇ ਦੱਸੋ ਜੀ ਹੁਣ ਕੀ ਲਿਖੀਏ ਸਭ ਮਿੱਟ ਗਏ ਨੇ ਅਟਕ ਅੜਕੇ ਦੱਸੋ ਜੀ ਹੁਣ ਕੀ ਲਿਖੀਏ ਹਾਏ ਹੋਏ ਮੈਂ ਤੇ ਸੱਜਣ ਇੱਕੋ ਮਿੱਕੇ ਦੱਸੋ ਜੀ ਹੁਣ ਕੀ ਲਿਖੀਏ ਸਾਡੇ ਨੈਣਾ ਵਿੱਚ ਆਸ਼ਕੀ ਦੀ ਤਾਲ ਹੈ ਤਾਈਓ ਨੱਚਣੇ ਨੂੰ ਕਹਿੰਦੀਆਂ ਫਕੀਰੀਆਂ ਇਹ ਵੱਲੀਆਂ ਨੇ ਸਾਂਝਾਂ ਤੇ ਸਕੀਰੀਆਂ ਪਾਈਆਂ ਗਲੇ ਚ ਗੁਲਾਬੀ ਨੇ ਜ਼ੰਜੀਰੀਆਂ ਸਾਡੇ ਨੈਣਾ ਵਿੱਚ ਆਸ਼ਕੀ ਦੀ ਤਾਲ ਹੈ ਤਾਈਓ ਨੱਚਣੇ ਨੂੰ ਕਹਿੰਦੀਆਂ ਫਕੀਰੀਆਂ ਅੱਜ ਪੱਲੇ ਪਈਆਂ ਸੁਣੀ ਅਮੀਰੀਆਂ ਸਾਡੀ ਜੇਬ ਚ ਮੁਹੱਬਤਾਂ ਦੇ ਸਿੱਕੇ ਦੱਸੋ ਜੀ ਹੁਣ ਕੀ ਲਿਖੀਏ ਹਾਏ ਹੋਏ ਮੈਂ ਤੇ ਸੱਜਣ ਇੱਕੋ ਮਿੱਕੇ ਦੱਸੋ ਜੀ ਹੁਣ ਕੀ ਲਿਖੀਏ ਕਰੇ ਨੈਣ ਜੇ ਮਿਲਾ ਕੇ ਗੁਸਤਾਖੀਆਂ ਸਾਡੇ ਖਿਆਲਾਂ ਵਾਲੀ ਬੁਣਤੀ ਉਧੇੜਦਾ ਸਾਨੂੰ ਅੱਜ ਕੱਲ ਸ਼ੀਸ਼ਾ ਬੜਾ ਛੇੜਦਾ ਨਾਲੇ ਛੇਤੀ ਗੱਲ ਬਾਤ ਨੀ ਨਵੇੜਦਾ ਕਰੇ ਨੈਣ ਜੇ ਮਿਲਾ ਕੇ ਗੁਸਤਾਖੀਆਂ ਸਾਡੇ ਖਿਆਲਾਂ ਵਾਲੀ ਬੁਣਤੀ ਉਧੇੜਦਾ ਇਹ ਤਾਂ ਖਾਹਿਸ਼ਾਂ ਦੇ ਬੂਹੇ ਵੀ ਨੀ ਫੇੜਦਾ ਮੈਂ ਤਾਂ ਸ਼ੀਸ਼ੇ ਨੂੰ ਵੀ ਟੰਗ ਦਿੱਤਾ ਛਿੱਕੇ ਦੱਸੋ ਜੀ ਹੁਣ ਕੀ ਲਿਖੀਏ ਹਾਏ ਹੋਏ ਮੈਂ ਤੇ ਸੱਜਣ ਇੱਕੋ ਮਿੱਕੇ ਦੱਸੋ ਜੀ ਹੁਣ ਕੀ ਲਿਖੀਏ ਆ ਸਭ ਮਿੱਟ ਗਏ ਨੇ ਅਟਕ ਅੜਕੇ ਦੱਸੋ ਜੀ ਹੁਣ ਕੀ ਲਿਖੀਏ ਹਾਏ ਹੋਏ ਮੈਂ ਤੇ ਸੱਜਣ ਇੱਕੋ ਮਿੱਕੇ ਦੱਸੋ ਜੀ ਹੁਣ ਕੀ ਲਿਖੀਏ ਸੱਚੀ ਮਹਿਰਮਾਂ ਦੇ ਨਾਲ ਲਈਆਂ ਸਾਹਾਂ ਵੀ ਗੁਣ ਸ਼ਹਿਦ ਗੁਲ ਕੰਦ ਨਾਲੋਂ ਮਿੱਠੀਆਂ ਸ਼ਾਮ ਚਾਸ਼ਣੀ ਮਿਲਾ ਕੇ ਦਿੰਦੀ ਚਿੱਠੀਆਂ ਬੜੇ ਔਖੇ ਹੋ ਕੇ ਚਾਵਾਂ ਨੇ ਨਾ ਜਿੱਠੀਆਂ ਸੱਚੀ ਮਹਿਰਮਾਂ ਦੇ ਨਾਲ ਲਈਆਂ ਸਾਹਾਂ ਵੀ
गुड़ शायद गुल कंद नालू मिठिया पहला कदे नहीं सी हो चीजा डिठिया इस प्यार दे अगे ता सब फिके दसो जी हुण की लिखिए होए होए मैं ते सजन इको मिके दसो जी हुण की लिखिए सब मिट गए ने अटक अड़के दसो जी हुण की लिखिए होए मैं ते सजन इको मिके दसो जी हुण की लिखिए चल रूहां च लुकाइए दी मैगनू लुक वेख दिया परियां ते राणियां वैसे एक गल सुनी मेरे हानियां असी कईयां भी ते कईयां नहीं हो जानियां चल रूहां च लुकाइए दी मैगनू दिया परियां ते राणियां असी आपे नू ने नजरां दवाणियां ताही लाए काले कजले दे टिके दसो जी हुण की लिखिए हाए होए मैं ते सजन इको मिके दसो जी हुण की लिखिए होए मैं ते सजन इको मिके दसो जी हुण की लिखिए सारे मिट गए ने अटक अड़के दसो जी हुण की लिखिए हाए सब मिट गए ने अटक अड़के दसो जी हुण की लिखिए होए मैं ते सजन इको मिके दसो जी हुण की लिखिए दसो जी हुण की लिखिए दसो जी हुण की लिखिए
लो जी सतिंदर सरताज की आवाज दे विच तुसी ये प्यारा जिहा गीत सुनिया प्रोग्राम दा पहला गीत उम्मीद करदी आं कि जरूर पसंद आया होना ते सतिंदर सरताज होरां दी इक फिल्म आ रही है आने वाले दिनां दे विच इको मिके उसे फिल्म दे विचों ये गीत जिहड़ा सी ओ तुसी सुनिया और इस गीत दे विच जड़ा बड़ा प्यारा जा एक एहसास है उदी गल हुई है ना वैसे जदो सतिंदर सरताज अपनी आवाज दे विच कोई भी गीत गाउंदे आ ਤਾਂ ਇੱਕ ਵੱਖਰਾ ਜਿਹਾ ਜਿਹੜਾ ਅਹਿਸਾਸ ਹੈ ਉਹ ਜ਼ਰੂਰ ਹੁੰਦਾ ਹੈ ਕਿਉਂਕਿ ਉਹਨਾਂ ਦੀ ਆਵਾਜ਼ ਦੇ ਵਿੱਚ ਇੱਕ ਵੱਖਰਾ ਜਿਹਾ ਸਰੂਰ ਹੈਗਾ ਸੋ ਉਹ ਸਰੂਰ ਜਿਹੜਾ ਆ ਉਹ ਜਿਹੜੀ ਇੱਕ ਉਹਨਾਂ ਦਾ ਇੱਕ ਜਿਹੜਾ ਲਹਿਜ਼ਾ ਉਹ ਬੜਾ ਟੁੰਬਦਾ ਸੁਣਨ ਵਾਲੇ ਨੂੰ ਤੇ ਉਮੀਦ ਕਰਦੀ ਹਾਂ ਤੁਹਾਨੂੰ ਇਹ ਗੀਤ ਵੀ ਜ਼ਰੂਰ ਪਸੰਦ ਆਇਆ ਹੋਣਾ ਅੱਜ ਸ਼ਬਦਾਂ ਦੀ ਆਪਾਂ ਗੱਲ ਕਰ ਰਹੇ ਸੀ ਤੇ ਸ਼ਬਦਾਂ ਦੇ ਵਿੱਚ ਵੀ ਇੱਕ ਜਿਹੜਾ ਹੇਰ ਫੇਰ ਆ ਉਹ ਆਮ ਦੇਖਣ ਚ ਆਉਂਦਾ ਕਿਉਂਕਿ ਜਿਹੜੀ ਭਾਸ਼ਾ ਆ ਉਹਦੇ ਵਿੱਚ ਸਮਾਉਣ ਦੀ ਸ਼ਕਤੀ ਹੁੰਦੀ ਆ ਤੇ ਪੰਜਾਬੀ ਦੇ ਵਿੱਚ ਮੈਨੂੰ ਲੱਗਦਾ ਕਿ ਪੰਜਾਬੀ ਜ਼ੁਬਾਨ ਏਦਾਂ ਦੀ ਹੈ ਜਿਹਨੇ ਬਹੁਤ ਸਾਰੀਆਂ ਭਾਸ਼ਾਵਾਂ ਨੂੰ ਆਪਣੇ ਅੰਦਰ ਸਮੋਇਆ ਹਨਾ ਬਹੁਤ ਸਾਰੇ ਫਾਰਸੀ ਦੇ ਸ਼ਬਦ ਬਹੁਤ ਸਾਰੇ ਹਿੰਦੀ ਦੇ ਸ਼ਬਦ ਤੇ ਬਹੁਤ ਸਾਰੇ ਨਵੇਂ ਤਰ੍ਹਾਂ ਦੇ ਜਿਹੜੇ ਸ਼ਬਦ ਆ ਉਹ ਸਾਡੀ ਭਾਸ਼ਾ ਦਾ ਹਿੱਸਾ ਬਣਿਆ ਪੰਜਾਬੀ ਬੋਲੀ ਦਾ ਹਿੱਸਾ ਬਣਿਆ ਇਸ ਇੱਕੋ ਮਿੱਕੇ ਦੀ ਗੱਲ ਕਰੀਏ ਤਾਂ ਇੱਕੋ ਮਿੱਕੇ ਜਿਹੜਾ ਸ਼ਬਦ ਵੈਸੇ ਪੰਜਾਬੀ ਦੇ ਵਿੱਚ ਪ੍ਰਚਲਿਤ ਨਹੀਂ ਸੀ ਔਰ ਇੱਕੋ ਜਿਹੇ ਇੱਕੋ ਜਿੱਕੇ ਹਨਾ ਇਹੋ ਜਿਹਾ ਸ਼ਬਦ ਜ਼ਰੂਰ ਪ੍ਰਚਲਿਤ ਸੀਗਾ ਪਰ ਇਹ ਇੱਕੋ ਮਿੱਕੇ ਸ਼ਬਦ ਆਪਣੇ ਆਪ ਦੇ ਵਿੱਚ ਇੱਕ ਨਵਾਂ ਸ਼ਬਦ ਆ ਪਰ ਇਸ ਨੂੰ ਜਦੋਂ ਸਾਹਮਣੇ ਲਿਆਂਦਾ ਗਿਆ ਜਾਂ ਇੱਕ ਮੂਵੀ ਦੇ ਨਾਮ ਦੇ ਵਜੋਂ ਇਹ ਸਾਹਮਣੇ ਆਇਆ ਤਾਂ ਹੁਣ ਇਹ ਵੀ ਆਪਣਾ ਆਪਣਾ ਜਿਹਾ ਲੱਗਣ ਲੱਗ ਗਿਆ ਔਰ ਮੈਂ ਨਾ ਇੱਕ ਜਗ੍ਹਾ ਇਹਨਾਂ ਦੀ ਇੰਟਰਵਿਊ ਸੁਣ ਰਹੀ ਸੀ ਸਤਿੰਦਰ ਸਰਤਾਜ ਦੀ ਤੇ ਉਸ ਇੰਟਰਵਿਊ ਦੇ ਵਿੱਚ ਵੀ ਇਹਨਾਂ ਨੇ ਗੱਲ ਕੀਤੀ ਕਿ ਵਾਕਈ ਜਿਹੜਾ ਇਹ ਸ਼ਬਦ ਹੈ ਆਪਣੇ ਆਪ ਦੇ ਵਿੱਚ ਪੰਜਾਬੀ ਦੇ ਵਿੱਚ ਨਵਾਂ ਆ ਸੋ ਪੰਜਾਬੀ ਦੀ ਇਹ ਅਮੀਰੀ ਆ ਪੰਜਾਬੀ ਦਾ ਜਿਹੜਾ ਸ਼ਬਦ ਭੰਡਾਰ ਆ ਉਹ ਇਸੇ ਕਰਕੇ ਅਮੀਰ ਹੈ ਕਿਉਂਕਿ ਇਸ ਦੇ ਵਿੱਚ ਸਮਾਉਣ ਦੀ ਜਿਹੜੀ ਸ਼ਕਤੀ ਆ ਕਾਫੀ ਪ੍ਰਬਲ ਆ ਕਾਫੀ ਜ਼ਿਆਦਾ ਆ ਖੈਰ ਅੱਜ ਪੰਜਾਬੀ ਬੋਲੀ ਦੇ ਬਾਰੇ ਸ਼ਬਦਾਂ ਦੇ ਬਾਰੇ ਜਿਹੜੀ ਗੱਲਬਾਤ ਆ ਉਹ ਪ੍ਰੋਗਰਾਮ ਦੇ ਵਿੱਚ ਅੱਗੇ ਵੀ ਆਪਾਂ ਚੱਲਦੀ ਰੱਖਾਂਗੇ ਫਿਲਹਾਲ ਜਿਹੜੀ ਇੱਕ ਨਜ਼ਰ ਆ ਉਹ ਆਪਾਂ ਮੌਸਮ ਦੇ ਉੱਤੇ ਜ਼ਰੂਰ ਮਾਰ ਲਈਏ ਕਿ ਅੱਜ ਆਸਟ੍ਰੇਲੀਆ ਭਰ ਦੇ ਵਿੱਚ ਮੌਸਮ ਕੀ ਕਹਿ ਰਿਹਾ ਸੋ ਲਓ ਜੀ ਮੌਸਮ ਅੱਜ ਵੱਖੋ ਵੱਖਰਾ ਤੇ ਗਰਮੀ ਜਿਹੜੀ ਕੁਛ ਸ਼ਹਿਰਾਂ ਦੇ ਵਿੱਚ ਕਾਫੀ ਜ਼ਿਆਦਾ ਆ, ਜਦਕਿ ਸਿਡਨੀ ਦੀ ਗੱਲ ਕਰੀਏ ਤਾਂ ਸਿਡਨੀ ਦੇ ਵਿੱਚ ਅੱਜ ਘੱਟ ਤੋਂ ਘੱਟ ਤਾਪਮਾਨ ਜਿਹੜਾ ਉਹ 19 ਡਿਗਰੀ ਆ, 28 ਡਿਗਰੀ ਤੱਕ ਵੱਧ ਤੋਂ ਵੱਧ ਚਲੇ ਜਾਣਾ ਤੇ ਧੁੱਪ ਜਿਹੜੀ ਆ ਉਹ ਖਿੜੀ ਰਹਿਣੀ ਆ, ਬਣੀ ਰਹਿਣੀ ਆ, ਯਾਨੀ ਕਿ ਥੋੜੀ ਥੋੜੀ ਗਰਮੀ ਦਾ ਜਿਹੜਾ ਅਹਿਸਾਸ ਹੈ ਉਹ ਹੋਣਾ। ਥੋੜੀ ਥੋੜੀ ਮੈਂ ਇਸ ਕਰਕੇ ਕਿਹਾ ਕਿਉਂਕਿ ਜਦੋਂ 35 ਤੋਂ ਉੱਪਰ ਟੱਪ ਜਾਂਦਾ ਤਾਪਮਾਨ ਤਾਂ ਫਿਰ ਇੱਥੇ ਜ਼ਿਆਦਾ ਹਲਚਲ ਮੱਚ ਜਾਂਦੀ ਆ। ਔਰ ਦੋਸਤੋ ਜਿਹੜੀ ਇੱਕ ਬੜੀ ਹੈਰਾਨੀ ਵਾਲੀ ਗੱਲ ਮੈਨੂੰ ਇਹ ਲੱਗਦੀ ਹੁੰਦੀ ਆ ਕਿ ਜਿਹੜੇ ਆਸਟ੍ਰੇਲੀਅਨ ਲੋਕ ਆ, ਵੈਸੇ ਤਾਂ ਆਸਟ੍ਰੇਲੀਆ ਦੇ ਵਿੱਚ ਸਾਰੇ ਭਾਈਚਾਰਿਆਂ ਦੇ ਲੋਕ ਵੱਸਦੇ ਆ ਹਨਾ, ਤੇ ਜਿਹੜੇ ਇੱਥੋਂ ਦੇ ਵਸਨੀਕ ਆ ਆਸਟ੍ਰੇਲੀਅਨ, ਉਹਨਾਂ ਨੂੰ ਗਰਮੀ ਜਿਹੜੀ ਉਹ ਬਹੁਤ ਜ਼ਿਆਦਾ ਸਤਾਉਂਦੀ ਆ, ਜਦਕਿ ਠੰਡ ਜਿਹੜੀ ਆ ਉਹ ਉਹਨਾਂ ਨੂੰ ਓਨਾ ਤੰਗ ਨਹੀਂ ਕਰਦੀ। ਠੰਡ ਸਾਨੂੰ ਜ਼ਿਆਦਾ ਤੰਗ ਕਰਦੀ ਆ, ਜਦੋਂ ਜ਼ਿਆਦਾ ਠੰਡ ਭਾਰ ਜਿਹੜੀ ਠੰਡ ਪੈਂਦੀ ਆ ਤਾਂ ਉਸ ਠੰਡ ਦੇ ਵਿੱਚ ਵੀ ਇਹ ਨਿੱਕਰਾਂ ਪਾਈ ਤੁਰੇ ਫਿਰਦੇ ਹੁੰਦੇ ਆ, ਔਰ ਬੜਾ ਅਜੀਬ ਲੱਗਦਾ ਹੁੰਦਾ ਵੀ ਉੱਪਰੋਂ ਇਹਨਾਂ ਨੇ ਕਿਸੇ ਨੇ ਜੈਕਟ ਵੀ ਪਾਈ ਹੁੰਦੀ ਆ ਔਰ ਥੱਲੇ ਇਹਨਾਂ ਨੇ ਨਿੱਕਰ ਹੀ ਪਾਈ ਹੁੰਦੀ ਆ ਹਨਾ, ਪਰ ਠੰਡ ਨੂੰ ਇਹ ਓਨਾ ਜ਼ਿਆਦਾ ਮਹਿਸੂਸ ਨਹੀਂ ਕਰਦੇ ਜਿੰਨਾ ਇਹ ਗਰਮੀ ਨੂੰ ਕਰਦੇ ਆ। ਔਰ ਜਦੋਂ ਗਰਮੀ ਪੈਂਦੀ ਆ ਤਾਂ ਫਿਰ ਇਹ ਕੱਪੜਿਓਂ ਬਾਹਰ ਤਾਂ ਵੈਸੇ ਹਰ ਕੋਈ ਹੁੰਦਾ, ਪਰ ਇਹ ਆਪੇ ਤੋਂ ਵੀ ਕਈ ਵਾਰ ਬਾਹਰ ਹੁੰਦੇ ਆ ਔਰ ਗਰਮੀ ਦਾ ਜਿਹੜਾ ਉਹ ਅਸਰ ਇਹਨਾਂ ਦੇ ਉੱਤੇ ਇਸ ਹੱਦ ਤੱਕ ਹੁੰਦਾ। ਖੈਰ ਅਸੀਂ ਮੌਸਮ ਦੀ ਗੱਲ ਕਰ ਰਹੇ ਸੀ, ਮੈਲਬਰਨ ਦੇ ਵਿੱਚ ਅੱਜ 18 ਡਿਗਰੀ ਤੋਂ ਲੈ ਕੇ 31 ਡਿਗਰੀ ਤੱਕ ਤਾਪਮਾਨ ਜਾਣਾ। ਅੱਜ ਮੈਲਬਰਨ ਦੇ ਵਿੱਚ ਬੱਦਲਾਂ ਦੀ ਗਰਜ ਤੇ ਬਿਜਲੀ ਦੀ ਲਿਸ਼ਕ ਦੇ ਨਾਲ ਮੀਂਹ ਦੀਆਂ ਜਿਹੜੀਆਂ ਛਿੱਟਾਂ ਆ ਉਹ ਵੀ ਪੈਣੀਆਂ ਜੀ, ਔਰ ਹੋ ਸਕਦਾ ਰੁਕ ਰੁਕ ਕੇ ਮੀਂਹ ਦੇ ਜਿਹੜੇ ਛਰਾਟੇ ਆ ਉਹ ਤੁਸੀਂ ਜ਼ਰੂਰ ਮਾਣੋ ਮੈਲਬਰਨ ਦੇ ਵਿੱਚ। ਬ੍ਰਿਸਬੇਨ ਦੇ ਵਿੱਚ ਅੱਜ 21 ਡਿਗਰੀ ਤੋਂ ਲੈ ਕੇ 29 ਡਿਗਰੀ ਤੱਕ ਤਾਪਮਾਨ ਜਾਣਾ। ਇੱਥੇ ਵੀ ਸੰਭਾਵੀ ਮੀਂਹ ਦੇ ਜਿਹੜੇ ਛਰਾਟੇ ਆ ਉਹ ਪੈਣੇ ਆ। ਪਰਥ ਦੇ ਵਿੱਚ 21 ਤੋਂ 33 ਡਿਗਰੀ ਸੈਲਸੀਅਸ ਤੱਕ ਤਾਪਮਾਨ ਚਲੇ ਜਾਣਾ, ਤੇ ਇੱਥੇ ਵੀ ਜੀ ਅੱਜ ਮੈਲਬਰਨ ਵਾਂਗੂ ਪੋਸੀਬਲ ਥੰਡਰ ਸਟੋਰਮ ਦੱਸੇ ਗਏ, ਯਾਨੀ ਬੱਦਲਾਂ ਦੀ ਗਰਜ ਬਿਜਲੀ ਦੀ ਲਿਸ਼ਕ ਦੇ ਨਾਲ ਮੀਂਹ ਜਿਹੜਾ ਉਹ ਪੈ ਸਕਦਾ ਆ। ਪਰ ਕਹਿੰਦੇ ਹੁੰਦੇ ਆ ਵੀ ਜੋ ਗਰਜਤੇ ਹੈ ਉਹ ਬਰਸਤੇ ਨਹੀਂ, ਹਨਾ। ਕਈ ਵਾਰ ਏਦਾਂ ਹੀ ਸੁੱਕਾ ਲੰਘ ਜਾਂਦਾ ਮੈਲਬਰਨ ਚ ਨਾ, ਕਈ ਵਾਰ ਸਾਡੀਆਂ ਬੀਬੀਆਂ ਜਾਂ ਮੈਂ ਆਪਣਾ ਹੀ ਲੈ ਲਾ ਤੇ ਕੀ ਹੁੰਦਾ ਵੀ ਕੱਪੜੇ ਕੁਪੜੇ ਧੋਣੇ ਹੁੰਦੇ ਆ, ਕੱਪੜੇ ਸੁੱਕਣੇ ਪਾਉਣੇ ਹੁੰਦੇ ਆ, ਤੇ ਦੇਖੀਦਾ ਵੀ ਮੌਸਮ ਕਿੱਦਾਂ ਦਾ, ਵੀ ਅੱਜ ਕੱਪੜੇ ਧੋਤੇ ਜਾਣਗੇ ਜਾਂ ਨਹੀਂ ਧੋਤੇ ਜਾਣਗੇ। ਜੇ ਧੋਤੇ ਜਾਣਗੇ ਤਾਂ ਸੁੱਕਣੇ, ਜੇ ਬਾਹਰ ਪਾਈਏ ਤਾਂ ਕੀ ਸੁੱਕਣ ਦੇ ਹਾਲਾਤ ਹੈਗੇ ਆ, ਸਾਰ ਹੈਗੇ ਆ। ਤੇ ਦੇਖਣ ਦੇ ਵਿੱਚ ਇਹ ਆਉਂਦਾ ਵੀ ਮੀਂਹ ਦੀਆਂ ਛਿੱਟਾਂ ਦੱਸੀਆਂ ਹੁੰਦੀਆਂ, ਬੱਦਲਾਂ ਦੀ ਗਰਜ ਦੱਸੀ ਹੁੰਦੀ ਆ, ਬਿਜਲੀ ਦੀ ਲਿਸ਼ਕ ਦੱਸੀ ਹੁੰਦੀ ਆ, ਤੇ ਜਦੋਂ ਬੱਦਲਾਂ ਦੀ ਗਰਜ ਤੇ ਬਿਜਲੀ ਦੀ ਲਿਸ਼ਕ ਦੱਸੀ ਹੁੰਦੀ ਆ ਤੇ ਮੀਂਹ ਜਿਹੜਾ ਆ ਉਹ ਕਈ ਵਾਰ ਆਉਂਦਾ ਹੀ ਨਹੀਂ ਆ, ਬਹੁਤ ਘੱਟ ਆਉਂਦਾ ਆ ਹਨਾ, ਤੇ ਉਹ ਵਿਚਾਰੇ ਕੱਪੜੇ ਵੀ ਧੋਣੋਂ ਰਹਿ ਜਾਂਦੇ। ਸੋ ਸਾਡੀਆਂ ਬੀਬੀਆਂ ਇਸ ਗੱਲ ਦੇ ਨਾਲ ਸਹਿਮਤ ਹੋਣੀਆਂ, ਸਾਡੀਆਂ ਭੈਣਾਂ। ਤੇ ਚਲੋ ਗੱਲਾਂ ਬਾਤਾਂ ਵਿੱਚ ਦੂਸਰੀਆਂ ਆ ਰਹੀਆਂ। ਖੈਰ ਪਰਥ ਦੇ ਵਿੱਚ ਅੱਜ 21 ਡਿਗਰੀ ਤੋਂ ਲੈ ਕੇ 33 ਡਿਗਰੀ ਤੱਕ ਜਿਹੜਾ ਤਾਪਮਾਨ ਆ ਉਹ ਬਣਿਆ ਰਹਿਣਾ। ਐਡੀਲੇਡ ਦੇ ਵਿੱਚ 17 ਡਿਗਰੀ ਤੋਂ ਲੈ ਕੇ 27 ਡਿਗਰੀ ਤੱਕ ਜਿਹੜਾ ਪਾਰਾ ਆ ਜੀ ਚਲੇ ਜਾਣਾ ਆ, ਤੇ ਇੱਥੇ ਅੱਜ ਧੁੱਪ ਦੱਸੀ ਗਈ ਆ ਸਾਰਾ ਦਿਨ, ਯਾਨੀ ਕਿ ਮੌਸਮ ਬੜਾ ਸਾਫ਼ ਆ ਤੇ ਧੁੱਪ ਬਣੀ ਰਹਿਣੀ ਆ। ਕੈਨਬਰਾ ਦੇ ਵਿੱਚ 15 ਡਿਗਰੀ ਤੋਂ ਲੈ ਕੇ 31 ਡਿਗਰੀ ਤੱਕ ਅੱਜ ਤਾਪਮਾਨ ਚਲੇ ਜਾਣਾ, ਇੱਥੇ ਵੀ ਧੁੱਪ ਸੋਹਣੀ ਬਣੀ ਰਹਿਣੀ ਆ ਜੀ, ਔਰ ਖਿੜਿਆ ਖਿੜਿਆ ਦਿਨ ਰਹਿਣਾ। ਹੋਬਾਰਟ ਦੇ ਵਿੱਚ 13 ਡਿਗਰੀ ਤੋਂ ਲੈ ਕੇ 27 ਡਿਗਰੀ ਤੱਕ ਤਾਪਮਾਨ ਚਲੇ ਜਾਣਾ, ਧੁੱਪ ਇੱਥੇ ਵੀ ਬਣੀ ਰਹਿਣੀ ਆ। ਡਾਰਵਿਨ ਦੇ ਵਿੱਚ 28 ਤੋਂ ਲੈ ਕੇ 34 ਡਿਗਰੀ ਤੱਕ ਤਾਪਮਾਨ ਚਲੇ ਜਾਣਾ, ਤੇ ਇੱਥੇ ਵੀ ਸੂਰਜ ਦੇਵਤਾ ਜਿਹੜੇ ਆ ਉਹ ਸਾਰਾ ਦਿਨ ਹੀ ਮਿਹਰਬਾਨ ਰਹਿਣਗੇ। ਤੇ ਕੇਨਸ ਦੇ ਵਿੱਚ 25 ਡਿਗਰੀ ਤੋਂ ਲੈ ਕੇ 31 ਡਿਗਰੀ ਤੱਕ ਤਾਪਮਾਨ ਚਲੇ ਜਾਣਾ, ਤੇ ਇੱਥੇ ਵੀ ਬੱਦਲਾਂ ਦੀ ਗਰਜ ਬਿਜਲੀ ਦੀ ਲਿਸ਼ਕ ਵਿੱਚ ਦਿਖਾਈ ਦੇ ਸਕਦੀ ਆ, ਵੈਸੇ ਧੁੱਪ ਜਿਹੜੀ ਆ ਉਹ ਵੀ ਬਣੀ ਰਹਿਣੀ ਆ। ਤੇ ਲਓ ਜੀ, ਇਹ ਸੀ ਅੱਜ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦਾ ਮੌਸਮ, ਤੇ ਹੁਣ ਆਪਾਂ ਬਦਲਣਾ ਪ੍ਰੋਗਰਾਮ ਦੇ ਵਿੱਚ, ਪ੍ਰੋਗਰਾਮ ਦਾ ਵੀ ਮੌਸਮ ਹੈ ਨਾ, ਤੇ ਬਹੁਤ ਸਾਰੇ ਦੋਸਤ ਇਸ ਵੇਲੇ ਸਾਡੇ ਨਾਲ ਬਣੇ ਹੋਏ ਨੇ, ਮੈਂ ਉਹਨਾਂ ਦੇ ਮੈਸੇਜਿਸ ਜ਼ਰੂਰ ਸ਼ਾਮਲ ਕਰ ਲਵਾਂ, ਤੇ ਮੈਸੇਜਿਸ ਤੋਂ ਬਾਅਦ ਫਿਰ ਆਪਾਂ ਪ੍ਰੋਗਰਾਮ ਚ ਅਗਲੇ ਸਫ਼ਰ ਲਈ ਤੁਰ ਪੈਣਾ, ਯਾਨੀ ਕਿ ਫਿਰ ਇੱਕ ਗੀਤ ਵੀ ਤੁਹਾਨੂੰ ਸੁਣਾਵਾਂਗੇ, ਤੇ ਗੀਤ ਤੋਂ ਬਾਅਦ ਫਿਰ ਆਪਾਂ ਖ਼ਬਰਾਂ ਵੀ ਜਿਹੜੀਆਂ ਉਹ ਵੀ ਲੈ ਕੇ ਆਉਣੀਆਂ। ਸੋ ਸਾਡੇ ਨਾਲ ਅੱਜ ਸਭ ਤੋਂ ਪਹਿਲੇ ਜਿਹੜੇ ਦੋਸਤ ਬਣੇ ਨੇ ਪ੍ਰੋਗਰਾਮ ਦੇ ਵਿੱਚ, ਵਿਨੋਦ ਕੁਮਾਰ ਬਣੇ ਨੇ, ਗੁੱਡ ਮਾਰਨਿੰਗ ਬੁਲਾ ਰਹੇ ਆ ਇਹ। ਵੈਰੀ ਗੁੱਡ ਮਾਰਨਿੰਗ ਵਿਨੋਦ ਜੀ, ਤੁਸੀਂ ਪ੍ਰੋਗਰਾਮ ਚੋਣਾ ਕੀਤਾ, ਮੋਸਟ ਵੈਲਕਮ, ਬਹੁਤ ਬਹੁਤ ਸਵਾਗਤ। ਤੇ ਕਹਿੰਦੇ ਜੀ ਪਲੀਜ਼ ਪਲੇ ਦੁਨੀਆ ਸੌਂਗ ਫਰੋਮ ਮੂਵੀ ਸੁਰਖੀ ਬਿੰਦੀ। ਵਿਨੋਦ ਜੀ, ਕੋਸ਼ਿਸ਼ ਜ਼ਰੂਰ ਕਰਾਂਗੀ ਕਿ ਜੇ ਸਾਡੇ ਡਾਟਾਬੇਸ ਦੇ ਵਿੱਚ ਇਹ ਗੀਤ ਹੋਇਆ ਤਾਂ ਆਪਾਂ ਜ਼ਰੂਰ ਤੁਹਾਡੀ ਨਜ਼ਰ ਕਰਾਂਗੇ ਇਹ ਗੀਤ, ਤੇ ਨਹੀਂ ਤਾਂ ਫਿਰ ਤੁਸੀਂ ਕੋਈ ਹੋਰ ਵੀ ਗੀਤ ਜ਼ਰੂਰ ਦੱਸ ਦਿਓ, ਤੇ ਆਪਾਂ ਫਿਰ ਦੋਨਾਂ ਦੇ ਵਿੱਚ ਚੁਆਇਸ ਜਿਹੜੀ ਆ ਉਹ ਕਰ ਲਾਂਗੇ, ਹਨਾ। ਧੰਨਵਾਦ ਤੁਹਾਡੇ ਮੈਸੇਜ ਦੇ ਲਈ। ਤੇ ਅੱਗੇ ਸਾਡੇ ਨਾਲ ਮੇਜਰ ਸਿੰਘ ਹੋਰੀ ਜੁੜ ਚੁੱਕੇ ਨੇ ਜੀ, ਸਿਡਨੀ ਤੋਂ। ਕਿਆ ਬਾਤ ਹੈ ਜੀ, ਬਹੁਤ ਬਹੁਤ ਸਵਾਗਤ ਮੇਜਰ ਸਿੰਘ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ। ਔਰ ਸਿਡਨੀ ਦੇ ਵਿੱਚ ਕਿੱਦਾਂ ਦਾ ਮੌਸਮ ਹੈ, ਕਿੱਦਾਂ ਦੀ ਸਵੇਰ ਚੜੀ ਹੈ ਦੱਸਿਓ ਜ਼ਰੂਰ। ਤੇ ਧੰਨਵਾਦ ਹੈ ਤੁਸੀਂ ਆਉਣਾ ਕੀਤਾ ਪ੍ਰੋਗਰਾਮ ਚ, ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ, ਜੁੜੇ ਰਹੋ। ਤੇ ਇਸ ਤੋਂ ਬਾਅਦ ਸਾਡੇ ਨਾਲ ਅਗਲੇ ਸਾਡੇ ਦੋਸਤ ਜੁੜੇ ਨੇ, ਨਰਿੰਦਰ ਰਠੌਰ ਹੁਰੀ। ਸੋ ਨਰਿੰਦਰ ਜੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪ੍ਰੋਗਰਾਮ ਚ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਬਾਕੀ ਵੀ ਦੋਸਤਾਂ ਦੀ ਉਡੀਕ ਸਾਨੂੰ ਇਸੇ ਤਰ੍ਹਾਂ ਆ, ਜਿਹੜੇ ਲਗਾਤਾਰ ਸਾਡੇ ਨਾਲ ਜੁੜਦੇ ਨੇ, ਬਹੁਤ ਸੋਹਣੇ ਸੋਹਣੇ ਵਿਚਾਰ ਸਾਨੂੰ ਭੇਜਦੇ ਨੇ। ਸੋਹੀ ਸਾਹਿਬ ਤੇ ਉਧਰੋਂ ਗਿੱਲ ਸਾਹਿਬ ਹਾਂਗਕਾਂਗ ਵਾਲੇ ਅਜੇ ਤੱਕ ਸਾਡੇ ਨਾਲ ਬਣੇ ਨੇ, ਉਡੀਕ ਤੁਹਾਡੀ ਬਣੀ ਹੋਈ ਹੈ। ਤੇ ਤੁਹਾਡੇ ਸੁਨੇਹੇ ਬਹੁਤ ਜਲਦੀ ਆਪਾਂ ਸ਼ਾਮਲ ਕਰਾਂਗੇ। ਤੇ ਇਸ ਵੇਲੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਦਾ ਅਗਲਾ ਗੀਤ ਤੁਹਾਨੂੰ ਸੁਣਾਉਂਦੇ ਹਾਂ ਜੀ, ਬੜਾ ਹੀ ਪਿਆਰਾ ਗੀਤ ਹੈ ਵੀ, ਔਰ ਕੋਸ਼ਿਸ਼ ਕਰਾਂਗੇ ਅੱਜ ਪਿਆਰੇ ਪਿਆਰੇ ਜਿਹੇ ਗੀਤ ਜਿਹੜੇ ਆ ਉਹ ਤੁਹਾਡੀ ਨਜ਼ਰ ਕਰੀਏ। ਸੋ ਰਣਜੀਤ ਬਾਵਾ ਹੋਰਾਂ ਦਾ ਇੱਕ ਗੀਤ ਆਇਆ ਪਿਆਰਾ ਜਿਹਾ, ਮਾਈਆ। ਸੋ ਅਗਲਾ ਗੀਤ ਉਹੀ ਹੈ ਤੁਹਾਡੇ ਲਈ, ਲਓ ਕਰਦੇ ਹਾਂ ਤੁਹਾਡੀ ਨਜ਼ਰ, ਆਉਂਦੇ ਹਾਂ ਬਹੁਤ ਜਲਦੀ ਖਬਰਾਂ ਦਾ ਸਿਲਸਿਲਾ ਲੈ ਕੇ।
ਅੱਜ ਤੱਕ ਮੇਰੀ ਮਾਂ ਨੇ ਮੈਨੂੰ ਹੋਣ ਨਾ ਦਿੱਤਾ ਪਰਾਈ, ਚੱਲੀ ਅੱਜ ਘਰ ਸਹੁਰਿਆਂ ਦੇ ਵੇਖ ਕੇ ਅੱਖ ਭਰ ਆਈ, ਚੱਲੀ ਅੱਜ ਘਰ ਸਹੁਰਿਆਂ ਦੇ ਵੇਖ ਕੇ ਅੱਖ ਭਰ ਆਈ, ਹੰਝੂਆਂ ਨਾਲ ਚੱਲੀ ਵੇਖੀ, ਹੰਝੂਆਂ ਨਾਲ ਚੱਲੀ ਵੇਖੀ, ਮੁੱਖ ਧੋਈ ਜਾਂਦੀ ਆ ਥੋੜਾ ਚਿਰ ਖੜ ਜਾ ਮਾਈਆ, ਬਿਮਾਰ ਹੋਈ ਖੜ ਜਾ ਮਾਈਆ, ਬਿਮਾਰ ਹੋਈ ਜਾਂਦੀ ਆ ਥੋੜਾ ਚਿਰ ਖੜ ਜਾ ਮਾਈਆ, ਖੜ ਜਾ ਮਾਈਆ, ਬਿਮਾਰ ਹੋਈ ਜਾਂਦੀ ਆ ਥੋੜਾ ਚਿਰ ਖੜ ਜਾ ਅੜਿਆ ਵੇ, ਓ ਆਵੋ ਨੀ ਆਵੋ ਨੀ ਦਾਵੋ ਸ਼ਗਨਾ ਦੀ ਮਹਿੰਦੀ, ਆਵੋ ਨੀ ਆਵੋ ਨੀ ਦਾਵੋ ਸ਼ਗਨਾ ਦੀ ਮਹਿੰਦੀ, ਖੜ ਜਾ ਮਾਈਆ, ਬਿਮਾਰ ਹੋਈ ਜਾਂਦੀ ਆ ਥੋੜਾ ਚਿਰ ਖੜ ਜਾ ਮਾਈਆ ਵੇ, ਰੱਖੜੀ ਤੋਂ ਸੁਣੇ ਕਦੇ ਵੀ, ਰੱਖੜੀ ਤੋਂ ਸੁਣੇ ਕਦੇ, ਰੱਖੜੀ ਤੇ ਖੜ ਜਾ ਅੜਿਆ
ਲੋ ਜੀ ਗੀਤ ਸੁਣਿਆ ਤੁਸੀਂ ਔਰ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਇਹ ਗੀਤ ਬਹੁਤ ਹੀ ਪਿਆਰਾ ਗੀਤ ਆ ਔਰ ਜਿਸ ਦਿਨ ਮੈਂ ਇਹ ਪਹਿਲੇ ਦਿਨ ਇਹ ਗੀਤ ਸੁਣਿਆ ਤਾਂ ਮੈਨੂੰ ਲੱਗਿਆ ਵੀ ਕੁਛ ਚੀਜ਼ਾਂ ਜਿਹੜੀਆਂ ਉਹ ਬਦਲਾਅ ਜਿਹੜਾ ਜ਼ਿੰਦਗੀ ਦੇ ਵਿਚ ਆ ਰਿਹਾ ਉਹਦੇ ਨਾਲ ਹੀ ਬਦਲ ਰਹੀਆਂ ਹਨਾ ਜਿਹੜੀ ਇਹਦੇ ਵਿੱਚ ਭਾਵਨਾ ਜਿਹੜਾ ਅਹਿਸਾਸ ਇਸ ਗੀਤ ਦੇ ਵਿੱਚ ਸਾਹਮਣੇ ਆਉਂਦਾ ਉਹ ਇਹੀ ਹੈ ਕਿ ਇੱਕ ਧੀ ਜਿਹੜੀ ਆ ਉਹ ਮਾਪਿਆਂ ਦਾ ਘਰ ਛੱਡ ਕੇ ਜਾਂਦੀ ਹੈ ਆਪਣੇ ਮਾਈਏ ਦੇ ਨਾਲ ਔਰ ਜਿਹੜੀ ਰੀਤ ਆ ਧੀਆਂ ਨੂੰ ਤੋਰਨ ਦੀ ਉਹ ਹਰ ਮਾਂ ਬਾਪ ਨੂੰ ਨਿਭਾਉਣੀ ਪੈਂਦੀ ਹੈ ਔਰ ਉਸ ਰੀਤ ਦੇ ਤਹਿਤ ਜਿਹੜੀ ਧੀ ਹੈ ਉਹਨੂੰ ਕਿੰਨੇ ਸਾਰੇ ਜਿਹੜੇ ਆਪਣੇ ਜਜ਼ਬਾਤ ਆ ਉਹ ਆਪਣੇ ਅੰਦਰ ਦਬਾਉਣੇ ਪੈਂਦੇ ਆ ਹਨਾ ਔਰ ਧੀਆਂ ਜਿਹੜੀਆਂ ਉਹਨਾਂ ਦੇ ਲਈ ਇਹ ਵਿਛੋੜਾ ਭਾਵੇਂ ਅਸਹਿ ਹੁੰਦਾ ਕਿ ਜਿਸ ਘਰ ਦੇ ਵਿੱਚ ਜੰਮੀਆਂ ਭਲੀਆਂ ਉਹਨਾਂ ਨੂੰ ਉਹ ਘਰ ਸਦਾ ਲਈ ਛੱਡਣਾ ਪੈ ਜਾਂਦਾ ਹਨਾ ਤੇ ਹੁਣ ਜਿੱਦਾਂ ਜਿੱਦਾਂ ਜ਼ਮਾਨਾ ਬਦਲ ਰਿਹਾ ਦੋਸਤੋ ਓਦਾਂ ਓਦਾਂ ਕੀ ਦੇਖਣ ਦੇ ਵਿੱਚ ਆਉਂਦਾ ਕਿ ਹੁਣ ਜਿਹੜੇ ਜਜ਼ਬਾਤ ਇਹੋ ਜਿਹੇ ਜਜ਼ਬਾਤ ਜਿਨ੍ਹਾਂ ਦੇ ਕਾਰਨ ਧੀਆਂ ਦੇ ਅੰਦਰ ਇੱਕ ਜਿਹੜਾ ਉਛਾਲ ਉੱਠਦਾ ਸੀ ਹਨਾ ਔਰ ਜਦੋਂ ਉਹਨਾਂ ਨੂੰ ਮਾਪਿਆਂ ਦਾ ਘਰ ਛੱਡਣਾ ਪੈਂਦਾ ਸੀ ਤਾਂ ਉਹ ਬੜਾ ਦੁੱਖਦਾਈ ਜਿਹਾ ਲੱਗਦਾ ਸੀ ਇੱਕ ਅੰਦਰ ਚੀਸ ਉੱਠਦੀ ਹੁੰਦੀ ਸੀ ਇੱਕ ਉਬਾਲ ਉੱਠਦਾ ਹੁੰਦਾ ਸੀ ਹਨਾ ਔਰ ਜੇ ਉਧਰ ਮਾਪਿਆਂ ਦੀ ਗੱਲ ਕਰੀਏ ਤੇ ਮਾਪਿਆਂ ਦੇ ਮਨ ਦੇ ਅੰਦਰ ਵੀ ਇੱਕ ਬਹੁਤ ਵੱਡੀ ਚੀਸ ਹੁੰਦੀ ਸੀ ਕਿ ਜਿਹੜੀ ਧੀ ਨੂੰ ਉਹਨਾਂ ਨੇ ਲਾਡਾਂ ਦੇ ਨਾਲ ਪਿਆਰ ਕਰਕੇ ਜਵਾਨ ਕੀਤਾ ਹਨਾ ਔਰ ਪਾਲਿਆ ਪੋਸਿਆ ਤਾਲੀਮ ਦਿੱਤੀ ਸੰਸਕਾਰ ਦਿੱਤੇ ਉਹਨੂੰ ਇੱਕ ਨਾ ਇੱਕ ਦਿਨ ਉਹਨਾਂ ਨੂੰ ਦੂਜੇ ਘਰ ਤੋਰਨਾ ਪੈਣਾ ਹਨਾ ਤੇ ਇਸ ਚੀਜ਼ ਦੇ ਕਾਰਨ ਇਸ ਉਬਾਲ ਦੇ ਕਾਰਨ ਜਿਹੜਾ ਉਹ ਸਮਾਂ ਸੀ ਜਦੋਂ ਤੋਰਦੇ ਹੁੰਦੇ ਸੀ ਜਦੋਂ ਕੁੜੀ ਦੀ ਵਿਦਾਇਗੀ ਹੁੰਦੀ ਸੀ ਤਾਂ ਉਦੋਂ ਬੜਾ ਜਿਹੜਾ ਮਾਹੌਲ ਸੀਗਾ ਉਹ ਜਜ਼ਬਾਤੀ ਬਣ ਜਾਂਦਾ ਹੁੰਦਾ ਸੀ ਔਰ ਉਸ ਜਜ਼ਬਾਤੀ ਮਾਹੌਲ ਦੇ ਵਿੱਚ ਇੱਕ ਧੀ ਜਿਹੜੀ ਆ ਉਹ ਹਨਾ ਇੱਕ ਤਰ੍ਹਾਂ ਇੱਕ ਤਾਕੀਦ ਕਰਦੀ ਆ ਇੱਕ ਬੇਨਤੀ ਕਰਦੀ ਆ ਇੱਕ ਅਰਜ਼ੋਈ ਕਰਦੀ ਆ ਆਪਣੇ ਮਾਈਏ ਦੇ ਅੱਗੇ ਵੀ ਮਾਈਆ ਵੀ ਮੇਰੀ ਮਾਂ ਰੋਈ ਜਾਂਦੀ ਆ ਹਨਾ ਵੀ ਥੋੜਾ ਜਿਹਾ ਹੋਰ ਰੁਕ ਜਾ ਭਾਵੇਂ ਉਹਨੂੰ ਪਤਾ ਆ ਕਿ ਉਹਨੇ ਤੁਰ ਜਾਣਾ ਆ ਹਨਾ ਪਰ ਇਹ ਜਿਹੜਾ ਅਹਿਸਾਸ ਆ ਇਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਹੁਣ ਘਟਦਾ ਜਾ ਰਿਹਾ ਕਿਉਂਕਿ ਹੁਣ ਜਦੋਂ ਕੁੜੀਆਂ ਤੁਰਦੀਆਂ ਤਾਂ ਕੋਈ ਬਹੁਤੀ ਵੱਡੀ ਉਹਨਾਂ ਨੂੰ ਇਹ ਗੱਲ ਨਹੀਂ ਲੱਗਦੀ ਕਿਉਂਕਿ ਪਹਿਲਾਂ ਤੋਂ ਹੀ ਇੱਕ ਜਿਹੜੀ ਜਾਣ ਪਛਾਣ ਆ ਪਰਿਵਾਰਾਂ ਦੀ ਬਣ ਜਾਂਦੀ ਆ ਹਨਾ ਉਸ ਤੋਂ ਪਹਿਲਾਂ ਤੋਂ ਹੀ ਬਹੁਤ ਸਾਰੀਆਂ ਜਿਹੜੀਆਂ ਨਵੀਆਂ ਜਿਹੜੀਆਂ ਚੀਜ਼ਾਂ ਨਵੀਆਂ ਰਵਾਇਤਾਂ ਜਾਂ ਨਵੇਂ ਰਿਵਾਜ ਜਿਹੜੇ ਤੁਰ ਪਏ ਆ ਉਹਨਾਂ ਰਿਵਾਜਾਂ ਦੇ ਕਾਰਨ ਜਿਹੜੀ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਨਹੀਂ ਆ ਕਿ ਉਹ ਕਿਤੇ ਨਵੇਂ ਘਰ ਦੇ ਵਿੱਚ ਕਿਸੇ ਓਪਰੇ ਘਰ ਦੇ ਵਿੱਚ ਜਾਣ ਵਾਲੀਆਂ ਜਾਂ ਕਿਸੇ ਓਪਰੇ ਬੰਦੇ ਦੇ ਨਾਲ ਉਹਨਾਂ ਦਾ ਜਿਹੜਾ ਜੋੜ ਮਿਲਿਆ ਉਹ ਹੋ ਚੁੱਕਿਆ ਇੱਕ ਓਪਰੇ ਪਰਿਵਾਰ ਦੇ ਨਾਲ ਉਹਨਾਂ ਦਾ ਜੋੜ ਮਿਲ ਹੋ ਚੁੱਕਿਆ ਕਿਉਂਕਿ ਬਹੁਤ ਸਾਰੇ ਜਿਹੜੇ ਰਿਵਾਜ ਆ ਉਹ ਨਵੇਂ ਤੁਰਨ ਦੇ ਕਾਰਨ ਪ੍ਰੀ ਵੈਡਿੰਗ ਜਿਹੜੇ ਸ਼ੂਟ ਹੁੰਦੇ ਆ ਉਸ ਤੋਂ ਪਹਿਲਾਂ ਜਿਹੜੀਆਂ ਰਿੰਗ ਸੈਰਾਮਨੀਜ਼ ਹੁੰਦੀਆਂ ਆ ਉਸ ਤੋਂ ਪਹਿਲਾਂ ਹਨਾ ਦੇਖ ਦਿਖਾਈਆ ਹੁੰਦਾ ਔਰ ਜਿਹੜੇ ਇਹ ਵਿਆਹ ਜਿਹੜੇ ਜਿਨ੍ਹਾਂ ਨੂੰ ਅਸੀਂ ਅਰੇਂਜ ਮੈਰਿਜਸ ਕਹਿੰਦੇ ਆ ਜਿਹੜੇ ਮਾਪਿਆਂ ਦੀ ਪ੍ਰਵਾਨਗੀ ਜਿਹੜੇ ਮਾਪਿਆਂ ਦੀ ਅਸਲ ਦੇ ਵਿੱਚ ਲੋੜ ਅਨੁਸਾਰ ਜਾਂ ਫਿਰ ਮਾਪਿਆਂ ਵੱਲੋਂ ਚੁਣੇ ਹੋਏ ਜਿਹੜੇ ਵਾਰੇ ਆ ਜਾਂ ਲੜਕੀ ਆ ਜਾਂ ਕੁੜੀ ਆ ਹਨਾ ਉਹਨਾਂ ਵੱਲੋਂ ਉਹ ਚੁਣੇ ਹੋਏ ਰਿਸ਼ਤਿਆਂ ਮੁਤਾਬਕ ਹੁੰਦੇ ਆ ਪਰ ਜ਼ਿਆਦਾਤਰ ਹੁਣ ਇੱਕ ਜਿਹੜਾ ਆਪਣੇ ਆਪ ਵਿਆਹ ਕਰਾਉਣ ਦਾ ਜਿਹੜਾ ਪ੍ਰਚਲਨ ਹੈ ਉਹ ਵੀ ਵੱਧਦਾ ਜਾ ਰਿਹਾ ਲਵ ਮੈਰਿਜਸ ਦਾ ਰੁਝਾਨ ਜਿਹੜਾ ਉਹ ਵਧਿਆ ਆ ਹਨਾ ਔਰ ਉਹਦੇ ਵਿੱਚ ਚਲੋ ਮਾਪਿਆਂ ਦੀ ਜਿਹੜੀ ਸਹਿਮਤੀ ਆ ਉਹਨਾਂ ਦੀ ਪ੍ਰਵਾਨਗੀ ਜਿਹੜੀ ਆ ਉਹ ਵੀ ਮਿਲ ਰਹੀ ਹੈ ਤੇ ਮੈਨੂੰ ਲੱਗਦਾ ਹੁੰਦਾ ਕਿ ਜਿੱਦਾਂ ਜਿੱਦਾਂ ਜ਼ਮਾਨਾ ਬਦਲਦਾ ਆ ਤੇ ਉਸ ਬਦਲਦੇ ਹੋਏ ਜ਼ਮਾਨੇ ਦੇ ਨਾਲ ਸਾਡੀਆਂ ਰੋਹ ਰੀਤਾਂ ਵੀ ਬਦਲ ਜਾਂਦੀਆਂ ਸਾਡੀ ਸੋਚ ਜਿਹੜੀ ਆ ਉਹ ਵੀ ਬਦਲ ਜਾਂਦੀ ਹੈ ਤੇ ਸਾਡੇ ਦੇਖੋ ਜਜ਼ਬਾਤ ਜਿਹੜੇ ਆ ਉਹ ਵੀ ਬਦਲ ਜਾਂਦੇ ਆ ਇਸ ਗੱਲ ਦੀ ਹੈਰਾਨੀ ਹੁੰਦੀ ਆ ਤੇ ਹੁਣ ਲੜਕੀਆਂ ਜਦੋਂ ਵਿਦਾ ਹੁੰਦੀਆਂ ਆ ਆਪਣੇ ਮਾਪਿਆਂ ਦੇ ਘਰੋਂ ਤਾਂ ਬਹੁਤਾ ਜ਼ਿਆਦਾ ਕੁਛ ਇੱਦਾਂ ਦਾ ਦੇਖਣ ਨੂੰ ਨਹੀਂ ਮਿਲਦਾ ਹਨਾ। ਕੁੜੀਆਂ ਜਿਹੜੀਆਂ ਉਹਨਾਂ ਨੂੰ ਜਾਂ ਤਾਂ ਇਹ ਵੀ ਫਿਕਰ ਹੁੰਦਾ ਵੀ ਮੇਰਾ ਮੇਕਅਪ ਨਾ ਖਰਾਬ ਹੋ ਜਾਏ ਹਨਾ, ਕਿਉਂਕਿ ਬੜੇ ਮਹਿੰਗੇ ਮਹਿੰਗੇ ਜਿਹੜੇ ਆ ਉਹਨਾਂ ਨੇ ਬਿਊਟੀਸ਼ੀਅਨ ਕੀਤੇ ਹੁੰਦੇ ਆ, ਮੇਕਅਪ ਆਰਟਿਸਟ ਜਿਹੜੇ ਆ ਉਹਨਾਂ ਤੋਂ ਜਾ ਕੇ ਉਹਨਾਂ ਨੇ ਮੇਕਅਪ ਕਰਵਾਏ ਹੁੰਦੇ ਆ, ਤਾਂ ਮੈਨੂੰ ਲੱਗਦਾ ਵੀ ਇਹ ਜਿਹੜਾ ਬਾਹਰੀ ਪਾਨੇ ਆ, ਮਤਲਬ ਅੰਦਰ ਦੇ ਜਿਹੜੇ ਜਜ਼ਬਾਤ ਆ ਸਾਡੇ ਖੋਖਲੇ ਜੇ ਹੋ ਗਏ, ਤੇ ਇਹ ਜਿਹੜਾ ਬਾਹਰੀ ਦਿਖਾਵਾ ਆ ਉਹ ਜ਼ਿਆਦਾ ਵੱਧ ਗਿਆ। ਦੇਖੋ ਇੱਥੇ ਵੀ ਹਨਾ, ਔਰ ਇਹ ਚੀਜ਼ ਜਿਹੜੀ ਮੈਨੂੰ ਬੜੀ ਚੰਗੀ ਲੱਗੀ ਕਿ ਰਣਜੀਤ ਬਾਵਾ ਹੋਰਾਂ ਨੇ ਆਪਣੇ ਗੀਤ ਰਾਹੀਂ ਇੱਕ ਵਾਰ ਫੇਰ ਉਹਨਾਂ ਜਜ਼ਬਾਤਾਂ ਦੀ ਗੱਲ ਕੀਤੀ ਹੈ। ਜਿਹੜੇ ਗੀਤ ਡੋਲੀ ਤੋਰਨ ਵੇਲੇ ਨਾ ਵੀਡੀਓਜ਼ ਜਿਹੜੀਆਂ ਬਣਦੀਆਂ ਹੁੰਦੀਆਂ ਸੀ ਉਹਨਾਂ ਦੇ ਉੱਤੇ ਲੱਗਦੇ ਹੁੰਦੇ ਸੀ, ਮੈਨੂੰ ਲੱਗਦਾ ਹੁੰਦਾ ਸੀ ਵੀ ਬੜੀ ਦੇਰ ਹੋ ਗਈ ਵੀ ਹੁਣ ਤਾਂ ਉਹ ਪੁਰਾਣੇ ਗੀਤ ਜਿਹੜੇ ਉਹੀ ਰਹਿ ਗਏ ਹੋਣੇ ਆ ਹਨਾ, ਕਿਉਂਕਿ ਹੁਣ ਕੁੜੀਆਂ ਰੋਂਦੀਆਂ ਹੀ ਨਹੀਂ ਆ, ਕਿਉਂਕਿ ਕੁੜੀਆਂ ਦੇ ਅੰਦਰ ਹੁਣ ਇੱਦਾਂ ਦਾ ਅਹਿਸਾਸ ਹੀ ਹੈ ਨਹੀਂ ਵੀ ਅਸੀਂ ਮਾਪਿਆਂ ਦਾ ਘਰ ਛੱਡ ਕੇ ਜਾ ਰਹੀਆਂ ਆ ਹਨਾ। ਔਰ ਦੇਖੋ ਇਹ ਬਦਲਾਅ ਕਿਉਂ ਆਇਆ, ਇਹ ਤਬਦੀਲੀ ਕਿਉਂ ਆਈ, ਕਿਉਂਕਿ ਸਾਡੇ ਅੰਦਰ ਅਹਿਸਾਸ ਖਤਮ ਹੋ ਰਹੇ ਆ, ਸਾਡੇ ਅੰਦਰ ਜਜ਼ਬਾਤ ਖਤਮ ਹੋ ਰਹੇ। ਖੈਰ ਮੈਂ ਇਹ ਗੱਲ ਹੁਣ ਇੱਥੇ ਹੀ ਰੋਕਾਂ, ਗੀਤ ਦੇ ਨਾਲ ਕੁਛ ਆਪ ਵੀ ਅਸੀਂ ਜਜ਼ਬਾਤੀ ਹੋ ਜਾਂਦੇ ਹਾਂ ਜਦੋਂ ਸਾਡੇ ਅੰਦਰਲੇ ਉਹ ਜਜ਼ਬਾਤ ਜਿਹੜੇ ਆ ਉਹ ਜਾਗਦੇ ਆ, ਤਾਂ ਫਿਰ ਗੱਲ ਕਿਸੇ ਹੋਰ ਪਾਸੇ ਤੁਰ ਪੈਂਦੀ ਹੈ। ਖੈਰ ਆਪਾਂ ਗੱਲਾਂ ਜਿਹੜੀਆਂ ਉਹ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਕਰਾਂਗੇ। ਫਿਲਹਾਲ ਜਿਹੜੇ ਦੋਸਤ ਸਾਡੇ ਨਾਲ ਬਣ ਰਹੇ ਨੇ ਅਸੀਂ ਉਹਨਾਂ ਨੂੰ ਵੀ ਜੀਆਂ ਨੂੰ ਕਹਿੰਦੇ ਹਾਂ। ਦੋਸਤੋ ਤੁਹਾਡੇ ਜਿਹੜੇ ਆਪਾਂ ਮੈਸੇਜਿਸ ਆ ਉਹ ਸ਼ਾਮਿਲ ਕਰਦੇ ਜਾਵਾਂਗੇ, ਤੇ ਪ੍ਰੋਗਰਾਮ ਦੇ ਵਿੱਚ ਸਮਾਂ ਖਬਰਾਂ ਦਾ ਹੋ ਗਿਆ। ਇੱਕ ਛੋਟਾ ਜਿਹਾ ਸੁਨੇਹਾ, ਸੁਨੇਹੇ ਤੋਂ ਬਾਅਦ ਲੈ ਕੇ ਆਉਂਦੇ ਹਾਂ ਖਬਰਾਂ ਦਾ ਸਿਲਸਿਲਾ।
ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਜੀ ਦੋਸਤੋ, ਖਬਰਾਂ ਦੇ ਸਿਲਸਿਲੇ ਦੇ ਵਿੱਚ ਇੱਕ ਵਾਰ ਫੇਰ ਤੁਹਾਡਾ ਸਵਾਗਤ ਕਰਦੇ ਹਾਂ। ਤੇ ਖਬਰਾਂ ਦੇ ਵਿੱਚ ਸਭ ਤੋਂ ਪਹਿਲੀ ਖਬਰ ਜਿਹੜੀ ਆ ਉਹ ਭਾਰਤ ਤੋਂ ਲੈਣੇ ਆ। ਭਾਰਤ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੋ ਦਿਨਾਂ ਦੌਰੇ ਦੇ ਉੱਤੇ, ਦੋ ਦਿਨਾਂ ਭਾਰਤ ਯਾਤਰਾ ਦੇ ਉੱਤੇ ਪਹੁੰਚੇ ਹੋਏ ਆ, ਤੇ ਕੱਲ ਅਹਿਮਦਾਬਾਦ ਪਹੁੰਚਣ ਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਔਰ ਇਸ ਸ਼ਾਨਦਾਰ ਸਵਾਗਤ ਨੂੰ ਉਹ ਵੀ ਬੜੀ ਖੁਸ਼ੀ ਖੁਸ਼ੀ ਸਵੀਕਾਰ ਕਰ ਰਹੇ ਆ, ਤੇ ਦੱਸਿਆ ਜਾ ਰਿਹਾ ਕਿ ਟਰੰਪ ਵੱਲੋਂ ਮੋਦੀ ਸਾਹਿਬ ਦੀਆਂ ਵੀ ਕਾਫੀ ਤਾਰੀਫਾਂ ਦੇ ਜਿਹੜੇ ਪੁਲ ਆ ਉਹ ਬੰਨੇ ਗਏ ਆ। ਔਰ ਟਰੰਪ ਹੋਰਾਂ ਨੇ ਇਹ ਵੀ ਕਿਹਾ ਵੀ ਭਾਰਤ ਤੇ ਅਮਰੀਕਾ ਲੋਕਾਂ ਨੂੰ ਇਸਲਾਮਿਕ ਅੱਤਵਾਦ ਤੋਂ ਬਚਾਉਣ ਲਈ ਪ੍ਰਤੀਬੱਧ ਨੇ, ਤੇ ਅਮਰੀਕਾ ਭਾਰਤ ਨੂੰ ਪਸੰਦ ਕਰਦਾ ਤੇ ਸਾਡਾ ਪੱਕਾ ਮਿੱਤਰ ਬਣਿਆ ਰਹੇਗਾ। ਸੋ ਟਰੰਪ ਹੋਰਾਂ ਦਾ ਇਹ ਕਹਿਣਾ। ਸੋ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਆਪੋ ਆਪਣੇ ਲੋਕਾਂ ਨੂੰ ਕੱਟੜਵਾਦੀ ਇਸਲਾਮਿਕ ਅੱਤਵਾਦ ਤੋਂ ਸੁਰੱਖਿਆ ਦੇਣ ਲਈ ਪ੍ਰਤੀਬੱਧ ਹਨ, ਤੇ ਦੋਵੇਂ ਦੇਸ਼ ਆਪਣੇ ਰੱਖਿਆ ਸੰਬੰਧਾਂ ਨੂੰ ਮਜ਼ਬੂਤ ਕਰਨ ਤੇ ਇਕ ਸ਼ਾਨਦਾਰ ਕਾਰੋਬਾਰੀ ਸਮਝੌਤੇ ਤੇ ਕੰਮ ਕਰ ਰਹੇ ਹਨ। ਦੋ ਦਿਨਾਂ ਭਾਰਤ ਯਾਤਰਾ ਤਹਿਤ ਅਹਿਮਦਾਬਾਦ ਪਹੁੰਚਣ ਮਗਰੋਂ ਟਰੰਪ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਭਾਰਤ ਨੂੰ ਪਸੰਦ ਕਰਦਾ ਹੈ ਤੇ ਉਸਦਾ ਪੱਕਾ ਦੋਸਤ ਬਣਿਆ ਰਹੇਗਾ। ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ ਚ ਨਮਸਤੇ ਟਰੰਪ ਪ੍ਰੋਗਰਾਮ ਨੂੰ ਸੰਬੋਧਿਤ ਕਰਦਿਆਂ ਅਮਰੀਕੀ ਰਾਸ਼ਟਰਪਤੀ ਨੇ ਦੂਜਿਆਂ ਨੂੰ ਅਪਣਾਉਣ ਦੀ ਭਾਰਤ ਦੀ ਮਹਾਨ ਰਵਾਇਤ, ਕਾਨੂੰਨ ਦੇ ਰਾਜ, ਹਰ ਇਨਸਾਨ ਦੀ ਕਦਰ ਦਾ ਜ਼ਿਕਰ ਕੀਤਾ ਤੇ ਕਿਹਾ ਕਿ ਇੱਥੇ ਲੋਕ ਮਿਲਜੁਲ ਕੇ ਆਪਣੇ ਧਰਮ ਦੀ ਪਾਲਣਾ ਕਰਦੇ ਆ। ਤੇ ਉਧਰ ਟਰੰਪ ਵੱਲੋਂ ਮੋਦੀ ਦੀਆਂ ਤਾਰੀਫਾਂ ਦੇ ਪੁਲ ਵੀ ਬੰਨੇ ਗਏ ਆ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਚਾਹ ਵਾਲੇ ਦੇ ਪਿਛੋਕੜ ਨਾਲ ਜੁੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਉਪਰ ਉੱਠਣਾ ਇਸ ਮਹਾਨ ਦੇਸ਼ ਦੀਆਂ ਅਸੀਮਤ ਸੰਭਾਵਨਾਵਾਂ ਨੂੰ ਦਰਸਾਉਂਦਾ ਤੇ ਸਪਸ਼ਟ ਕਰਦਾ ਕਿ ਭਾਰਤੀ ਸਖ਼ਤ ਮਿਹਨਤ ਦੇ ਨਾਲ ਅਤੇ ਸਮਰਪਣ ਦੇ ਨਾਲ ਕੁਝ ਵੀ ਹਾਸਲ ਕਰ ਸਕਦੇ ਆ। ਤੇ ਨਾਲ ਹੀ ਨਾਲ ਡੋਨਾਲਡ ਟਰੰਪ ਨੇ ਹਿੰਦੀ ਫਿਲਮਾਂ ਦੀ ਤਾਰੀਫ ਕਰਦਿਆਂ ਭਾਰਤੀਆਂ ਦੇ ਦਿਲ ਜਿੱਤਣ ਦੀ ਕੋਸ਼ਿਸ਼ ਵੀ ਕੀਤੀ ਹੈ। ਉਨ੍ਹਾਂ ਨੇ ਆਪਣੇ ਸਮੇਂ ਦੀਆਂ ਦੋ ਸਭ ਤੋਂ ਮਸ਼ਹੂਰ ਫਿਲਮਾਂ ਦੀ ਗੱਲ ਕੀਤੀ, ਦਿਲ ਵਾਲੇ ਦੁਲਹਨੀਆਂ ਲੈ ਜਾਏਂਗੇ ਯਾਨੀ DDLJ ਅਤੇ ਸ਼ੋਲੇ ਦਾ ਨਾਮ ਉਨ੍ਹਾਂ ਨੇ ਲਿਆ, ਤੇ ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਹਿੰਦੀ ਫਿਲਮਾਂ ਵੇਖਣ ਅਤੇ ਉਨ੍ਹਾਂ ਦੇ ਜ਼ਰੀਏ ਭਾਰਤੀ ਸਭਿਆਚਾਰ ਨੂੰ ਸਮਝਣ ਦੇ ਵਿੱਚ ਬਹੁਤ ਮਜ਼ਾ ਆਉਂਦਾ। ਸੋ ਲੋ ਜੀ, ਫਿਲਮਾਂ ਦਾ ਜ਼ਿਕਰ ਵੀ ਡੋਨਾਲਡ ਟਰੰਪ ਕਰ ਗਏ, ਤੇ ਅੱਗੇ ਉਨ੍ਹਾਂ ਨੇ ਕਿਹਾ ਕਿ ਅਗਲੇ 10 ਸਾਲਾਂ ਵਿੱਚ ਭਾਰਤ ਵਿੱਚੋਂ ਘੋਰ ਗਰੀਬੀ ਜਿਹੜੀ ਹੈ ਜੀ ਉਹ ਖਤਮ ਹੋ ਜਾਵੇਗੀ, ਕਿਉਂਕਿ ਮੋਦੀ ਜਿਹੜੇ ਆ ਜੀ ਉਹ ਇਸ ਗੱਲ ਦੀ ਮਿਸਾਲ ਨੇ ਕਿ ਭਾਰਤ ਸਖ਼ਤ ਮਿਹਨਤ ਨਾਲ ਕੀ ਹਾਸਲ ਕਰ ਸਕਦਾ। ਉਨ੍ਹਾਂ ਅੱਤਵਾਦ ਨੂੰ ਕਾਬੂ ਕਰਨ ਚ ਮੋਦੀ ਦੇ ਯਤਨਾਂ ਦੀ ਸ਼ਲਾਘਾ ਵੀ ਕੀਤੀ ਹੈ। ਟਰੰਪ ਨੇ ਕਿਹਾ ਕਿ DDLJ ਜਿਹੀਆਂ ਬਿਹਤਰੀਨ ਰੋਮਾਂਟਿਕ ਫਿਲਮਾਂ ਸਣੇ ਭਾਰਤ ਵਿਚ ਹਰ ਸਾਲ 2000 ਫਿਲਮਾਂ ਬਣਦੀਆਂ ਨੇ। ਤੇ ਲਓ ਜੀ, ਇਸ ਦੌਰੇ ਦੌਰਾਨ ਸਭ ਤੋਂ ਜ਼ਿਆਦਾ ਜਿਹੜਾ ਸ਼ਬਦਾਂ ਦੇ ਵਿਚ ਤਰੀਫਾਂ ਦੇ ਪੁਲ ਬੰਨੇ ਆ ਉਹ ਟਰੰਪ ਸਾਹਿਬ ਨੇ ਮੋਦੀ ਸਾਹਿਬ ਦੇ ਹੀ ਬੰਨੇ ਆ ਔਰ ਨਾਲ ਹੀ ਨਾਲ ਜਿਹੜਾ ਭਾਰਤ ਦੇ ਨਾਲ ਸ਼ਾਨਦਾਰ ਵਪਾਰ ਸਮਝੌਤੇ ਦੇ ਲਈ ਉਹਨਾਂ ਨੇ ਸੰਕੇਤ ਦਿੱਤਾ ਕਿ ਇੱਕ ਗੱਲ ਚੱਲ ਰਹੀ ਆ ਔਰ ਇਸ ਕਾਰੋਬਾਰੀ ਸਮਝੌਤੇ ਦੇ ਉੱਤੇ ਉਹ ਕੰਮ ਕਰ ਰਹੇ ਨੇ ਤਾਂ ਕਿ ਦੋਵੇਂ ਦੇਸ਼ਾਂ ਦੇ ਜਿਹੜੇ ਰੱਖਿਆ ਸੰਬੰਧ ਆ ਉਹ ਵੀ ਮਜ਼ਬੂਤ ਹੋ ਸਕਣ ਤੇ ਜਿਹੜੇ ਆਰਥਿਕ ਸੰਬੰਧ ਆ ਉਹਨਾਂ ਨੂੰ ਵੀ ਮਜ਼ਬੂਤ ਕੀਤਾ ਜਾ ਸਕੇ। ਤੇ ਦੋਸਤੋ ਦੂਜੇ ਪਾਸੇ ਚੱਲਦੇ ਆ, ਅਗਲੀ ਜਿਹੜੀ ਖਬਰ ਹੈ ਉਹ ਇਹ ਹੈ ਕਿ ਦਿੱਲੀ ਦੇ ਵਿੱਚ ਕੱਲ ਕਾਫੀ ਜ਼ਿਆਦਾ ਹਾਲਾਤ ਜਿਹੜੇ ਆ ਉਹ ਤਣਾਅਪੂਰਨ ਬਣੇ ਰਹੇ ਆ ਨਾਗਰਿਕਤਾ ਕਾਨੂੰਨ ਵਿਰੁੱਧ ਮੁਜ਼ਾਹਰੇ ਨੂੰ ਲੈ ਕੇ, ਤੇ ਇਸ ਮੁਜ਼ਾਹਰੇ ਦੌਰਾਨ ਇੱਕ ਪੁਲਿਸ ਕਾਂਸਟੇਬਲ ਦੀ ਜਿਹੜੀ ਮੌਤ ਆ ਉਹ ਵੀ ਹੋਈ ਹੈ। ਸੋ ਜ਼ਾਫਰਾਬਾਦ ਅਤੇ ਮੌਜਪੁਰ ਇਲਾਕਿਆਂ ਚ ਕਹਿੰਦੇ ਸੋਧੇ ਹੋਏ ਕਾਨੂੰਨ ਵਿਰੁੱਧ ਮੁਜ਼ਾਹਰੇ ਦੌਰਾਨ ਹੋਈ ਝੜਪ ਵਿਚ ਦਿੱਲੀ ਪੁਲਿਸ ਦਾ ਇਕ ਹੈਡ ਕਾਂਸਟੇਬਲ ਮਾਰਿਆ ਗਿਆ ਜਦਕਿ ਪੁਲਿਸ ਕਮਿਸ਼ਨਰ ਜਿਹੜੇ ਆ ਜ਼ਖਮੀ ਹੋ ਗਏ। ਨਾਗਰਿਕਤਾ ਕਾਨੂੰਨ ਦੇ ਸਮਰਥਕਾਂ ਤੇ ਵਿਰੋਧੀਆਂ ਨੇ ਇਕ ਦੂਜੇ ਤੇ ਪਥਰਾਅ ਕੀਤਾ, ਘਰਾਂ ਦੁਕਾਨਾਂ ਤੇ ਵਾਹਨਾਂ ਨੂੰ ਅੱਗ ਵੀ ਲਗਾਈ ਹੈ। ਤੇ ਉਧਰ ਚਾਂਦਬਾਗ ਤੇ ਭਜਨਪੁਰਾ ਇਲਾਕਿਆਂ ਚ ਵੀ ਕਾਨੂੰਨ ਦੇ ਵਿਰੋਧੀਆਂ ਤੇ ਸਮਰਥਕਾਂ ਵਿਚਾਲੇ ਕਹਿੰਦੇ ਕੁਝ ਝੜਪਾਂ ਜਿਹੜੀਆਂ ਹੋਈਆਂ ਤੇ ਇਨ੍ਹਾਂ ਇਲਾਕਿਆਂ ਦੇ ਵਿਚ ਹਿੰਸਾ ਦਾ ਇਹ ਦੂਜਾ ਦਿਨ ਹੈ। ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੌਰੇ ਤੇ ਸੋਮਵਾਰ ਨੂੰ ਅਹਿਮਦਾਬਾਦ ਪਹੁੰਚੇ ਆ ਤੇ ਸ਼ਾਮ ਨੂੰ ਉਹ ਦਿੱਲੀ ਪਹੁੰਚ ਗਏ। ਮੰਗਲਵਾਰ ਯਾਨੀ ਕਿ ਅੱਜ ਉਨ੍ਹਾਂ ਦਾ ਰਾਸ਼ਟਰਪਤੀ ਭਵਨ ਵਿਚ ਰਸਮੀ ਸਵਾਗਤ ਕੀਤਾ ਜਾਣਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਉਨ੍ਹਾਂ ਦੀ ਦੁਵੱਲੀ ਜਿਹੜੀ ਗੱਲਬਾਤ ਆ ਉਹ ਵੀ ਹੋਣੀ ਹੈ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਦੇ ਲਈ ਹੰਝੂ ਗੈਸ ਦੇ ਗੋਲੇ ਵੀ ਛੱਡੇ ਤੇ ਕੱਲ ਲਾਠੀਚਾਰਜ ਵੀ ਕੀਤਾ ਗਿਆ ਤੇ ਪੁਲਿਸ ਨੇ ਦੱਸਿਆ ਕਿ ਝੜਪ ਵਿਚ ਸ਼ਾਹਦਰਾ ਦੇ ਪੁਲਿਸ ਕਮਿਸ਼ਨਰ ਅਮਿਤ ਸ਼ਰਾ ਸਣੇ ਵੱਖ ਵੱਖ ਪੁਲਿਸ ਮੁਲਾਜ਼ਮਾਂ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਦੌਰਾਨ ਜ਼ਖਮੀ ਹੋਏ ਆ ਤੇ ਪੁਲਿਸ ਨੇ ਉੱਤਰ ਪੂਰਬੀ ਦਿੱਲੀ ਦੇ ਹਿੰਸਾ ਪ੍ਰਭਾਵਿਤ ਇਲਾਕਿਆਂ ਵਿਚ ਧਾਰਾ 144 ਵੀ ਲਾਗੂ ਕਰ ਦਿੱਤੀ ਹੈ। ਤੇ ਲੋ ਜੀ, ਤਣਾਅ ਜਿਹੜਾ ਆ ਉਹ ਉੱਥੇ ਲਗਾਤਾਰ ਬਣਿਆ ਹੋਇਆ। ਤੇ ਅਗਲੀ ਖਬਰ ਵੱਲ ਵਧਦੇ ਆ ਦੋਸਤੋ। ਅਗਲੀ ਖਬਰ ਜਿਹੜੀ ਆ ਉਹ ਪੰਜਾਬ ਦੇ ਵਿਧਾਨ ਸਭਾ ਸੈਸ਼ਨ ਦੀ ਹੈ। ਪੰਜਾਬ ਵਿਧਾਨ ਸਭਾ ਸੈਸ਼ਨ ਦੀ ਦੂਜੇ ਦਿਨ ਦੀ ਵੀ ਜਿਹੜੀ ਕਾਰਵਾਈ ਹੈ ਉਹ ਹੰਗਾਮਿਆਂ ਦੀ ਭੇਂਟ ਚੜੀ ਹੈ। ਸੋ ਪੰਜਾਬ ਵਿਧਾਨ ਸਭਾ ਦੀ ਦੂਜੇ ਦਿਨ ਦੀ ਕਾਰਵਾਈ ਹੰਗਾਮਿਆਂ ਦੀ ਭੇਂਟ ਚੜ ਗਈ। DGP ਦਿਨਕਰ ਗੁਪਤਾ ਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਦੇ ਮੁੱਦੇ ਨੂੰ ਲੈ ਕੇ ਵਿਰੋਧੀ ਧਿਰ ਵੱਲੋਂ ਸੈਸ਼ਨ ਸ਼ੁਰੂ ਹੁੰਦਿਆਂ ਹੀ ਸਦਨ ਦੀ ਕਾਰਵਾਈ ਚ ਵਿਘਨ ਪਾਉਣਾ ਸ਼ੁਰੂ ਕਰ ਦਿੱਤਾ ਗਿਆ। ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਦੇ ਬਾਰੇ ਜਿਹੜੀਆਂ ਟਿੱਪਣੀਆਂ ਕੀਤੀਆਂ ਗਈਆਂ ਸੀ DGP ਦਿਨਕਰ ਗੁਪਤਾ ਅਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਦੇ ਅੱਤਵਾਦੀ ਕਾਰਵਾਈਆਂ ਚ ਸ਼ਾਮਲ ਹੋਣ ਨੂੰ ਲੈ ਕੇ ਕਬੂਲਨਾਮੇ ਸੰਬੰਧੀ ਲਾਏ ਦੋਸ਼ਾਂ ਦੇ ਆਧਾਰ ਤੇ ਆਮ ਆਦਮੀ ਪਾਰਟੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਇਨ੍ਹਾਂ ਦੀ ਪਦਾਂ ਤੋਂ ਬਰਖਾਸਤਗੀ ਦੀ ਮੰਗ ਜਿਹੜੀ ਆ ਉਹ ਉਠਾ ਰਹੇ ਸਨ। ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਦੋਵੇਂ ਪ੍ਰਮੁੱਖ ਵਿਰੋਧੀ ਪਾਰਟੀਆਂ ਦੇ ਵਿਧਾਇਕਾਂ ਨੇ ਵਿਧਾਨ ਸਭਾ ਦੇ ਬਾਹਰ ਵੀ ਹੱਥਾਂ ਦੇ ਨਾਲ ਨਾਰੇ ਲਿਖੀਆਂ ਹੋਈਆਂ ਤਖ਼ਤੀਆਂ ਜਿਹੜੀਆਂ ਉਠਾ ਕੇ ਇਸ ਮੰਗ ਲਈ ਰੋਸ ਮੁਜ਼ਾਹਰੇ ਜਿਹੜੇ ਆ ਉਹ ਕੀਤੇ। ਤੇ ਅਗਲੀ ਖਬਰ ਵੱਲ ਵਧਦਿਆਂ ਦੋਸਤੋ, ਤੇ ਅਗਲੀ ਖਬਰ ਹੈ ਜੀ ਕਿ ਬਾਦਲ ਬਨਾਮ ਢੀਂਡਸਾ ਦਰਮਿਆਨ ਜਿਹੜਾ ਸਿਆਸੀ ਤੇ ਪੰਥਕ ਯੁੱਧ ਆ ਉਹ ਹੁਣ ਹੋਰ ਤਿੱਖਾ ਹੋਣ ਜਾ ਰਿਹਾ। ਖੈਰ ਪਿਛਲੇ ਕਾਫੀ ਮਹੀਨਿਆਂ ਤੋਂ ਇਹ ਜਿਹੜੀ ਦੂਸ਼ਣਬਾਜ਼ੀ ਹੈ ਇੱਕ ਦੂਸਰੇ ਦੇ ਉੱਤੇ ਲੱਗਦੀ ਆ ਰਹੀ ਹੈ, ਪਰ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ ਇੱਕ ਅਜਿਹੇ ਰਾਜਨੀਤੀਵਾਨ ਹਨ ਜਿਨ੍ਹਾਂ 70 ਸਾਲ ਦੇ ਆਪਣੇ ਸਿਆਸੀ ਸਫ਼ਰ 'ਚ ਆਪਣੇ ਨਜ਼ਦੀਕੀ ਵਿਰੋਧੀਆਂ ਨੂੰ ਉੱਠਣ ਨਹੀਂ ਦਿੱਤਾ ਪਰ ਉਨ੍ਹਾਂ ਦੇ ਬੇਹੱਦ ਕਰੀਬੀ ਰਹੇ। ਸੁਖਦੇਵ ਸਿੰਘ ਢੀਂਡਸਾ ਵੱਲੋਂ ਸਿਆਸੀ ਠਿੱਬੀ ਲਾਉਣ ਦੀਆਂ ਚਰਚਾਵਾਂ ਦਾ ਰਾਜਨੀਤਿਕ ਬਾਜ਼ਾਰ ਇਸ ਵੇਲੇ ਗਰਮ ਹੈ। ਚਰਚਾ ਮੁਤਾਬਕ ਸਿੱਖ ਸਿਆਸਤ ਦੇ ਘਾਗ ਸਿਆਸਤਦਾਨ ਵਜੋਂ ਮੰਨੇ ਜਾਂਦੇ ਜਥੇਦਾਰ ਗੁਰਚਰਨ ਸਿੰਘ ਟੌੜਾ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਕੁਰਸੀ ਖੋਹਣ ਲਈ ਆਖਰੀ ਸਾਹ ਤੱਕ ਯਤਨਸ਼ੀਲ ਰਹੇ। ਲੋਹ ਪੁਰਸ਼ ਵਜੋਂ ਜਾਣੇ ਜਾਂਦੇ ਰਹੇ ਜਥੇਦਾਰ ਜਗਦੇਵ ਸਿੰਘ ਤਲਵੰਡੀ ਅਤੇ ਸਾਬਕਾ ਰਾਜਪਾਲ ਸੁਰਜੀਤ ਸਿੰਘ ਬਰਨਾਲਾ ਸਾਬਕਾ ਮੁੱਖ ਮੰਤਰੀ ਵੀ ਮੁਕਾਬਲਾ ਕਰਨ 'ਚ ਅਸਫਲ ਰਹੇ। ਇਸ ਤੋਂ ਇਲਾਵਾ ਦੁਆਬੇ ਦੀ ਅਹਿਮ ਸਿੱਖ ਹਸਤੀ ਜਥੇਦਾਰ ਕੁਲਦੀਪ ਸਿੰਘ ਵਡਾਲਾ, ਮਾਝੇ ਤੋਂ ਪ੍ਰੇਮ ਸਿੰਘ ਲਾਲਪੁਰਾ, ਸੁਖਪਾਲ ਸਿੰਘ ਖਹਿਰਾ ਦੇ ਬਾਪ ਸੁਖਜਿੰਦਰ ਸਿੰਘ ਤੇ ਸਾਬਕਾ ਵਿਦਿਆ ਮੰਤਰੀ ਜਿਹੜੇ ਸੁਖਜਿੰਦਰ ਸਿੰਘ ਜਿਹੜੇ ਸਾਬਕਾ ਵਿਦਿਆ ਮੰਤਰੀ ਸੀਗੇ ਤੇ ਰਵਿੰਦਰ ਸਿੰਘ ਸਾਬਕਾ ਸਪੀਕਰ, ਮਨਪ੍ਰੀਤ ਸਿੰਘ ਬਾਦਲ, ਜਸਵਿੰਦਰ ਸਿੰਘ ਬਰਾੜ, ਬਲਵੰਤ ਸਿੰਘ ਰਾਮੂਵਾਲੀਆ, ਇਨ੍ਹਾਂ ਤੋਂ ਵੀ ਛੁਟਕੇ ਹੀ ਹੋਰ ਨੇਤਾ ਸੀਗੇ ਜਿਨ੍ਹਾਂ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਖੰਗਣ ਨਹੀਂ ਦਿੱਤਾ। ਤੇ ਹੁਣ ਢੀਂਡਸਾ ਸਾਹਿਬ ਵੱਲੋਂ ਜਿਹੜੀ ਸਿਆਸੀ ਸਫ਼ਰ ਨੂੰ ਉਹਨਾਂ ਦੇ ਠਿੱਬੀ ਲਾਈ ਜਾ ਰਹੀ ਆ ਤਾਂ ਸ਼ਾਇਦ ਬਾਦਲ ਹੋਰਾਂ ਨੂੰ ਜਿਹੜੀ ਇਹ ਗੱਲ ਆ ਇਹ ਪ੍ਰਵਾਨ ਨਹੀਂ ਆ ਤੇ ਸੁਖਬੀਰ ਬਾਦਲ ਦੀਆਂ ਕੱਚ ਘਰੜ ਨੀਤੀਆਂ ਤੇ ਗਲਤੀਆਂ ਦਾ ਜਿਹੜਾ ਖਮਿਆਜ਼ਾ ਆ ਉਹ ਬਾਪ ਨੂੰ ਭੁਗਤਣਾ ਪੈ ਰਿਹਾ ਇਹ ਬਿਆਨ ਜਿਹੜਾ ਢੀਂਡਸਾ ਸਾਹਿਬ ਦਾ ਸੋ ਇਹ ਜਿਹੜਾ ਕਾਫੀ ਮਹੀਨਿਆਂ ਤੋਂ ਜਿਹੜਾ ਵਿਰੋਧ ਹੈ ਇੱਕ ਦੂਸਰੇ ਦਾ ਸ਼ੁਰੂ ਹੋਇਆ ਹੋਇਆ ਔਰ ਇਹ ਚੱਲ ਰਿਹਾ ਲਗਾਤਾਰ ਪਰ ਕਿਤੇ ਨਾ ਕਿਤੇ ਇਹ ਗੱਲ ਜ਼ਰੂਰ ਸਾਹਮਣੇ ਆ ਰਹੀ ਹੈ ਕਿ 92 ਸਾਲ ਦਾ ਜਿਹੜਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਇਸ ਵੇਲੇ ਉਮਰ ਦਾ ਸਮਾਂ ਹੋ ਚੁੱਕਿਆ ਪਰ ਉਹਨਾਂ ਦੇ ਸਾਰੇ ਸਿਆਸੀ ਸਫ਼ਰ ਦੌਰਾਨ ਉਹਨਾਂ ਨੇ ਵਾਕਈ ਕਿਸੇ ਹੋਰ ਨੇਤਾ ਨੂੰ ਆਪਣੇ ਇਸ ਅਹੁਦੇ ਤੱਕ ਪਹੁੰਚਣ ਦੇ ਯੋਗ ਨਹੀਂ ਹੋਣ ਦਿੱਤਾ ਜਾਂ ਕਹਿ ਲਓ ਕਿ ਉਸ ਦੇ ਲਈ ਇਹੋ ਜਿਹੀ ਕੋਈ ਸੰਭਾਵਨਾ ਜਿਹੜੀ ਆ ਉਹ ਪੈਦਾ ਨਹੀਂ ਹੋਣ ਦਿੱਤੀ ਤੇ ਲਓ ਜੀ ਅਗਲੀ ਖਬਰ ਵੱਲ ਵੱਧਦੇ ਆ ਤੇ ਅਗਲੀ ਖਬਰ ਜਿਹੜੀ ਹੈ ਜੀ ਉਹ ਸਿੱਖ ਜਿਹੜੇ ਪ੍ਰਚਾਰਕ ਕਹਿ ਸਕਦੇ ਆ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਸੋ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਬਿਆਨਾਂ ਨੂੰ ਲੈ ਕੇ ਕਾਫੀ ਜ਼ਿਆਦਾ ਸਿੱਖ ਪੰਥ ਜਿਹੜਾ ਆ ਉਸ ਖੇਤਰ ਦੇ ਵਿੱਚ ਤਿੱਖੀ ਬਹਿਸ ਜਿਹੜੀ ਆ ਉਹ ਹੋ ਰਹੀ ਆ ਸੋ ਪੰਥ ਖੇਤਰ ਦੇ ਵਿੱਚ ਇਹੋ ਜਿਹੀ ਬਹਿਸ ਛੱਡਣੀ ਜਿਹੜੀ ਆ ਉਹ ਆਪਣੇ ਆਪ ਦੇ ਵਿੱਚ ਵੀ ਮਾੜੀ ਹੈ ਤੇ ਇੱਕ ਬੁੱਧੀਜੀਵੀਆਂ ਦਾ ਇੱਕ ਗਰੁੱਪ ਹੈ ਜੀ ਉਹਨਾਂ ਨੇ ਟਕਸਾਲ ਦਰਮਿਆਨ ਤੇ ਢੱਡਰੀਆਂ ਵਾਲੇ ਦੇ ਦਰਮਿਆਨ ਜਿਹੜੀ ਬਹਿਸ ਚੱਲ ਰਹੀ ਹੈ ਤਕਰਾਰ ਚੱਲ ਰਹੀ ਹੈ ਉਹਦੇ ਬਾਰੇ ਇੱਕ ਸਪਸ਼ਟੀਕਰਨ ਦਿੱਤਾ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਸੰਬੰਧ ਚ ਜਾਰੀ ਵੀਡੀਓ ਨੇ ਢੱਡਰੀਆਂ ਵਾਲੇ ਤੇ ਦਮਦਮੀ ਟਕਸਾਲ ਦਰਮਿਆਨ ਸਿੱਖ ਧਾਰਮਿਕ ਵਿਆਖਿਆਵਾਂ ਨੂੰ ਲੈ ਕੇ ਚੱਲ ਰਹੇ ਆਪਸੀ ਤਕਰਾਰ ਨੂੰ ਕਹਿੰਦੇ ਗਲਤ ਰੰਗਤ ਦੇ ਕੇ ਸਿੱਖ ਸਮਾਜ ਅੰਦਰ ਕਈ ਭਰਮ ਭੁਲੇਖੇ ਖੜੇ ਕਰ ਦਿੱਤੇ ਆ ਤੇ ਜਿਸ ਕਰਕੇ ਸਿੱਖ ਵਿਚਾਰ ਮੰਚ ਚੰਡੀਗੜ੍ਹ ਨਾਲ ਜੁੜੇ ਬੁੱਧੀਜੀਵੀਆਂ ਨੇ ਉਸ ਵੀਡੀਓ ਰਾਹੀਂ ਦਿੱਤੀ ਵਿਆਖਿਆ ਨਾਲ ਆਪਣੇ ਆਪ ਨੂੰ ਅਲੈਦਾ ਕਰ ਲਿਆ ਵੀਡੀਓ ਦੀ ਆਲੋਚਨਾ ਕਰਦਿਆਂ ਸਿੱਖ ਵਿਚਾਰ ਮੰਚ ਦਾ ਇਹ ਮਤ ਹੈ ਕਿ ਕੋਈ ਧਾਰਮਿਕ ਵਿਸ਼ਵਾਸ ਦੂਜੇ ਧਾਰਮਿਕ ਫਿਰਕੇ ਦੇ ਲੋਕਾਂ ਨੂੰ ਗੁਲਾਮ ਜਾਂ ਅਧੀਨ ਕਰਨ ਲਈ ਵਰਤਣਾ ਕੋਈ ਵਡੱਪਣ ਜਾਂ ਸਾਰਥਕਤਾ ਵਾਲਾ ਕਦਮ ਨਹੀਂ ਹੈ ਧਰਮ ਦੀ ਅਜਿਹੀ ਦੁਰਵਰਤੋਂ ਨਿੰਦਣਯੋਗ ਪ੍ਰਕਿਰਿਆ ਹੈ ਤੇ ਜਿਹੜੀ ਉਸ ਧਰਮ ਨੂੰ ਵਿਗਾੜਦੀ ਹੈ ਤੇ ਉਸ ਦੇ ਰੂਹਾਨੀ ਪੱਖ ਨੂੰ ਥੋਥਾ ਕਰਦੀ ਹੈ ਸੋਸ਼ਲ ਮੀਡੀਆ ਦੇ ਉੱਤੇ ਭਾਈ ਰਣਜੀਤ ਸਿੰਘ ਵੱਲੋਂ ਬਹੁਤ ਸਾਰੀਆਂ ਜਿਹੜੀਆਂ ਵੀਡੀਓਜ਼ ਆ ਉਹ ਪਾਈਆਂ ਗਈਆਂ ਉਹਨਾਂ ਵੱਲੋਂ ਵੀ ਜੇ ਨਾ ਕਿਹਾ ਜਾਵੇ ਤਾਂ ਬਹੁਤ ਸਾਰੇ ਜਿਹੜੇ ਟੀਵੀ ਚੈਨਲਜ਼ ਆ ਉਹਨਾਂ ਵੱਲੋਂ ਭਾਈ ਰਣਜੀਤ ਸਿੰਘ ਦੀਆਂ ਜਿਹੜੀਆਂ ਇੰਟਰਵਿਊਜ਼ ਆ ਉਹ ਕੰਡਕਟ ਕੀਤੀਆਂ ਗਈਆਂ ਔਰ ਉਹਨਾਂ ਦੇ ਵਿੱਚ ਭਾਈ ਰਣਜੀਤ ਸਿੰਘ ਆਪਣਾ ਪੱਖ ਰੱਖਦੇ ਹੋਏ ਨਜ਼ਰ ਆਉਂਦੇ ਆ ਦੂਜੇ ਪਾਸੇ ਟਕਸਾਲ ਵੱਲੋਂ ਉਹਨਾਂ ਵਿਰੁੱਧ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਦੂਸ਼ਣਬਾਜ਼ੀਆਂ ਆ ਉਹ ਵੀ ਕੀਤੀਆਂ ਜਾ ਰਹੀਆਂ ਜਿਹੜੀਆਂ ਕਿ ਸੋਸ਼ਲ ਮੀਡੀਆ ਦੇ ਉੱਤੇ ਬੜੀ ਪ੍ਰਬਲਤਾ ਦੇ ਨਾਲ ਸਾਹਮਣੇ ਆ ਰਹੀਆਂ ਆ ਸੋ ਇਸੇ ਮਾਮਲੇ ਚ ਪ੍ਰੋਫੈਸਰ ਸਰਚਾਂਦ ਸਿੰਘ ਹੋਰਾਂ ਨੇ ਵੀ ਇੱਕ ਬਿਆਨ ਦਿੱਤਾ ਕਿ ਢੱਡਰੀਆਂ ਵਾਲੇ ਦਾ ਮਾਮਲਾ ਟੀਵੀ ਚੈਨਲਾਂ ਤੇ ਬਹਿਸ ਵਾਲਾ ਨਹੀਂ ਆ ਸੋ ਰਵਾਇਤ ਮੁਤਾਬਕ ਅਕਾਲ ਤਖ਼ਤ ਸਾਹਿਬ ਹੀ ਇੱਕੋ ਇੱਕ ਹੱਲ ਆ ਸੋ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਟੀਵੀ ਚੈਨਲਾਂ ਤੇ ਬਹਿਸ ਲਈ ਦੂਜਿਆਂ ਨੂੰ ਲਲਕਾਰਨਾ ਉਨ੍ਹਾਂ ਨੇ ਕਿਹਾ ਕਿ ਇੱਕ ਬਚਕਾਨਾ ਹਰਕਤ ਹੈ ਉਸ ਦਾ ਮਾਮਲਾ ਕਿਸੇ ਜਥੇਬੰਦੀ ਜਾਂ ਵਿਅਕਤੀ ਜਾਂ ਨਿੱਜੀ ਨਹੀਂ ਰਿਹਾ ਪੰਥਕ ਰੂਪ ਲੈ ਚੁੱਕਿਆ ਜਿਸ ਕਾਰਨ ਇਸ ਮਾਮਲੇ ਨੂੰ ਸਿਰਫ਼ ਤੇ ਸਿਰਫ਼ ਅਕਾਲ ਤਖ਼ਤ ਸਾਹਿਬ ਤੇ ਹੀ ਰਵਾਇਤੀ ਤਰੀਕੇ ਨਾਲ ਵਿਚਾਰਿਆ ਤੇ ਸੁਲਝਾਇਆ ਜਾ ਸਕਦਾ ਪ੍ਰੋਫੈਸਰ ਸਰਚਾਂਦ ਸਿੰਘ ਨੇ ਕਿਹਾ ਕਿ ਇਸ ਸਮੇਂ ਢੱਡਰੀਆਂ ਵਾਲੇ ਨੂੰ ਕੋਈ ਅਧਿਕਾਰ ਨਹੀਂ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਜਨਤਕ ਤੌਰ ਤੇ ਲਲਕਾਰੇ ਜਾਂ ਚੈਲੰਜ ਕਰੇ ਢੱਡਰੀਆਂ ਵਾਲੇ ਪ੍ਰਤੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਿਕਾਇਤ ਹੋਈ ਹੈ ਜਿਸ ਕਾਰਨ ਉਹ ਇਸ ਵਕਤ ਇੱਕ ਮੁਲਜ਼ਮ ਹੈ ਉਹ ਅਕਾਲ ਤਖ਼ਤ ਸਾਹਿਬ ਵੱਲੋਂ ਗਠਿਤ 5 ਮੈਂਬਰੀ ਕਮੇਟੀ ਨਾਲ ਵਿਚਾਰ ਕਰ ਸਕਦਾ ਆਪਣਾ ਪੱਖ ਅਕਾਲ ਤਖ਼ਤ ਸਾਹਿਬ ਕੋਲ ਰੱਖ ਸਕਦਾ ਭਾਈ ਢੱਡਰੀਆਂ ਵਾਲੇ ਦੀ ਹਾਲ ਚ ਹੀ ਜਾਰੀ ਵੀਡੀਓ ਪੂਰੀ ਤਰ੍ਹਾਂ ਉਹਨਾਂ ਨੇ ਕਿਹਾ ਵੀ ਗੁੰਮਰਾਹ ਕੌਣ ਹੈ ਤੇ ਗੈਰ ਮਿਆਰੀ ਹੈ ਸੋ ਇਹ ਜਿਹੜੇ ਦੋਸ਼ ਹੈ ਉਹ ਢੱਡਰੀਆਂ ਵਾਲੇ ਦੇ ਉੱਤੇ ਲੱਗਦੇ ਆ ਰਹੇ ਆ ਪਿਛਲੇ ਕਾਫੀ ਦਿਨਾਂ ਤੋਂ ਤੇ ਦੋਸਤੋ ਇਸੇ ਤਰ੍ਹਾਂ ਕੁਝ ਹੋਰ ਜਿਹੜੀਆਂ ਖਬਰਾਂ ਆ ਉਹ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਜਾਵਾਂਗੇ ਇਹ ਜਿਹੜੀਆਂ ਖਬਰਾਂ ਇਹ ਅਸੀਂ ਪੰਜਾਬ ਦੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਔਰ ਭਾਰਤ ਦੇ ਵਿੱਚ ਜਿਵੇਂ ਕਿ ਡੋਨਾਲਡ ਟਰੰਪ ਜਿਹੜੇ ਆ ਉਹ ਪਹੁੰਚੇ ਹੋਏ ਆ ਤੇ ਉਸ ਸੰਬੰਧ ਦੇ ਵਿੱਚ ਕਾਫੀ ਕੁਛ ਜਿਹੜਾ ਉਹ ਸਾਹਮਣੇ ਆ ਰਿਹਾ ਲੋਕਾਂ ਦੇ ਤੇ ਇਸ ਸੰਬੰਧ ਦੇ ਵਿੱਚ ਕਾਫੀ ਜ਼ਿਆਦਾ ਵਿਰੋਧ ਜਿਹੜਾ ਆ ਉਹ ਵੀ ਪੈਦਾ ਹੋ ਰਿਹਾ ਕੱਲ ਜਦੋਂ ਡੋਨਾਲਡ ਟਰੰਪ ਹੋਰਾਂ ਦੀ ਜਿਹੜੀ ਐਂਟਰੀ ਹੋਈ ਆ ਔਰ ਉਸ ਰੋਡ ਸ਼ੋ ਦੌਰਾਨ ਬਹੁਤ ਸਾਰੇ ਲੋਕਾਂ ਨੇ ਨਾ ਅਮਰੀਕਾ ਦੇ ਜਿਹੜੇ ਝੰਡੇ ਸੀ ਉਹ ਚੁੱਕੇ ਹੋਏ ਸੀ ਔਰ ਕਮੈਂਟਸ ਦੇ ਵਿੱਚ ਬਿਆਨ ਲੋਕਾਂ ਦੇ ਇਹ ਵੀ ਆ ਰਹੇ ਸੀ ਕਿ ਹੁਣ ਇਹਨਾਂ ਨੂੰ ਤੁਸੀਂ ਦੇਸ਼ ਧਰੋਹ ਕਿਉਂ ਨਹੀਂ ਕਹੋਗੇ ਕਿਉਂਕਿ
ਇਹ ਤੁਹਾਡੇ ਵੱਲੋਂ ਆਪ ਖੜੇ ਕੀਤੇ ਹੋਏ ਲੋਕ ਹੈ, ਪਰ ਜਦੋਂ ਕੋਈ ਹੋਰ ਕਿਸੇ ਮੁਲਕ ਦਾ ਝੰਡਾ ਜਿਹੜਾ ਉਹ ਚੁੱਕੇ ਤਾਂ ਫਿਰ ਉਹਨਾਂ ਨੂੰ ਦੇਸ਼ ਧਰੋਹੀਆਂ ਦਾ ਜਿਹੜਾ ਨਾਮ ਆ ਉਹ ਬਹੁਤ ਜਲਦੀ ਦੇ ਦਿੱਤਾ ਜਾਂਦਾ। ਖੈਰ ਇਹ ਚੀਜ਼ਾਂ ਜਿਹੜੀਆਂ ਉਹ ਸਿਆਸਤ ਦੇ ਵਿੱਚ ਚੱਲਦੀਆਂ ਰਹਿੰਦੀਆਂ, ਔਰ ਅਸੀਂ ਇਹ ਸਮਝ ਸਕਦੇ ਹਾਂ ਕਿ ਜਿਹੜੇ ਇਹ ਸਿਆਸੀ ਲੋਕ ਨੇ, ਚਾਹੇ ਉਹ ਡੋਨਾਲਡ ਟਰੰਪ ਹੋਣ, ਚਾਹੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣ, ਉਹ ਸਿਰਫ ਆਪਣੇ ਸ਼ਾਬਦਿਕ ਜਾਲ ਬੰਨ ਕੇ ਲੋਕਾਂ ਨੂੰ ਭਰਮਾਉਣਾ ਜ਼ਰੂਰ ਜਾਣਦੇ ਆ। ਸੋ ਅਗਲੀ ਖਬਰ ਵੱਲ ਰੁੱਖ ਕਰਦੇ ਹਾਂ। ਅਮਰੀਕਾ ਦੇ ਵਿੱਚ ਇੱਕ ਭਾਰਤੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਅਮਰੀਕਾ ਦੇ ਲਾਸ ਏਂਜਲਸ ਸ਼ਹਿਰ ਦੇ ਵਿੱਚ ਇਸ ਬੱਚੇ ਦੀ ਜਿਹੜੀ ਮੌਤ ਹੈ ਉਹ ਹੋਈ ਹੈ, ਤੇ ਸ਼ਨਿਚਰਵਾਰ ਨੂੰ ਇੱਕ ਗਰੋਸਰੀ ਸਟੋਰ ਤੇ ਇਹ ਜਿਹੜਾ ਭਾਰਤੀ ਨੌਜਵਾਨ ਸੀ ਮਨਿੰਦਰ ਸਿੰਘ ਸਾਹੀ ਕੰਮ ਕਰ ਰਿਹਾ ਸੀਗਾ, ਤੇ ਨਕਾਬਪੋਸ਼ ਹਮਲਾਵਰ ਨੇ ਗੋਲੀ ਮਾਰ ਕੇ ਦੀ ਹੱਤਿਆ ਕਰ ਦਿੱਤੀ ਹੈ, ਤੇ ਇਸ ਘਟਨਾ ਦੀ ਪੁਸ਼ਟੀ ਜਿਹੜੀ ਆ ਉਹ ਸਥਾਨਕ ਪੁਲਿਸ ਨੇ ਕੀਤੀ ਹੈ। ਤੇ ਮਨਿੰਦਰ ਜਿਹੜਾ ਜੀ ਉਹ ਕਹਿੰਦੇ ਇਸੇ ਮਹੀਨੇ 31 ਸਾਲ ਦੇ ਹੋਏ ਸੀ ਤੇ ਉਹ ਵਿਆਹੁਤਾ ਸੀਗੇ, ਉਹਨਾਂ ਦੇ ਦੋ ਬੱਚੇ ਵੀ ਆ, ਤੇ ਹਰਿਆਣਾ ਦੇ ਕਰਨਾਲ ਤੋਂ ਜਿਹੜੇ ਮਨਿੰਦਰ ਸੀ ਉਹ 6 ਮਹੀਨੇ ਪਹਿਲਾਂ ਅਮਰੀਕਾ ਵਿੱਚ ਰਾਜਨੀਤਿਕ ਸ਼ਰਨ ਲੈ ਕੇ ਪਹੁੰਚੇ ਸੀ, ਤੇ ਮਨਿੰਦਰ ਕੈਲੀਫੋਰਨੀਆ ਦੇ ਸ਼ਾਇਦ ਰਾਜਨੀਤਿਕ ਸ਼ਰਨ ਜਿਹੜੀ ਸੀ ਉਹਨਾਂ ਨੇ 6 ਮਹੀਨੇ ਪਹਿਲਾਂ ਲਈ ਸੀ, ਤੇ ਕੈਲੀਫੋਰਨੀਆ ਦੇ ਲਾਸ ਏਂਜਲਸ ਸ਼ਹਿਰ ਚ 7-12 ਗਰੋਸਰੀ ਸਟੋਰ ਉਹ ਕੰਮ ਕਰਦੇ ਸੀਗੇ। ਅਮਰੀਕਾ ਚ ਰਹਿ ਰਹੇ ਉਹਨਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਦਾ ਇੱਕੋ ਇੱਕ ਕਮਾਉਣ ਵਾਲਾ ਮੈਂਬਰ ਸੀ। ਸੋ ਬਹੁਤ ਹੀ ਦੁਖਦਾਈ ਖਬਰ ਹੈ ਜੀ। ਔਰ ਇਸੇ ਤਰ੍ਹਾਂ ਦੀ ਇੱਕ ਖਬਰ ਜਿਹੜੀ ਉਹ ਕੈਨੇਡਾ ਤੋਂ ਵੀ ਆਈ ਸੀਗੀ ਕਿ ਦੋ ਜਿਹੜੇ ਵਿਦਿਆਰਥੀ ਆ ਉਹ ਇੱਕ ਟਰੱਕ ਹਾਦਸੇ ਦੇ ਵਿੱਚ ਮਾਰੇ ਗਏ ਆ, ਔਰ ਵਿਦਿਆਰਥੀ ਜਿਹੜੇ ਆ ਉਹ ਦੋਵੇਂ ਸਟੂਡੈਂਟ ਵੀਜ਼ੇ ਤੇ ਸੀਗੇ, ਔਰ ਉਹਨਾਂ ਦੇ ਵਿੱਚੋਂ ਦੋਨੋਂ ਜਿਹੜੇ ਸੀ ਸਖ਼ਤ ਮਿਹਨਤ ਕਰ ਰਹੇ ਸੀਗੇ, ਇੱਕ ਦੀ ਜਿਹੜੀ ਪੜ੍ਹਾਈ ਸੀ ਉਹ ਵੀ ਪੂਰੀ ਹੋ ਚੁੱਕੀ ਸੀਗੀ, ਪਰ ਇਹੋ ਜਿਹੇ ਹਾਦਸਿਆਂ ਦੌਰਾਨ ਜਦੋਂ ਜਿਹੜੇ ਪਰਿਵਾਰਾਂ ਦੇ ਵਿੱਚੋਂ ਜਿਹੜੇ ਜੀ ਆ ਉਹ ਚਲੇ ਜਾਂਦੇ ਆ, ਤਾਂ ਇਹ ਖਮਿਆਜ਼ਾ ਜਿਹੜਾ ਆ ਉਹ ਕਦੇ ਵੀ ਨਾ ਪੂਰਨ ਵਾਲਾ ਹੁੰਦਾ ਆ। ਤੇ ਲਓ ਜੀ ਅਗਲੀ ਖਬਰ ਵੱਲ ਵਧਦੇ ਆ। ਅਗਲੀ ਖਬਰ ਹੈ ਚੀਨ ਚ ਕੋਰੋਨਾ ਵਾਇਰਸ ਕਾਰਨ ਮੌਤਾਂ ਦੀ ਜਿਹੜੀ ਗਿਣਤੀ ਆ ਉਹ 2,500 ਤੋਂ ਵੀ ਉੱਪਰ ਹੋ ਚੁੱਕੀ ਆ। ਇਹ ਸਿਰਫ ਅੰਕੜੇ ਜਿਹੜੇ ਬਾਹਰ ਆ ਰਹੇ ਆ, ਤੇ ਦੱਸਿਆ ਇਹ ਵੀ ਜਾ ਰਿਹਾ ਕਿ ਬਹੁਤ ਸਾਰੇ ਜਿਹੜੇ ਅੰਕੜੇ ਆ ਉਹ ਲੁਕਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਦੇਸ਼ ਦੇ ਵਿੱਚ। ਚੀਨ ਵਿੱਚ ਕੋਰੋਨਾ ਵਾਇਰਸ ਕਾਰਨ ਐਤਵਾਰ ਨੂੰ 150 ਤੋਂ ਵੀ ਵਧੇਰੇ ਲੋਕਾਂ ਦੀ ਜਿਹੜੀ ਮੌਤ ਆ ਉਹ ਹੋਣ ਕਾਰਨ ਇਸ ਘਾਤਕ ਵਾਇਰਸ ਕਾਰਨ ਮਰਨ ਵਾਲਿਆਂ ਦੀ ਜਿਹੜੀ ਗਿਣਤੀ ਆ ਉਹ 2,592 ਤੋਂ ਵੀ ਉੱਪਰ ਹੋ ਗਈ ਹੈ। ਰਾਸ਼ਟਰੀ ਸਿਹਤ ਵਿਭਾਗ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਕਿ 150 ਚੋਂ 149 ਲੋਕਾਂ ਦੀ ਮੌਤ ਜਿਹੜੀ ਆ ਉਹ ਹੁਬਈ ਸੂਬੇ ਦੇ ਵਿੱਚ ਹੀ ਹੋਈ ਹੈ, ਜਿੱਥੇ ਇਸ ਵਾਇਰਸ ਦਾ ਸਭ ਤੋਂ ਵਧੇਰੇ ਪ੍ਰਕੋਪ ਹੈ, ਤੇ ਵਿਭਾਗ ਨੇ 409 ਨਵੇਂ ਮਾਮਲਿਆਂ ਦੇ ਸਾਹਮਣੇ ਆਉਣ ਦੀ ਪੁਸ਼ਟੀ ਵੀ ਕੀਤੀ ਹੈ, ਜਿਨ੍ਹਾਂ ਚੋਂ ਵਧੇਰੇ ਹੁਬਈ ਸੂਬੇ ਚੋਂ ਹੀ ਹਨ। ਪੀੜਤਾਂ ਦੀ ਜਿਹੜੀ ਗਿਣਤੀ ਆ ਉਹ ਵੱਧ ਕੇ ਹੁਣ 70,150 ਹੋ ਚੁੱਕੀ ਹੈ, ਤੇ ਦੱਸਿਆ ਇਹ ਵੀ ਜਾ ਰਿਹਾ ਕਿ ਹੁਣ ਤੱਕ 16,738 ਲੋਕਾਂ ਨੂੰ ਹਸਪਤਾਲ ਚੋਂ ਛੁੱਟੀ ਵੀ ਦੇ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦਸੰਬਰ ਮਹੀਨੇ ਤੋਂ ਫੈਲੇ ਇਸ ਵਾਇਰਸ ਨੇ 25 ਦੇਸ਼ਾਂ ਚ ਪੈਰ ਪਸਾਰ ਲਏ ਆ। ਦੱਖਣੀ ਕੋਰੀਆ ਵਿਚ ਵੀ ਇਸ ਦਾ ਜਿਹੜਾ ਕਾਫੀ ਪ੍ਰਕੋਪ ਆ ਹੁਣ ਦੇਖਣ ਨੂੰ ਮਿਲਿਆ, ਜਿੱਥੇ ਹੁਣ ਤੱਕ 7 ਲੋਕਾਂ ਦੀ ਮੌਤ ਵੀ ਹੋਈ ਹੈ ਤੇ 763 ਲੋਕਾਂ ਦੇ ਅੰਦਰ ਇਹ ਵਾਇਰਸ ਹੋਣ ਦੀ ਜਿਹੜੀ ਪੁਸ਼ਟੀ ਹੈ ਉਹ ਵੀ ਕੀਤੀ ਹੈ। ਸੋ ਚੀਨ ਨੇ ਬਾਹਰੀ ਲੋਕਾਂ ਨੂੰ ਵੁਹਾਨ ਤੋਂ ਜਾਣ ਦੀ ਇਜਾਜ਼ਤ ਜਿਹੜੀ ਆ ਉਹ ਹੁਣ ਦੇ ਦਿੱਤੀ ਹੈ। ਤੇ ਲਓ ਜੀ ਮੈਨੂੰ ਲੱਗਦਾ ਵੀ ਹੁਣ ਆਪਾਂ ਖਬਰਾਂ ਆ ਉਹ ਇੱਥੇ ਹੀ ਖਤਮ ਕਰਦੇ ਹਾਂ। ਸਾਡੇ ਬਹੁਤ ਸਾਰੇ ਦੋਸਤ ਇਸ ਵੇਲੇ ਸਾਡੇ ਨਾਲ ਬਣੇ ਹੋਏ ਨੇ, ਆਪਾਂ ਉਹਨਾਂ ਨੂੰ ਸ਼ਾਮਲ ਕਰੀਏ, ਉਹਨਾਂ ਦੇ ਜਿਹੜੇ ਮੈਸੇਜ ਸਾਡੇ ਤੱਕ ਪਹੁੰਚਿਆ ਉਹਨਾਂ ਨੂੰ ਜ਼ਰੂਰ ਸ਼ਾਮਲ ਕਰੀਏ। ਇਸ ਵੇਲੇ ਸਾਡੇ ਨਾਲ ਜੋਗਿੰਦਰ ਸਿੰਘ ਸੋਹੀ ਭਾਜੀ ਜਗਰਾਓਂ ਵਾਲੇ ਜੁੜ ਚੁੱਕੇ ਨੇ ਜੀ ਸਿਡਨੀ ਤੋਂ, ਤੇ ਗੁੱਡ ਮਾਰਨਿੰਗ ਬੁਲਾ ਰਹੇ ਨੇ। ਗੁੱਡ ਮਾਰਨਿੰਗ ਅਮਰਦੀਪ ਐਂਡ ਟੂ ਆਲ ਲਿਸਨਰਸ ਕਹਿੰਦੇ, ਵੈਰੀ ਗੁੱਡ ਮਾਰਨਿੰਗ ਭਾਜੀ ਤੁਹਾਨੂੰ ਵੀ, ਔਰ ਪ੍ਰੋਗਰਾਮ ਦੇ ਵਿੱਚ ਤੁਸੀਂ ਪਹੁੰਚੇ ਹੋ, ਤੁਹਾਡਾ ਤਹਿ ਦਿਲ ਤੋਂ ਸਵਾਗਤ ਕਰਦੇ ਹਾਂ, ਧੰਨਵਾਦ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਗਵਾਉਣ ਦੇ ਲਈ। ਤੇ ਕਹਿੰਦੇ ਸਿਡਨੀ ਦੇ ਵਿੱਚ ਅੱਜ ਬਹੁਤ ਖੂਬਸੂਰਤ ਦਿਨ ਚੜਿਆ ਹੋਇਆ ਤੇ ਪ੍ਰੋਗਰਾਮ ਤੁਹਾਡਾ ਨਾਲ ਨਾਲ ਇੰਜੋਏ ਕਰ ਰਹੇ ਹਾਂ। ਬਹੁਤ ਬਹੁਤ ਧੰਨਵਾਦ, ਤੇ ਅਸੀਂ ਤੁਹਾਡੀ ਕੰਪਨੀ ਤੁਹਾਡਾ ਸਾਥ ਇੰਜੋਏ ਕਰ ਰਹੇ ਹਾਂ ਜੀ, ਔਰ ਸਾਡੇ ਲਈ ਤੁਹਾਡਾ ਜਿਹੜਾ ਸਾਥ ਹੈ ਉਹ ਬਹੁਤ ਸੁਹਾਵਣਾ ਹੁੰਦਾ, ਔਰ ਇਸ ਸਾਥ ਦੇ ਨਾਲ ਪ੍ਰੋਗਰਾਮ ਵੀ ਸੁਹਾਵਣਾ ਹੋ ਜਾਂਦਾ, ਖੁਸ਼ਗਵਾਰ ਹੋ ਜਾਂਦਾ। ਤੇ ਧੰਨਵਾਦ ਹੈ ਤੁਹਾਡੀ ਹਾਜ਼ਰੀ ਲਈ। ਬਹੁਤ ਸੋਹਣਾ ਇਹਨਾਂ ਨੇ ਇੱਕ ਵਿਚਾਰ ਵੀ ਭੇਜਿਆ, ਤੁਹਾਡਾ ਵਿਚਾਰ ਵੀ ਮੈਂ ਸ਼ਾਮਲ ਕਰਦੀ ਹਾਂ। ਕਹਿੰਦੇ ਤੁਸੀਂ ਭਵਿੱਖ ਨਹੀਂ ਬਦਲ ਸਕਦੇ ਪਰ ਆਦਤਾਂ ਜ਼ਰੂਰ ਬਦਲ ਸਕਦੇ ਹੋ, ਭਵਿੱਖ ਇਹ ਆਪਣੇ ਆਪ ਬਦਲ ਦੇਣਗੀਆਂ। ਕਿਆ ਹੀ ਬਾਤ ਹੈ, ਬਿਲਕੁਲ ਸੋਹੀ ਸਾਹਿਬ। ਔਰ ਗੱਲ ਸਿਰਫ ਇਹੀ ਹੈ ਕਿ ਇਹਨਾਂ ਚੀਜ਼ਾਂ ਦੇ ਉੱਤੇ ਆਪਾਂ ਥੋੜਾ ਥੋੜਾ ਜਿਹਾ ਅਮਲ ਕਰਦੇ ਜਾਈਏ ਤਾਂ ਵਾਕਈ ਜੀ ਭਵਿੱਖ ਜ਼ਰੂਰ ਬਦਲ ਸਕਦਾ ਹੈ ਨਾ, ਜਦੋਂ ਆਪਾਂ ਆਦਤਾਂ ਬਦਲਣੀਆਂ ਸ਼ੁਰੂ ਕਰ ਦਿੱਤੀਆਂ ਹਨਾ। ਜਿਹੜੀਆਂ ਚੀਜ਼ਾਂ ਅਸੀਂ ਬਰਦਾਸ਼ਤ ਨਹੀਂ ਕਰਦੇ, ਥੋੜਾ ਥੋੜਾ ਉਹਨੂੰ ਬਰਦਾਸ਼ਤ ਕਰਨਾ, ਸਹਿਣ ਕਰਨਾ ਸਿੱਖ ਲਈਏ ਹਨਾ, ਤੇ ਜਦੋਂ ਅਸੀਂ ਕਿਸੇ ਨੂੰ ਬਦਲਣ ਦੀ ਕੋਸ਼ਿਸ਼ ਦੇ ਵਿੱਚ ਹੁੰਦੇ ਹਾਂ ਤੇ ਆਪਾਂ ਆਪ ਹੀ ਦੁਖੀ ਹੁੰਦੇ ਰਹਿੰਦੇ ਹਾਂ, ਕਿਸੇ ਨੂੰ ਬਦਲਣ ਦੀ ਬਜਾਏ ਥੋੜਾ ਥੋੜਾ ਆਪਣੇ ਆਪ ਨੂੰ ਬਦਲਣਾ ਸ਼ੁਰੂ ਕਰ ਦਈਏ ਤਾਂ ਭਵਿੱਖ ਜਿਹੜਾ ਉਹ ਸਾਡਾ ਹੋਰ ਸੁਹਾਵਣਾ ਹੋ ਸਕਦਾ। ਬਹੁਤ ਹੀ ਖੂਬਸੂਰਤ ਵਿਚਾਰ, ਬਹੁਤ ਬਹੁਤ ਧੰਨਵਾਦ ਇਸ ਵਿਚਾਰ ਦੇ ਨਾਲ ਹਾਜ਼ਰੀ ਲਗਵਾਉਣ ਦੇ ਲਈ। ਤੇ ਇਸ ਤੋਂ ਬਾਅਦ ਸਾਡੇ ਨਾਲ ਰਾਜਨਦੀਪ ਸਿੰਘ ਕੈਨਬਰਾ ਵਾਲੇ ਵੀ ਜੁੜ ਚੁੱਕੇ ਆ, ਸੋ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਰਾਜਨਦੀਪ ਭਾਜੀ, ਪ੍ਰੋਗਰਾਮ ਚ ਤੁਸੀਂ ਆਉਣਾ ਕੀਤਾ, ਧੰਨਵਾਦ ਇਸ ਦੇ ਲਈ। ਔਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਹੋਰ ਵੀ ਜਿਹੜੇ ਦੋਸਤ ਆ ਉਹਨਾਂ ਦੇ ਅਸੀਂ ਮੈਸੇਜਿਸ ਜਿਹੜੇ ਆ ਉਹ ਸ਼ਾਮਲ ਕਰੀਏ। ਪਰ ਦੋਸਤੋ ਜਾਣ ਤੋਂ ਪਹਿਲਾਂ ਯਾਨੀ ਕਿ ਅਗਲਾ ਗੀਤ ਸੁਣਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਜ਼ਰੂਰ ਦੱਸ ਦਵਾਂ ਕਿ ਅੱਜ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਅਸੀਂ ਨਾ ਸ਼ਬਦਾਂ ਦੇ ਬਾਰੇ ਗੱਲ ਕਰਨੀ ਆ, ਕਿਉਂਕਿ ਪੰਜਾਬੀ ਮਾਂ ਬੋਲੀ ਦਿਹਾੜਾ ਜਿਹੜਾ ਉਹ ਦੁਨੀਆ ਭਰ ਦੇ ਵਿੱਚ ਪਿਛਲੇ ਹਫ਼ਤੇ ਦੇ ਵਿੱਚ ਅਸੀਂ ਮਨਾ ਕੇ ਹਟੇ ਹਾਂ। ਔਰ ਸਾਡਾ ਜਿਹੜਾ ਬੋਲੀ ਨੂੰ ਲੈ ਕੇ, ਸਭਿਆਚਾਰ ਨੂੰ ਲੈ ਕੇ, ਧਰਮ ਨੂੰ ਲੈ ਕੇ ਹਨਾ ਇੱਕ ਜਿਹੜਾ ਚਿੰਤਨ ਆ ਉਹ ਹਮੇਸ਼ਾ ਹੀ ਚੱਲਦਾ ਰਹਿੰਦਾ ਹੈ, ਔਰ ਚੱਲਦਾ ਰਹਿਣਾ ਜ਼ਰੂਰੀ ਵੀ ਹੈ। ਔਰ ਪੰਜਾਬੀ ਨੂੰ ਲੈ ਕੇ ਜਿਹੜੀਆਂ ਸਾਡੀਆਂ ਚਿੰਤਾਵਾਂ ਕਈ ਵਾਰ ਬੜੀਆਂ ਰਹਿੰਦੀਆਂ ਵੀ ਪਤਾ ਨਹੀਂ ਖਤਮ ਹੀ ਹੋ ਜਾਣੀ ਹੈ ਭਾਸ਼ਾ ਹਨਾ, ਪਰ ਮੈਨੂੰ ਲੱਗਦਾ ਹੁੰਦਾ ਕਿ ਭਾਸ਼ਾ ਜਿਹੜੀ ਹੈ ਉਹ ਖਤਮ ਨਹੀਂ ਹੁੰਦੀ, ਪਰ ਉਹਦਾ ਜਿਹੜਾ ਇੱਕ ਵਹਾਅ ਆ, ਇੱਕ ਜਿਹੜਾ ਵੇਗ ਦੇ ਵਿੱਚ ਵਹਿੰਦੇ ਰਹਿਣਾ ਜਿਹੜਾ ਉਹ ਚੱਲਦਾ ਰਹਿੰਦਾ ਹੁੰਦਾ। ਔਰ ਉਸ ਵਹਾਅ ਦੇ ਵਿੱਚ ਕਈ ਵਾਰ ਕੀ ਹੁੰਦਾ ਕਿ ਬਹੁਤ ਕੁਛ ਉਹ ਅੰਦਰ ਵੀ ਸਮਾ ਲੈਂਦੀ ਆ ਤੇ ਬਹੁਤ ਕੁਛ ਜਿਹੜਾ ਆ ਉਹ ਬਾਹਰ ਵੀ ਨਿਕਲਦਾ ਰਹਿੰਦਾ ਹਨਾ। ਸੋ ਇਸ ਕਰਕੇ ਉਹ ਜਿਹੜਾ ਪ੍ਰਵਾਹ ਆ ਉਹ ਪ੍ਰਵਾਹ ਚੱਲਦਾ ਰਹਿੰਦਾ ਤੇ ਉਸ ਪ੍ਰਵਾਹ ਦੇ ਵਿੱਚ ਕੁਛ ਸਮਾ ਜਾਂਦਾ ਤੇ ਕੁਛ ਨਿਕਲ ਜਾਂਦਾ। ਪਰ ਅਸੀਂ ਗੱਲ ਕਰਨੀ ਆ ਅੱਜ ਤੁਹਾਡੇ ਆਪਣੇ ਖੇਤਰੀ ਇਲਾਕਿਆਂ ਦੇ ਵਿੱਚ ਜਿਹੜੀਆਂ ਉਪ ਬੋਲੀਆਂ ਜਿਹੜੀਆਂ ਅਸੀਂ ਬੋਲਦੇ ਹਾਂ ਉਹਨਾਂ ਬੋਲੀਆਂ ਦੇ ਵਿੱਚ ਕਿਹੜੇ ਕਿਹੜੇ ਸ਼ਬਦ ਆ ਜਿਹੜੇ ਅਸੀਂ ਵੱਖੋ ਵੱਖਰੀ ਤਰ੍ਹਾਂ ਬੋਲ ਸਕਦੇ ਹਾਂ। ਜਿਵੇਂ ਮੈਂ ਗੱਲ ਕਰਾਂ, ਅਸੀਂ ਪਿਛਲੇ ਦਿਨੀ ਪੰਜਾਬੀ ਦਿਹਾੜਾ ਮਨਾਇਆ ਤੇ ਉੱਥੇ ਅਸੀਂ ਇੱਕ ਦੋ ਸਵਾਲ ਜਿਹੜੇ ਸੀ ਉਹ ਥੋੜੇ ਜਿਹੇ ਰੌਚਕ ਬਣਾਉਣ ਦੇ ਲਈ ਅਸੀਂ ਪੁੱਛੇ ਸੀਗੇ ਕਿ ਉਪ ਬੋਲੀਆਂ ਦੇ ਵਿੱਚ ਜਿਵੇਂ ਜੇ ਅਸੀਂ ਦੁਆਬੇ ਦੀ ਗੱਲ ਕਰੀਏ ਤਾਂ ਗੱਬੇ ਸ਼ਬਦ ਜਿਹੜਾ ਉਹ ਬਹੁਤ ਵਰਤਿਆ ਜਾਂਦਾ ਹੈ ਹਨਾ, ਤੇ ਦੁਆਬੇ ਦੇ ਵਿੱਚ ਗੱਬੇ ਵਰਤਿਆ ਜਾਂਦਾ ਹੈ। ਇਸੇ ਤਰ੍ਹਾਂ ਗੱਬੇ ਸ਼ਬਦ ਜਿਹੜਾ ਮਾਝੇ ਜਾਂ ਮਾਲਵੇ ਦੇ ਵਿੱਚ ਨਹੀਂ ਵਰਤਿਆ ਜਾਂਦਾ, ਪਰ ਮਾਝੇ ਜਾਂ ਮਾਲਵੇ ਦੇ ਵਿੱਚ ਕਿਹੜਾ ਸ਼ਬਦ ਵਰਤਿਆ ਜਾਂਦਾ ਇਹ ਆਪਾਂ ਦੱਸੀਏ ਵੀ ਸਾਡੇ ਇਲਾਕੇ ਦੇ ਵਿੱਚ ਇਸ ਸ਼ਬਦ ਨੂੰ ਆਹ ਕਹਿੰਦੇ ਆ ਜਾਂ ਇਸ ਚੀਜ਼ ਨੂੰ ਆਹ ਕਹਿੰਦੇ ਆ। ਅਸੀਂ ਉਹਨਾਂ ਸ਼ਬਦਾਂ ਦੇ ਉੱਤੇ ਅੱਜ ਗੱਲ ਕਰਨੀ ਹੈ ਤੇ ਤੁਸੀਂ ਜ਼ਰੂਰ ਆਪੋ ਆਪਣੇ ਇਲਾਕਿਆਂ ਦੇ ਵਿੱਚੋਂ ਸਾਨੂੰ ਜ਼ਰੂਰ ਦੱਸਿਓ ਵੀ ਤੁਹਾਡੇ ਇਲਾਕੇ ਦੇ ਵਿੱਚ ਕਿਹੜਾ ਸ਼ਬਦ ਬੋਲਿਆ ਜਾਂਦਾ ਹੈ, ਜ਼ਿਆਦਾ ਪ੍ਰਚਲਿਤ ਸ਼ਬਦ ਆ ਤੇ ਦੁਆਬੇ ਦੇ ਵਿੱਚ ਜਾਂ ਮਾਝੇ ਦੇ ਵਿੱਚ ਉਹਨੂੰ ਕਿਸ ਤਰ੍ਹਾਂ ਲਿਆ ਜਾਂਦਾ। ਜੇ ਤੁਸੀਂ ਮਾਲਵੇ ਤੋਂ ਆ, ਜੇ ਤੁਸੀਂ ਮਾਝੇ ਤੋਂ ਆ ਤਾਂ ਤੁਸੀਂ ਜ਼ਰੂਰ ਦੱਸਿਓ ਵੀ ਮਾਝੇ ਦੇ ਵਿੱਚ ਆਹ ਸ਼ਬਦ ਜਿਹੜਾ ਆ ਇਹਨੂੰ ਅਸੀਂ ਇਸ ਤਰ੍ਹਾਂ ਬੋਲਦੇ ਹਾਂ ਤੇ ਦੂਜੇ ਇਲਾਕਿਆਂ ਦੇ ਵਿੱਚ ਇਹਦਾ ਜਿਹੜਾ ਉਚਾਰਨ ਆ ਉਹ ਕੁਛ ਹੋਰ ਹੁੰਦਾ। ਤੇ ਲਓ ਜੀ, ਆਪਾਂ ਸ਼ਬਦਾਂ ਦੇ ਉੱਤੇ ਅੱਜ ਜਿਹੜੀ ਗੱਲਬਾਤ ਆ ਉਹ ਕਰਨੀ ਆ ਤੇ ਪਤਾ ਲੱਗਣਾ ਸਾਨੂੰ ਕਿ ਕਿੰਨੇ ਕੁ ਸ਼ਬਦ ਜਿਹੜੇ ਆ ਉਹ ਹੌਲੀ ਹੌਲੀ ਅਲੋਪ ਹੋ ਰਹੇ ਆ ਤੇ ਕਿੰਨੇ ਸ਼ਬਦ ਜਿਹੜੇ ਆ ਉਹ ਨਵੇਂ ਸਾਡੀ ਭਾਸ਼ਾ ਦੇ ਵਿੱਚ ਰਚ ਰਹੇ ਆ, ਯਾਨੀ ਕਿ ਸਾਡੀ ਭਾਸ਼ਾ ਦੇ ਵਿੱਚ ਸਮਾ ਰਹੇ ਆ। ਤੇ ਸ਼ਬਦਾਂ ਦੇ ਉੱਤੇ ਗੱਲ ਕਰਨ ਦੇ ਲਈ ਤੁਸੀਂ ਸਾਨੂੰ ਈਮੇਲ ਕਰਨੀ ਹੈ request@harmanradio.com ਤੇ, ਜਾਂ ਸਾਨੂੰ ਟੈਲੀਗ੍ਰਾਮ ਦੇ ਰਾਹੀਂ ਮੈਸੇਜ ਕਰਨਾ, ਜਾਂ ਤੁਸੀਂ ਫੋਨ ਕਾਲ ਕਰ ਲਿਓ। ਅੱਜ ਕੋਈ ਰੌਲਾ ਨਹੀਂ ਹੈ, ਕੋਈ ਇੰਟਰਵਿਊ ਨਹੀਂ ਹੈ, ਅੱਜ ਖੁੱਲੀਆਂ ਗੱਲਾਂ ਜਿਹੜੀਆਂ ਅਸੀਂ ਪ੍ਰੋਗਰਾਮ ਦੇ ਅਗਲੇ ਹਿੱਸੇ 'ਚ ਕਰ ਸਕਦੇ ਹਾਂ। ਸੋ ਸ਼ਬਦਾਂ ਦੇ ਨਾਲ ਔਰ ਆਪਣੇ ਜਿਹੜੇ ਭਾਸ਼ਾਈ ਅੰਤਰ ਜਿਹੜੇ ਆ, ਭਾਸ਼ਾਈ ਜਿਹੜੇ ਵਖਰੇਵੇਂ ਆ, ਉਹਨਾਂ ਦੇ ਨਾਲ ਅਸੀਂ ਮੁਖਾਤਬ ਹੋਵਾਂਗੇ ਪ੍ਰੋਗਰਾਮ ਦੇ ਦੌਰਾਨ ਤੇ ਗੱਲਬਾਤ ਕਰਾਂਗੇ। ਔਰ ਨਾਲ ਹੀ ਨਾਲ ਕੁਛ ਜਿਹੜੀਆਂ ਨਾ ਸਾਡੀਆਂ ਜਦੋਂ ਅਸੀਂ ਲਿਖਦੇ ਹਾਂ ਕੁਛ ਵਿਆਕਰਣਕ ਜਿਹੜੀਆਂ ਕੁਛ ਗਲਤੀਆਂ ਜਿਹੜੀਆਂ ਹੋ ਜਾਂਦੀਆਂ, ਉਹਨਾਂ ਗਲਤੀਆਂ ਦੇ ਬਾਰੇ ਵੀ ਜ਼ਰੂਰ ਜ਼ਿਕਰ ਕਰਾਂਗੇ, ਕਿਉਂਕਿ ਵੈਸੇ ਤਾਂ ਕਈ ਵਾਰ ਕੀ ਹੁੰਦਾ ਕਿ ਸਾਡੀਆਂ ਉਪ ਬੋਲੀਆਂ ਦੇ ਵਿੱਚ ਅਸੀਂ ਸ਼ਬਦਾਂ ਨੂੰ ਬੋਲਦੇ ਇੱਦਾਂ ਹੁੰਦੇ ਹਾਂ, ਪਰ ਵਿਆਕਰਣਕ ਜਿਹੜਾ ਉਹਨਾਂ ਦਾ ਉਚਾਰਨ ਆ ਉਹ ਫਿਰ ਪੂਰੀ ਤਰ੍ਹਾਂ ਗਲਤ ਹੋ ਜਾਂਦਾ, ਉਹਦੇ ਬਾਰੇ ਜ਼ਰੂਰ ਗੱਲ ਕਰਾਂਗੇ। ਜਿਵੇਂ ਦੁਆਬੇ ਦੇ ਵਿੱਚ ਨਾ ਵਾਹਵੇ ਵਾਲੇ ਸ਼ਬਦ ਜਿਹੜੇ ਉਹਨਾਂ ਨੂੰ ਵੀ ਅਸੀਂ ਬੱਬਾ ਹੀ ਬੋਲਦੇ ਹਾਂ, ਜਿਹੜਾ ਛੱਛੇ ਵਾਲੇ ਸ਼ਬਦ ਆ ਉਹਨਾਂ ਨੂੰ ਅਸੀਂ ਸ਼ਸ਼ਾ ਬੋਲਦੇ ਹਾਂ, ਯਾਨੀ ਕਿ ਸੱਸੇ ਦੇ ਪੈਰ ਚ ਬਿੰਦੀ ਵਾਲਾ, ਤੇ ਇਹ ਚੀਜ਼ਾਂ ਜਿਹੜੀਆਂ ਆ ਇਹਨਾਂ ਦੇ ਉੱਤੇ ਅਸੀਂ ਅੱਜ ਗੱਲ ਜ਼ਰੂਰ ਕਰਾਂਗੇ। ਫਿਲਹਾਲ ਸਮਾਂ ਜਿਹੜਾ ਇੱਕ ਬ੍ਰੇਕ ਦਾ ਹੋ ਚੁੱਕਿਆ, ਸਮਾਂ 9 ਵੱਜ ਚੁੱਕਿਆ ਇਸ ਵੇਲੇ ਸਿਡਨੀ ਮੈਲਬਰਨ ਤੇ ਕੈਨਬਰਾ ਦੇ ਸਮੇਂ ਮੁਤਾਬਕ। ਬ੍ਰੇਕ ਤੋਂ ਪਹਿਲਾਂ ਆਪਾਂ ਇੱਕ ਗੀਤ ਵਿਨੋਦ ਹੋਰਾਂ ਦੀ ਫਰਮਾਇਸ਼ ਤੇ ਜ਼ਰੂਰ ਸੁਣਾਉਂਦੇ ਚਲੀਏ। ਉਹਨਾਂ ਨੇ ਸੁਰਖੀ ਬਿੰਦੀ ਫਿਲਮ ਦੇ ਵਿੱਚੋਂ ਇੱਕ ਗੀਤ ਸੁਣਨਾ ਚਾਹਿਆ ਗੁਰਨਾਮ ਭੁੱਲਰ ਦੀ ਆਵਾਜ਼ ਦੇ ਵਿੱਚ ਦੁਨੀਆ। ਤੇ ਲਓ ਜੀ, ਪਹਿਲਾਂ ਇੱਕ ਗੀਤ ਤੇ ਗੀਤ ਤੋਂ ਬਾਅਦ ਫਿਰ ਇੱਕ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਜੀ ਸ਼ਬਦਾਂ ਦੇ ਉੱਤੇ, ਪੰਜਾਬੀ ਭਾਸ਼ਾ ਦੀਆਂ ਕੁਛ ਵਿਆਕਰਣਕ ਜਿਹੜੀਆਂ ਤਰੁੱਟੀਆਂ ਜਿੱਥੇ ਅਸੀਂ ਕਰ ਜਾਂਦੇ ਹਾਂ ਉਹਨਾਂ ਦੇ ਉੱਤੇ। ਤੇ ਲਓ ਜੀ, ਗੁਰਨਾਮ ਭੁੱਲਰ ਦੀ ਆਵਾਜ਼ 'ਚ ਪਹਿਲਾਂ ਇੱਕ ਗੀਤ, ਗੀਤ ਤੋਂ ਬਾਅਦ ਇੱਕ ਵਕਫਾ, ਵਕਫੇ ਤੋਂ ਬਾਅਦ ਆਉਂਦੇ ਹਾਂ ਵਾਪਸ, ਬਣੇ ਰਹੋ ਜੁੜੇ ਰਹੋ।
गन्ना ते तू गुड़ सजना आपा चक्की दे दो पुड़ सजना तू जेड़े राहे पै जावे असी उसे जाये मुड़ सजना तू अंबर साडी जिंदगी दा असी लोहा तेरे तारियां दी जे तू पानी नदियां दा असी मिट्टी तेरे किनारियां दी जे तू पानी नदियां दा असी मिट्टी तेरे किनारियां दी तेरी खुशी नू दूना कर दे जो रौनक दे ओ टप्पे तू पा कोई बात विलखण जई साडी जुम्मेवारी हुंगारियां दी जे तू पानी नदियां दा असी मिट्टी तेरे किनारियां दी जे तू पानी नदियां दा असी मिट्टी तेरे किनारियां दी साडा घर बसदा है तेरे बिन सजना खोले दे रह चढ़दी कला विच लौंदा तू असी गूंज हां तेरे जकारियां दी जे तू पानी नदियां दा असी मिट्टी तेरे किनारियां दी जे तू पानी नदियां दा असी मिट्टी तेरे किनारियां दी
रोटी हजम नहीं होंदी वरतो गोल्डन ग्रेन फ्लोर मिल्स दा गरेवाल चक्की आटा ताजा घट केमिकल दी वरतों वाली कणक जेड़ी के सीधी खेतां चो मिल च लई जांदी आस्ट्रेलिया दा बनिया शुद्ध आटा ताजा खाओ ते तंदुरुस्त रहो आटे तो इलावा ताजा बेसन लड्डूआं लई स्पेशल बेसन मल्टी ग्रेन आटा काबली छोले मसरां दी दाल चना दाल सोयाबीन ते बादाम भी साडे अपने प्रोडक्शन हन वधेरे जानकारी लई विजिट करो गरेवाल गोल्डन ग्रेन .com.au या फोन करो 0428895564
ओ आओ जी आओ ओ बिंदर देखता तेरा कौन है
हेलो मामा जी
ओ वाह सोनू तू
वीर जी सत श्री अकाल
ओ भेने ये ता पहला बड़ा बीमार रहिंदा सी नाले इहदा ता रंग भी पीला जिहा प्या रहिंदा सी नाले तू ता कहिंदी सी इहनू वीट तो एलर्जी है जिथे भी तुसी जांदे सी ग्लूटन फ्री चीजां चुक्की फिरदे सी पर हुण ता इहदा भार भी वध गया ते रंग भी लाल है ए कमाल किद्दां होया
वीर जी सारा कमाल है डॉक्टर विकास गुप्ता दा
जी हां डॉक्टर विकास गुप्ता जो की स्पेशलाइज ने वीट एलर्जी नेजल एलर्जी स्किन एलर्जी फूड एलर्जी अते ड्रग एलर्जी विच ते नाल डॉक्टर पूजा गुप्ता जो की specialized ne in the treatments of cosmetic problems with latest American lasers. Vadheri jankari layi tusi ohna de clinic visit kar sakde ho. Rich Health Clinic, Railway Road, Malher Kotla, Punjab. Ya tusi ohna nu call vi kar sakde ho. 9876053563 te.
Tusi sun rahe ho apna Harman Radio. 24 ghante, 7 din Australia da pehla Punjabi radio. Harman Radio.
जी दोस्तों तुसी सुन रहे हो हरमन रेडियो ते हरमन रेडियो ते चल रहे प्रोग्राम लहरा साडा मॉर्निंग शो जिहड़ा कि अज तुसी मेलबर्न तो सुन पा रहे हो मेरे नाल यानी अमरदीप कौर दे नाल इस वेले साडे नाल बहुत सारे दोस्त भी बने हुए ने मैं उना दे जड़े मैसेजेस जरूर शामिल कर लवां गुरिंदर सिंह साडे नाल बने ने जी ਗੁਰਿੰਦਰ ਸਿੰਘ ਸਾਡੇ ਨਾਲ ਬਣੇ ਨੇ ਜੀ, ਅਮਰੀਕਾ ਤੋਂ, ਵਰਜੀਨੀਆ ਤੋਂ ਬਣੇ ਨੇ ਗੁਰਿੰਦਰ ਸਿੰਘ ਕਾਲੋ ਹੋਰੀ। ਸਤਿ ਸ੍ਰੀ ਅਕਾਲ, ਪਹਿਲਾਂ ਤਾਂ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਗੁਰਿੰਦਰ ਜੀ। ਤੇ ਪ੍ਰੋਗਰਾਮ ਕਹਿੰਦੇ ਬਹੁਤ ਵਧੀਆ ਆ, ਛੁੱਟੀ ਕਰਕੇ ਘਰ ਨੂੰ ਜਾ ਰਿਹਾ ਸੀਗਾ। ਅੱਛਾ ਜੀ, ਸੋ ਸਮਾਂ ਤੁਹਾਡੇ ਕੀ ਹੋਇਆ ਵਰਜੀਨੀਆ ਦੇ ਵਿੱਚ ਜ਼ਰੂਰ ਦੱਸਿਓ, ਕਿਉਂਕਿ ਜੇ ਕੰਮ ਕਾਰ ਮੁਕਾ ਚੁੱਕੇ ਹੋ ਤਾਂ ਮੈਨੂੰ ਲੱਗਦਾ ਵੀ ਸ਼ਾਮ ਦਾ ਸਮਾਂ ਜਿਹੜਾ ਉਹ ਹੋ ਚੁੱਕਿਆ ਹੋਣਾ। ਤੇ ਬਾਕੀ ਕਹਿੰਦੇ ਜੀ ਵੀ ਮਿਸ ਦਿਲ ਵਾਲੀ ਗੱਲ ਫਰੋਮ ਲਾਸਟ 2 ਵੀਕਸ। ਬਿਲਕੁਲ ਜੀ, ਤੁਹਾਡੀ ਇਹ ਸ਼ਿਕਾਇਤ ਜਿਹੜੀ ਆ ਉਹ ਜਾਇਜ਼ ਆ, ਕਿਉਂਕਿ ਪਿਛਲੇ 2 ਹਫ਼ਤਿਆਂ ਤੋਂ ਇਹ ਪ੍ਰੋਗਰਾਮ ਜਿਹੜਾ ਉਹ ਆਨ ਏਅਰ ਨਹੀਂ ਹੋ ਸਕਿਆ। ਕਾਰਨ ਇਹ ਹੈ ਕਿ ਅਮਨਦੀਪ ਸਿੱਧੂ ਹੋਰੀ ਜਿਹੜੇ ਆ ਉਹ ਇਨ੍ਹੀਂ ਦਿਨੀ ਪੰਜਾਬ ਗਏ ਹੋਏ ਆ, ਸੋ ਉਹਨਾਂ ਦੇ ਪੰਜਾਬ ਗਏ ਹੋਣ ਕਾਰਨ ਜਾਂ ਉਹਨਾਂ ਦੇ ਉੱਥੇ ਦੇ ਜਿਹੜੇ ਰੁਝੇਵੇਂ ਹੋਣ ਦੇ ਕਾਰਨ ਜਿਹੜਾ ਪ੍ਰੋਗਰਾਮ ਆ ਉਹ ਬ੍ਰੌਡਕਾਸਟ ਨਹੀਂ ਹੋ ਸਕਿਆ। ਸੋ ਇਸ ਗੱਲ ਦੇ ਲਈ ਮਾਫ਼ੀ ਵੀ ਚਾਹੁੰਦੇ ਹਾਂ, ਔਰ ਉਹਨਾਂ ਤੱਕ ਤੁਹਾਡਾ ਜਿਹੜਾ ਸੁਨੇਹਾ ਉਹ ਵੀ ਜ਼ਰੂਰ ਪਹੁੰਚਦਾ ਕਰ ਦਿੰਦੇ ਹਾਂ। ਤੇ ਆਉਣ ਵਾਲੇ ਹਫ਼ਤੇ ਚ ਤੁਹਾਨੂੰ ਦਿਲ ਵਾਲੀ ਗੱਲ ਜਿਹੜੀ ਆ ਉਹ ਜ਼ਰੂਰ ਸੁਣਨ ਨੂੰ ਮਿਲੇਗੀ, ਔਰ ਤੁਸੀਂ ਵੀ ਆਪਣੇ ਦਿਲ ਵਾਲੀ ਗੱਲ ਉਹਦੇ ਵਿੱਚ ਜ਼ਰੂਰ ਕਰਿਓ ਗੁਰਿੰਦਰ ਜੀ। ਤੇ ਪ੍ਰੋਗਰਾਮ ਚ ਤੁਸੀਂ ਆਉਣਾ ਕੀਤਾ, ਤੁਹਾਡਾ ਬਹੁਤ ਬਹੁਤ ਸਵਾਗਤ ਔਰ ਧੰਨਵਾਦ, ਤੁਸੀਂ ਪ੍ਰੋਗਰਾਮ ਚ ਸਾਂਝ ਬਣਾਈ ਆ। ਅੱਜ ਹੁਣ ਕੰਮ ਤਾਂ ਤੁਸੀਂ ਖਤਮ ਕਰ ਹੀ ਲਿਆ ਆਪਣਾ, ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਜ਼ਰੂਰ ਪਾਇਓ। ਜਿਹੜੇ ਪੰਜਾਬੀ ਦੇ ਜਿਹੜੇ ਸ਼ਬਦ ਆ ਜਿਹੜੇ ਲੁਪਤ ਹੋ ਰਹੇ ਆ ਉਹਨਾਂ ਦੀ ਗੱਲ ਵੀ ਆਪਾਂ ਕਰਨੀ ਆ, ਤੇ ਉਹ ਸ਼ਬਦ ਜਿਹੜੇ ਤੁਹਾਡੇ ਆਪਣੇ ਉਪ ਬੋਲੀਆਂ ਦੇ ਵਿੱਚ ਜ਼ਿਆਦਾ ਪ੍ਰਚਲਿਤ ਆ ਉਹਨਾਂ ਦੀ ਗੱਲ ਵੀ ਆਪਾਂ ਕਰਨੀ ਆ, ਔਰ ਕਿਸ ਤਰ੍ਹਾਂ ਦੇ ਵਖਰੇਵੇਂ ਆ ਜਿਹੜੇ ਸਾਡੇ ਭਾਸ਼ਾਈ ਆਧਾਰ ਦੇ ਉੱਤੇ ਉਹਦੀ ਗੱਲ ਕਰਾਂਗੇ। ਤੇ ਨਾਲ ਹੀ ਨਾਲ ਨਾ ਜਿਹੜੇ ਸ਼ਬਦ ਨੇ ਉਹਨਾਂ ਦੇ ਉਚਾਰਨ ਦੇ ਵਿੱਚ ਜਿਹੜੀਆਂ ਗਲਤੀਆਂ ਸਾਹਮਣੇ ਆਉਂਦੀਆਂ ਨੇ, ਤਰੁੱਟੀਆਂ ਜਿਹੜੀਆਂ ਸਾਡੇ ਵੱਲੋਂ ਰਹਿੰਦੀਆਂ ਨੇ, ਹਨਾ, ਉਹਦੇ ਬਾਰੇ ਆਪਾਂ ਜ਼ਰੂਰ ਗੱਲ ਕਰਦੇ ਜਾਵਾਂਗੇ। ਅੱਜ ਮੇਰੀ ਇੱਕ ਦੋਸਤ ਹੈ ਨਵਜੋਤ ਢਿੱਲੋਂ, ਉਹ ਵੈਨਕੂਵਰ ਤੋਂ, ਸਰੀ ਤੋਂ ਰੈਡ ਐਫ ਐਮ ਤੇ ਕਾਫੀ ਲੰਮਾ ਸਮਾਂ ਜਿਹੜਾ ਉਹਨੇ ਰੇਡੀਓ ਦੇ ਉੱਤੇ ਕੰਮ ਕੀਤਾ, ਔਰ ਅੱਜ ਕੱਲ ਉਹ ਬਹੁਤ ਸੋਹਣੇ ਜਿਹੜੇ ਲੇਖ ਆ ਉਹ ਸਾਡੇ ਸਮਾਜਿਕ ਵਿਵਹਾਰ ਦੇ ਉੱਤੇ ਵੀ ਲਿਖਦੀ ਹੈ, ਔਰ ਕਈ ਵਾਰ ਬਹੁਤ ਸੋਹਣੀਆਂ ਜਿਹੜੀਆਂ ਪੋਸਟਾਂ ਹੁੰਦੀਆਂ, ਜਾਣਕਾਰੀ ਭਰਪੂਰ ਹੁੰਦੀਆਂ। ਤੇ ਪਿਛਲੇ ਕੱਲ ਸ਼ਾਇਦ ਉਹਨੇ ਇੱਕ ਪੋਸਟ ਜਿਹੜੀ ਸੀ ਉਹ ਪਾਈ ਸੀਗੀ ਕਿ ਪੰਜਾਬੀ ਦੇ ਉਚਾਰਨ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਗਲਤੀਆਂ ਕਰਦੇ ਜਾ ਰਹੇ ਹਾਂ, ਤੇ ਉਹ ਗਲਤੀਆਂ ਜਿਹੜੀਆਂ ਆ ਉਹ ਕਿਸੇ ਵੀ ਤਰੀਕੇ ਦੇ ਨਾਲ ਸਵੀਕਾਰਨਯੋਗ ਨਹੀਂ ਹੈਗੀਆਂ, ਕਿਉਂਕਿ ਜਦੋਂ ਅਸੀਂ ਬੋਲਣ ਦੇ ਵਿੱਚ ਇਹੋ ਜਿਹੀਆਂ ਗਲਤੀਆਂ ਜਿਹੜੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਹਾਂ ਤੇ ਜੇ ਅਸੀਂ ਉਹਨੂੰ ਸਵੀਕਾਰਦੇ ਜਾਂਦੇ ਹਾਂ ਤਾਂ ਜਿਹੜਾ ਭਾਸ਼ਾ ਦਾ ਮਿਆਰ ਆ ਉਹ ਹੋਰ ਜ਼ਿਆਦਾ ਗਿਰਾਵਟ ਵੱਲ ਚਲੇ ਜਾਂਦਾ ਹੈ। ਸੋ ਇਸ ਕਰਕੇ ਸਾਨੂੰ ਇਹ ਜ਼ਰੂਰ ਸਮਝਦੇ ਰਹਿਣਾ ਚਾਹੀਦਾ ਆ ਕਿ ਗਲਤੀਆਂ ਜੇ ਉਚਾਰਨ ਦੇ ਵਿੱਚ ਹੋ ਰਹੀਆਂ ਆ ਤਾਂ ਅਸੀਂ ਉਹਨਾਂ ਦੇ ਵਿੱਚ ਸੁਧਾਰ ਜ਼ਰੂਰ ਲੈ ਕੇ ਆਉਂਦੇ ਰਹੀਏ। ਤੇ ਨਾਲ ਹੀ ਨਾਲ ਜਿਹੜੇ ਸ਼ਬਦਾਂ ਦੇ ਵਿੱਚ ਕਈ ਵਾਰ ਕੀ ਹੁੰਦਾ ਕਿ ਉਚਾਰਨ ਵੇਲੇ ਕੁਛ ਚੀਜ਼ਾਂ ਜਿਹੜੀਆਂ ਉਹ ਸਾਨੂੰ ਬੜੀਆਂ ਆਮ ਲੱਗਦੀਆਂ ਹੁੰਦੀਆਂ ਕਿ ਇਹ ਸ਼ਾਇਦ ਜਿਹੜਾ ਉਚਾਰਨ ਆ ਇਹ ਇਸੇ ਤਰ੍ਹਾਂ, ਪਰ ਉਹਦਾ ਜਿਹੜਾ ਉਚਾਰਨ ਸਹੀ ਜਿਹੜਾ ਆ ਉਹ ਕੁਛ ਹੋਰ ਹੁੰਦਾ। ਸੋ ਇਸ ਕਰਕੇ ਇਹਨਾਂ ਸ਼ਬਦਾਂ ਦੇ ਉੱਤੇ ਅੱਜ ਅਸੀਂ ਗੱਲ ਜਿਹੜੀ ਆ ਕਰਨੀ ਆ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ। ਸਾਡੇ ਨਾਲ ਇਸ ਸਮੇਂ ਗੁਰਿੰਦਰ ਸਿੰਘ ਹੋਰੀ ਦੁਬਾਰਾ ਜੁੜੇ ਨੇ, ਉਹਨਾਂ ਨੇ ਦੱਸਤਾ ਜੀ ਕਹਿੰਦੇ 5:06 ਸ਼ਾਮ ਦੇ ਹੋ ਗਏ ਆ। ਠੀਕ ਹੈ ਜੀ, ਸੋ ਗੁਰਿੰਦਰ ਜੀ ਤੁਸੀਂ ਸਾਡੇ ਨਾਲ ਸਾਂਝ ਜ਼ਰੂਰ ਬਣਾਇਓ ਸ਼ਬਦਾਂ ਦੇ ਜ਼ਰੀਏ ਵੀ, ਔਰ ਤੁਸੀਂ ਕੀ ਸੋਚਦੇ ਹੋ ਕਿ ਕਿੱਥੇ ਕਿੱਥੇ ਸਾਡੇ ਵੱਲੋਂ ਜਿਹੜੀਆਂ ਕਮੀਆਂ ਉਹ ਰਹਿੰਦੀਆਂ, ਕਿਉਂਕਿ ਜਦੋਂ ਅਸੀਂ ਕੰਮਾਂ ਕਾਰਾਂ ਤੇ ਹੁੰਦੇ ਹਾਂ ਤੇ ਸਾਡਾ ਬਹੁਤਾ ਸਮਾਂ ਜਿਹੜਾ ਉਹ ਅੰਗਰੇਜ਼ੀ ਦੇ ਵਿੱਚ, ਜਿਹੜੇ ਵੀ ਪ੍ਰਵਾਸੀ ਪੰਜਾਬੀ ਹੈ ਹਨਾ, ਚਾਹੇ ਤੁਸੀਂ ਅਮਰੀਕਾ ਚ ਬੈਠੇ ਹੋ, ਅਸੀਂ ਇੱਥੇ ਆਸਟ੍ਰੇਲੀਆ ਚ ਬੈਠੇ ਹਾਂ, ਜਾਂ ਫਿਰ ਯੂਰਪ ਚ ਕੋਈ ਬੈਠਾ ਹੈ, ਕੋਈ ਕਿਸੇ ਹੋਰ ਇਲਾਕੇ ਚ ਬੈਠਾ ਹੈ, ਤਾਂ ਉਹਨਾਂ ਇਲਾਕਿਆਂ ਦੇ ਵਿੱਚ ਬੈਠੇ ਉੱਥੇ ਅਸੀਂ ਕੰਮਾਂ ਦੌਰਾਨ ਅੰਗਰੇਜ਼ੀ ਜਿਹੜੀ ਭਾਸ਼ਾ ਆ ਉਹ ਜ਼ਿਆਦਾ ਵਰਤਦੇ ਹਾਂ, ਬੋਲਦੇ ਹਾਂ ਹਨਾ। ਜਦੋਂ ਅਸੀਂ ਘਰ ਆਉਂਦੇ ਹਾਂ ਜਾਂ ਫਿਰ ਜਦੋਂ ਕੋਈ ਸਾਡੀ ਦੋਸਤਾਂ ਦੇ ਨਾਲ ਬਹਿਣੀ ਉੱਠਣੀ ਹੁੰਦੀ ਹੈ ਹਨਾ, ਜਾਂ ਕਹਿ ਲਓ ਕਿ ਸਾਡਾ ਜਿਹੜਾ ਕੋਈ ਇਕੱਠ ਸਮਾਜਿਕ ਤੌਰ ਦੇ ਉੱਤੇ ਹੁੰਦਾ ਤੇ ਉੱਥੇ ਸਾਨੂੰ ਪੰਜਾਬੀ ਬੋਲਣ ਦਾ ਮੌਕਾ ਮਿਲਦਾ, ਪਰ ਉੱਥੇ ਵੀ ਆਮ ਦੇਖਣ ਦੇ ਵਿੱਚ ਆਉਂਦਾ ਕਿ ਜਦੋਂ ਅਸੀਂ ਪੰਜਾਬੀ ਬੋਲਦੇ ਹਾਂ ਤਾਂ ਪੰਜਾਬੀ ਦੀ ਜਿਹੜੀ ਉਚਾਰਨ ਪ੍ਰਕਿਰਿਆ ਆ ਸਾਡੀ ਉਹ ਬਹੁਤ ਗਲਤ ਹੋ ਜਾਂਦੀ ਹੈ ਕਈ ਵਾਰ, ਪਰ ਅਸੀਂ ਉੱਥੇ ਸੁਧਾਰ ਲਿਆਉਂਦੇ ਵੀ ਨਹੀਂ, ਔਰ ਦੂਸਰੇ ਨੂੰ ਤਾਂ ਕਹਿਣ ਤੋਂ ਆਪਾਂ ਹਮੇਸ਼ਾ ਝਿਜਕਦੇ ਹੀ ਆ ਹਨਾ। ਪਰ ਅੱਜ ਅਸੀਂ ਗੱਲ ਕਰਾਂਗੇ ਉਹਨਾਂ ਸ਼ਬਦਾਂ ਦੀ ਜਿਹੜੇ ਸ਼ਬਦਾਂ ਦੇ ਵਿੱਚ ਸਾਨੂੰ ਆਏ ਦਿਨ ਇਹ ਦੇਖਣ ਦੇ ਵਿੱਚ ਮਿਲ ਰਿਹਾ ਕਿ ਪੰਜਾਬੀ ਦੇ ਬਹੁਤ ਸੋਹਣੇ ਸ਼ਬਦ ਆ, ਬੜੇ ਗੂੜੇ ਔਰ ਠੇਠ ਸ਼ਬਦ ਆ, ਜਿਨ੍ਹਾਂ ਨੂੰ ਜਦੋਂ ਅਸੀਂ ਉਚਾਰਦੇ ਹਾਂ ਤਾਂ ਅਸੀਂ ਉਹਨਾਂ ਦਾ ਉਚਾਰਨ ਗਲਤ ਕਰਕੇ ਉਹਨਾਂ ਦੀ ਜਿਹੜੀ ਖੂਬਸੂਰਤੀ ਆ ਉਹ ਵੀ ਨਸ਼ਟ ਕਰਦੇ ਹਾਂ ਤੇ ਉਹਨਾਂ ਦਾ ਜਿਹੜਾ ਅਸਲ ਪਾਨ ਆ ਉਹ ਵੀ ਅਸੀਂ ਖਰਾਬ ਕਰ ਦਿੰਦੇ ਹਾਂ। ਤੇ ਇਹਨਾਂ ਸ਼ਬਦਾਂ ਦੇ ਬਾਰੇ ਗੱਲ ਅਸੀਂ ਕਰਦੇ ਰਹਾਂਗੇ। ਗੁਰਿੰਦਰ ਸਿੰਘ ਹੋਰਾਂ ਨੇ ਦੱਸਿਆ ਵੀ ਉਹ ਦੁਆਬੇ ਦੇ ਰਹਿਣ ਵਾਲੇ ਆ, ਬਾਕੀ ਕਹਿੰਦੇ ਤੁਸੀਂ ਆਪ ਜਾਣਦੇ ਹੋ। ਬਿਲਕੁਲ ਜੀ, ਦੁਆਬੇ ਵਾਲੇ ਜਿਹੜੇ ਆ ਉਹ ਜੇ ਅਸੀਂ ਆਪਣੀ ਦੁਆਬੀ ਬੋਲੀ ਦੀ ਗੱਲ ਕਰੀਏ ਤਾਂ ਦੁਆਬੀ ਦੇ ਵਿੱਚ ਬੱਬਾ ਜਾਂ ਵਾਹਵਾ ਹਨਾ, ਇਹਦੇ ਬਾਰੇ ਜਿਹੜਾ ਅੰਤਰ ਆ ਉਹਨੂੰ ਲੈ ਕੇ ਹਮੇਸ਼ਾ ਤੋਂ ਹੀ ਇੱਕ ਸਵਾਲ ਆ ਉਹ ਖੜਾ ਰਹਿੰਦਾ। ਪਰ ਇਹ ਉਹਦੀ ਆਪਣੀ ਖੂਬਸੂਰਤੀ ਆ ਕਿ ਦੁਆਬੇ ਦੇ ਵਿੱਚ ਬੱਬਾ ਜਿਹੜਾ ਆ ਉਹ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ ਆ, ਜ਼ਿਆਦਾ ਉਹਦਾ ਜਿਹੜਾ ਪ੍ਰਯੋਗ ਆ ਉਹ ਹੁੰਦਾ ਆ ਹਨਾ। ਪਰ ਜੇ ਅਸੀਂ ਉਹਦਾ ਜਿਹੜਾ ਮੂਲ ਰੂਪ ਦੇਖੀਏ ਤਾਂ ਉਹ ਵਾਹਵਾ ਹਨਾ ਕਈ ਵਾਰ ਸ਼ਬਦਾਂ ਦੇ ਵਿੱਚ ਹੁੰਦਾ ਆ, ਤੇ ਇਸ ਕਰਕੇ ਜਦੋਂ ਜਿਹੜੀ ਮੁੱਖ ਭਾਸ਼ਾ ਜਿਹੜੀ ਜਦੋਂ ਅਸੀਂ ਉਚਾਰਦੇ ਹਾਂ ਤੇ ਉੱਥੇ ਫਿਰ ਜਿਹੜਾ ਵਖਰੇਵਾ ਆ ਉਹ ਪੈਦਾ ਹੁੰਦਾ। ਖੈਰ ਅਸੀਂ ਹੋਰ ਵੀ ਬਹੁਤ ਸਾਰੇ ਸ਼ਬਦਾਂ ਦੇ ਬਾਰੇ ਗੱਲ ਕਰਦੇ ਰਵਾਂਗੇ। ਇਸ ਵੇਲੇ ਸਾਡੇ ਨਾਲ ਵੀਰਪਾਲ ਕੌਰ ਹੁਰੀ ਵੀ ਬਣੇ ਨੇ। ਵੀਰਪਾਲ ਦੱਸਦੇ ਆ, ਕਹਿੰਦੇ ਮੈਂ ਮਾਲਵੇ ਤੋਂ ਆ, ਤੇ ਵੀਰਪਾਲ ਜੀ ਕੋਈ ਸ਼ਬਦ ਸਾਡੇ ਨਾਲ ਜ਼ਰੂਰ ਸਾਂਝਾ ਕਰੋ ਤੁਸੀਂ ਜਿਹੜਾ ਮਾਲਵੇ ਦੇ ਵਿੱਚ ਪ੍ਰਚਲਿਤ ਆ, ਤੇ ਫਿਰ ਆਪਾਂ ਆਪਣੇ ਦੋਸਤਾਂ ਤੋਂ ਪੁੱਛਾਂਗੇ ਕਿ ਉਸ ਸ਼ਬਦ ਨੂੰ ਮਾਝੇ ਦੇ ਵਿੱਚ ਜਾਂ ਦੁਆਬੇ ਦੇ ਵਿੱਚ ਹਾਂ ਕਿਵੇਂ ਉਹ ਬੋਲਦੇ ਆ ਜਾਂ ਉਹਦੇ ਲਈ ਕਿਹੜਾ ਸ਼ਬਦ ਉਹ ਪ੍ਰਯੋਗ ਦੇ ਵਿੱਚ ਲਿਆਉਂਦੇ ਆ। ਤੇ ਬੜਾ ਚੰਗਾ ਲੱਗ ਰਿਹਾ ਤੁਸੀਂ ਇਸ ਵਿਚਾਰ ਦੇ ਵਿੱਚ, ਇਸ ਵਿਚਾਰ ਚਰਚਾ ਦੇ ਵਿੱਚ ਇਸ ਵੇਲੇ ਸ਼ਾਮਲ ਹੋਣ ਜਾ ਰਹੇ ਹੋ। ਤੇ ਇਹ ਬਹੁਤ ਜ਼ਰੂਰੀ ਵੀ ਆ, ਬਹੁਤ ਅਹਿਮ ਵੀ ਆ ਕਿ ਅਸੀਂ ਇਹਨਾਂ ਚੀਜ਼ਾਂ ਦੇ ਉੱਤੇ ਗੱਲਾਂ ਕਰਦੇ ਰਿਹਾ ਕਰੀਏ ਹਨਾ। ਮੈਂ ਨਾ ਅੱਜ ਇੱਕ ਹੋਰ ਪੋਸਟ ਦੇਖ ਰਹੀ ਸੀ, ਸ਼ਾਇਦ ਕੋਈ ਲੋਕ ਧਾਰਾ ਆਪਣੇ ਫੇਸਬੁੱਕ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਗਰੁੱਪ ਬਣਿਆ ਹੋਇਆ। ਸੋ ਉਸ ਲੋਕ ਧਾਰਾ ਦੇ ਵਿੱਚ ਅੱਜ ਇੱਕ ਸਵਾਲ ਜਿਹੜਾ ਸੀਗਾ ਉਹ ਸਾਡੇ ਉਸੇ ਲੋਕ ਧਾਰਾ ਪਰਿਵਾਰ ਦੇ ਮੈਂਬਰ ਨੇ ਪਾਇਆ ਸੀਗਾ ਕਿ ਪ੍ਰਿੰਡ ਨੂੰ ਤੁਹਾਡੇ ਇਲਾਕੇ ਦੇ ਵਿੱਚ ਕੀ ਕਹਿੰਦੇ ਆ। ਔਰ ਉਹ ਲੋਕ ਨਾ ਬਹੁਤ ਵਾਰ ਇਹੋ ਜਿਹੜੇ ਸ਼ਬਦ ਆ ਉਸ ਪਰਿਵਾਰ ਦੇ ਵਿੱਚ ਸਾਂਝੇ ਕਰਦੇ ਆ। ਮੈਨੂੰ ਬੜਾ ਚੰਗਾ ਲੱਗਦਾ ਕਿਉਂਕਿ ਉਹਦੇ ਨਾਲ ਕੀ ਹੁੰਦਾ ਕਿ ਸਾਡੀ ਜਾਣਕਾਰੀ ਦੇ ਵਿੱਚ ਵਾਧਾ ਹੁੰਦਾ, ਤੇ ਸਾਡੇ ਨਾਲ ਸਾਡੇ ਰੇਡੀਓ ਦੇ ਉੱਤੇ ਵੀ ਗੁਰਬਾਣੀ ਦੇ ਜਿਹੜੇ ਕੋਆਰਡੀਨੇਟਰ ਨੇ ਸਾਡੇ ਸਰਦਾਰ ਦਲਜੀਤ ਸਿੰਘ ਢਿੱਲੋਂਹਰੀ, ਉਹ ਵੀ ਕਾਫੀ ਜ਼ਿਆਦਾ ਵਾਧਾ ਕਰਦੇ ਹੁੰਦੇ ਆ ਜਾਣਕਾਰੀ ਦੇ ਵਿੱਚ। ਔਰ ਜਦੋਂ ਅਸੀਂ ਆਪਸ ਦੇ ਵਿੱਚ ਜਿਹੜਾ ਆਦਾਨ ਪ੍ਰਦਾਨ ਕਰਦੇ ਆ ਸ਼ਬਦਾਂ ਦਾ, ਤਾਂ ਸਾਡੇ ਜੋ ਵੀ ਸਾਡੀ ਨੌਲੇਜ ਦੇ ਵਿੱਚ ਸਾਡੇ ਗਿਆਨ ਦੇ ਵਿੱਚ ਜੋ ਕੁਛ ਹੁੰਦਾ ਅਸੀਂ ਉਹ ਬਾਹਰ ਕੱਢਦੇ ਹਾਂ, ਦੂਸਰਿਆਂ ਦੇ ਗਿਆਨ ਦੇ ਵਿੱਚ ਜੋ ਹੁੰਦਾ ਅਸੀਂ ਉਹ ਧਾਰਨ ਕਰਦੇ ਹਾਂ, ਤੇ ਉਹਦੇ ਨਾਲ ਕੀ ਹੁੰਦਾ ਕਿ ਸਾਡੇ ਗਿਆਨ ਦਾ ਜਿਹੜਾ ਘੇਰਾ ਆ ਉਹ ਵੀ ਵੱਧਦਾ ਹੈ ਹਨਾ। ਖੈਰ ਅੱਜ ਅਸੀਂ ਸ਼ਬਦਾਂ ਦੇ ਉੱਤੇ ਤਾਂ ਜਿਹੜੀ ਗੱਲ ਹੈ ਉਹ ਕਰਨੀ ਹੀ ਕਰਨੀ ਹੈ, ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ। ਤੇ ਇਹਦੇ ਨਾਲ ਹੀ ਅਸੀਂ ਜਿਹੜੀਆਂ ਇੱਕ ਊਣ ਤਾਈਆਂ ਜਿਹੜੀਆਂ ਆ ਪੰਜਾਬੀ ਦੇ ਵਿੱਚ ਆ ਰਹੀਆਂ ਆ ਉਹਦੇ ਬਾਰੇ ਵੀ ਆਪਾਂ ਜ਼ਰੂਰ ਗੱਲ ਕਰਨੀ ਆ। ਊਣ ਤਾਈਆਂ ਕੀ ਆ ਕਿ ਕਈ ਵਾਰ ਕੀ ਹੁੰਦਾ ਕਿ ਅਸੀਂ ਆਪਣੇ ਸ਼ਬਦ ਉਚਾਰਨ ਵੇਲੇ ਥੋੜਾ ਜਿਹਾ ਉਹਦਾ ਉਚਾਰਨ ਜਦੋਂ ਬਦਲ ਦਿੰਦੇ ਆ ਤਾਂ ਉਹਦਾ ਉਚਾਰਨ ਹੀ ਨਹੀਂ ਬਦਲਦਾ, ਸਗੋਂ ਉਹਦਾ ਜਿਹੜਾ ਮਤਲਬ ਆ ਉਹ ਵੀ ਬਦਲ ਜਾਂਦਾ, ਉਹਦਾ ਜਿਹੜਾ ਅਰਥ ਆ ਉਹ ਵੀ ਬਦਲ ਜਾਂਦਾ ਹਨਾ। ਸੋ ਇਸ ਕਰਕੇ ਇਹ ਜ਼ਰੂਰ ਧਿਆਨ ਚ ਰੱਖਣਾ ਚਾਹੀਦਾ ਕਿ ਜਦੋਂ ਅਸੀਂ ਉਚਾਰਨ ਕਰਦੇ ਹਾਂ ਤਾਂ ਉਸ ਉਚਾਰਨ ਦੇ ਵਿੱਚ ਇੰਨੀ ਜ਼ਿਆਦਾ ਤਬਦੀਲੀ ਨਹੀਂ ਹੋਣੀ ਚਾਹੀਦੀ ਕਿ ਉਹਦਾ ਜਿਹੜਾ ਅਰਥ ਆ ਉਹੀ ਬਦਲ ਜਾਵੇ। ਜਿਵੇਂ ਹੁਣ ਅਸੀਂ ਗੱਲਾਂ ਦੀ ਗੱਲ ਕਰੀਏ, ਹੁਣ ਗੱਲਾਂ ਆ ਅਸੀਂ ਬੋਲਦੇ ਬੋਲਦੇ ਮਤਲਬ ਕਈ ਵਾਰ ਇਹਨੂੰ ਬਹੁਤ ਜ਼ਿਆਦਾ ਸੌਖਾ ਸਮਝ ਲੈਂਦੇ ਹਾਂ ਵੀ ਆਪਾਂ ਕਹਿੰਦੇ ਗੱਲਾਂ ਹਨਾ। ਔਰ ਇਹ ਗੱਲਾਂ ਤੇ ਗੱਲਾਂ ਦੇ ਵਿੱਚ ਬਹੁਤ ਫਰਕ ਆ। ਜਦੋਂ ਅਸੀਂ ਇਹਨੂੰ ਲਿਖਣ ਲੱਗਦੇ ਹਾਂ ਤੇ ਉਹਦੇ ਨਾਲ ਆਰਥਿਕ ਸ਼ਬਦ ਬਹੁਤ ਵੱਡਾ ਜਿਹੜਾ ਆਰਥਿਕ ਫਰਕ ਜਿਹੜਾ ਆ ਉਹ ਬਹੁਤ ਵੱਡਾ ਪੈ ਅਰਥ ਦਾ ਜਿਹੜਾ ਸ਼ਬਦ ਫਰਕ ਆ ਉਹ ਬਹੁਤ ਵੱਡਾ ਪੈ ਜਾਂਦਾ ਹਨਾ। ਤੇ ਜੇ ਅਰਥ ਹੀ ਬਦਲ ਗਿਆ, ਜੇ ਅਰਥ ਉਹਦਾ ਕੁਛ ਹੋਰ ਨਿਕਲ ਗਿਆ ਤਾਂ ਉਹਦੇ ਨਾਲ ਇੱਕ ਬਹੁਤ ਵੱਡੀ ਜਿਹੜੀ ਸਾਡੀ ਗਲਤੀ ਆ ਉਹ ਸਾਹਮਣੇ ਆਉਂਦੀ ਆ ਹਨਾ। ਤਾਂ ਇਸ ਕਰਕੇ ਕਈ ਹੋਰ ਇਹੋ ਜਿਹੇ ਸ਼ਬਦ ਆ ਜਿੱਦਾਂ ਆਪਾਂ ਕਹਿੰਦੇ ਆ ਪੰਜਾਬੀ ਬੋਲਣ ਵਾਲੇ ਜਿਹੜੇ ਇੱਕ ਸ਼ਹਿਰੀ ਜਿਹੜੀ ਪੰਜਾਬੀ ਆ ਉਹਦੇ ਵਿੱਚ ਆਮ ਤੌਰ ਤੇ ਦੇਖਣ ਦੇ ਵਿੱਚ ਆਉਂਦਾ ਹਨਾ ਕਿ ਉਹ ਜਦੋਂ ਬੋਲਦੇ ਆ ਉਹਨਾਂ ਦੇ ਸ਼ਬਦਾਂ ਦਾ ਜਿਹੜਾ ਉਚਾਰਨ ਆ ਉਹ ਥੋੜਾ ਜਿਹਾ ਹੋਰ ਹੁੰਦਾ ਹਨਾ। ਜਿੱਦਾਂ ਆਪਾਂ ਕਹਿੰਦੇ ਆ ਪਾ ਲਓ ਹਨਾ, ਉਹ ਬੋਲਦੇ ਆ ਪਾਲੋ ਪਾਲੋ ਹਨਾ। ਸੋ ਉਹ ਪਾ ਲੋ ਨਹੀਂ ਹੁੰਦਾ ਹਨਾ, ਪਾ ਲੋ ਹੁੰਦਾ ਆ ਹਨਾ। ਪਰ ਉਹ ਦੋਨਾਂ ਦੇ ਉਚਾਰਨ ਦੇ ਵਿੱਚ ਜਿਹੜਾ ਫਰਕ ਪੈ ਜਾਂਦਾ ਆ ਉਹਦੇ ਨਾਲ ਕਈ ਵਾਰ ਕੀ ਹੁੰਦਾ ਕਿ ਤੁਹਾਨੂੰ ਸਮਝਣਾ ਵੀ ਥੋੜਾ ਜਿਹਾ ਔਖਾ ਹੋ ਜਾਂਦਾ ਆ ਹਨਾ। ਜਿਵੇਂ ਅਸੀਂ ਕਹਿੰਦੇ ਆ ਕਿ ਮੈਂ ਜਾਣਾ ਆ ਹਨਾ, ਮੈਂ ਅੱਜ ਜਾਣਾ ਆ ਜਾਣਾ, ਯਾਨੀ ਪਰ ਜਦੋਂ ਉਸਨੂੰ ਅਸੀਂ ਬੋਲਦੇ ਆ ਜਾਣਾ ਜਾਣਾ ਹਨਾ। ਉਹ ਦੇਖੋ ਉਹਦੀ ਖੂਬਸੂਰਤੀ ਸ਼ਬਦ ਦੀ ਖਤਮ ਹੋ ਗਈ ਹਨਾ, ਉਹਦਾ ਰੋਬ ਜਿਹੜਾ ਆ ਉਹ ਸ਼ਬਦ ਦਾ ਜਿਹੜਾ ਇੱਕ ਰੋਬ ਆ ਉਹ ਹੀ ਖਤਮ ਹੋ ਗਿਆ ਹਨਾ। ਆਪਾਂ ਕਹਿੰਦੇ ਆ ਜਾਣਾ, ਇੱਕ ਮੈਂ ਬਹੁਤ ਵਾਰ ਦੇਖਦੀ ਹਾਂ ਇੱਕ ਸ਼ਹਿਰੀ ਬੋਲੀ ਦੇ ਵਿੱਚ ਉਹ ਬੋਲਣਗੇ ਕੌਲੀ ਨੂੰ, ਉਹ ਬੋਲਣਗੇ ਕੋਲੀ ਹਨਾ, ਮੈਂ ਕੋਲੀ ਦੇ ਵਿੱਚ ਥੋੜਾ ਜਿਹਾ ਪਾਣਾ ਹਨਾ। ਕੋਲੀ ਸ਼ਬਦ ਆਪਣੇ ਆਪ ਦੇ ਵਿੱਚ ਬਹੁਤ ਗਲਤ ਆ, ਕਿਉਂਕਿ ਜੇ ਤੁਸੀਂ ਕੌਲੀ ਵਰਤ ਰਹੇ ਹਾਂ ਕਟੋਰੀ ਦੇ ਲਈ ਵਰਤ ਰਹੇ ਹਾਂ ਹਨਾ, ਤਾਂ ਉਹ ਕੋਲੀ ਨਹੀਂ ਆ ਹਨਾ, ਉਹ ਫਿਰ ਕੋਲੀ ਬਿਲਕੁਲ ਡਿਫਰੈਂਟ ਹੋ ਜਾਂਦੀ ਆ ਹਨਾ। ਜਿਹੜੀ ਅਸੀਂ ਕੰਨਾਂ ਦੇ ਵਿੱਚ ਕੋਈ ਟੋਪਸ ਪਾਉਂਦੇ ਹਾਂ ਜਾਂ ਉਹਦੇ ਪਿੱਛੇ ਜਿਹੜੀ ਪਾਉਂਦੇ ਹਾਂ ਉਹ ਕੋਲੀ ਹੁੰਦੀ ਆ ਹਨਾ, ਪਰ ਜਿਹੜੀ ਕੌਲੀ ਆ ਉਹ ਜਿਹੜਾ ਅਸੀਂ ਬਾਊਲ ਕਹਿੰਦੇ ਹਾਂ ਹਨਾ, ਜਿਹਦੇ ਵਿੱਚ ਅਸੀਂ ਪਾ ਕੇ ਖਾਂਦੇ ਹਾਂ ਹਨਾ, ਉਹ ਚੀਜ਼ ਜਿਹੜੀ ਆ ਉਹ ਬਿਲਕੁਲ ਡਿਫਰੈਂਟ ਹੋ ਜਾਂਦੀ ਆ। ਇਸੇ ਤਰ੍ਹਾਂ ਚਾਵਲ ਹਿੰਦੀ ਚ ਅਸੀਂ ਕਹਿੰਦੇ ਆ, ਚੌਲ ਜਿਹੜੇ ਆ ਪੰਜਾਬੀ ਦੇ ਵਿੱਚ ਕਹਿੰਦੇ ਆ, ਪਰ ਚੌਲਾਂ ਨੂੰ ਵੀ ਅਸੀਂ ਚੋਲ ਬਣਾ ਦਿੰਦੇ ਹਾਂ ਹਨਾ। ਸੋ ਇਦਾਂ ਦੇ ਬਹੁਤ ਸਾਰੇ ਸ਼ਬਦ ਹੋਣੇ ਆ, ਤੁਸੀਂ ਸਾਡੇ ਨਾਲ ਫੋਨ ਜ਼ਰੀਏ ਵੀ ਅੱਜ ਸਾਂਝ ਬਣਾ ਸਕਦੇ ਹੋ, ਸਾਂਝੇ ਜ਼ਰੂਰ ਕਰਿਓ। ਉਹਨਾਂ ਦਾ ਕੁਛ ਹਾਸੇ ਠੱਠੇ ਵਾਲਾ ਪਾਰਟ ਵੀ ਆਪਾਂ ਸਾਂਝਾ ਕਰਾਂਗੇ, ਕਿਉਂਕਿ ਆਪਣੇ ਜਿਹੜਾ ਇਹ ਸਾਰਾ ਗੱਲਬਾਤ ਦਾ ਜਿਹੜਾ ਚਲਨ ਆ ਉਹਦੇ ਵਿੱਚ ਹਾਸਾ ਠੱਠਾ ਜਿਹੜਾ ਉਹ ਵੀ ਹੁੰਦਾ ਰਹਿਣਾ ਚਾਹੀਦਾ, ਪਰ ਹਾਂ ਸਾਨੂੰ ਇਹਦਾ ਅਹਿਸਾਸ ਜ਼ਰੂਰ ਹੋਵੇ ਕਿ ਕਿੱਥੇ ਕਿਹੜੀਆਂ ਚੀਜ਼ਾਂ ਜਿਹੜੀਆਂ ਉਹ ਅਸੀਂ ਗਲਤ ਬੋਲਦੇ ਜਾਂਦੇ ਹਾਂ ਹਨਾ। ਤੇ ਇਸੇ ਦੌਰਾਨ ਸਾਡੇ ਨਾਲ ਗੁਰਿੰਦਰ ਸਿੰਘ ਹੋਰਾਂ ਨੇ ਦੁਬਾਰਾ ਸਾਂਝ ਬਣਾਈ ਹੈ। ਕਹਿੰਦੇ ਅਸੀਂ ਤਾਂ ਜੀ ਆਪਣੇ ਘਰ ਚ ਹਮੇਸ਼ਾ ਹੀ ਪੰਜਾਬੀ ਬੋਲਦੇ ਆ, ਇਸ ਲਈ ਮੇਰੇ ਬੱਚੇ ਇੱਥੋਂ ਦੇ ਜੰਮਪਲ ਹੋਣ ਦੇ ਬਾਵਜੂਦ ਵੀ ਪੰਜਾਬੀ ਗਾਣੇ ਸੁਣਨਾ ਪਸੰਦ ਕਰਦੇ ਆ, ਤੇ ਜਦੋਂ ਅਸੀਂ ਪਿੰਡ ਜਾਂਦੇ ਹਾਂ ਤਾਂ ਕੋਈ ਵੀ ਪਰੇਸ਼ਾਨੀ ਨਹੀਂ ਆਉਂਦੀ। ਕਿਆ ਹੀ ਬਾਤ ਹੈ, ਵਧਾਈ ਹੈ ਤੁਹਾਨੂੰ ਇਸ ਗੱਲ ਲਈ ਗੁਰਿੰਦਰ ਜੀ, ਔਰ ਇਹ ਬਹੁਤ ਵਧੀਆ ਇੱਕ ਰਵਾਇਤ ਆ ਕਿ ਤੁਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਦੇ ਨਾਲ ਜੋੜ ਕੇ ਰੱਖਿਆ, ਕਿਉਂਕਿ ਜਿਹੜੀ ਇੱਕ ਬੋਲੀ ਹੁੰਦੀ ਆ ਉਹ ਸਾਡਾ ਵਿਰਸਾ ਵੀ ਹੁੰਦੀ ਹੈ ਹਨਾ। ਸਾਡੀ ਜਿਹੜੀ ਜ਼ੁਬਾਨ ਆ ਉਹ ਸਾਡਾ ਵਿਰਸਾ ਆ, ਕਿਉਂਕਿ ਉਸ ਭਾਸ਼ਾ ਦੇ ਵਿੱਚ ਉਸ ਜ਼ੁਬਾਨ ਦੇ ਵਿੱਚ ਅਸੀਂ ਮਹਿਸੂਸ ਕਰਦੇ ਹਾਂ ਹਨਾ, ਉਸ ਭਾਸ਼ਾ ਦੇ ਵਿੱਚ ਅਸੀਂ ਉਸ ਜ਼ੁਬਾਨ ਦੇ ਵਿੱਚ ਸੋਚਦੇ ਹਾਂ ਹਨਾ। ਜਿਹੜੇ ਅਹਿਸਾਸ ਸਾਡੇ ਅੰਦਰ ਪੈਦਾ ਹੁੰਦੇ ਆ ਉਹ ਅਸਲ ਦੇ ਵਿੱਚ ਪਹਿਲਾਂ ਆਪਣੀ ਜ਼ੁਬਾਨ ਦੇ ਵਿੱਚ ਹੁੰਦੇ, ਆਪਣੀ ਬੋਲੀ ਦੇ ਵਿੱਚ ਹੁੰਦੇ ਆ, ਫਿਰ ਅਸੀਂ ਕਿਸੇ ਹੋਰ ਜ਼ੁਬਾਨ ਦੇ ਵਿੱਚ ਉਹਨੂੰ ਢਾਲ ਕੇ ਜੇ ਕਦੇ ਬੋਲਣਾ ਚਾਹੀਏ ਤਾਂ ਉਹ ਜਿਹੜੇ ਸ਼ੁੱਧ ਨਹੀਂ ਹੁੰਦੇ ਸਾਡੇ ਜਿਹੜੇ ਉਹਦੇ ਵਿੱਚ ਜਜ਼ਬਾਤ ਆ, ਪਰ ਜਿਹੜੇ ਸ਼ੁੱਧ ਜਜ਼ਬਾਤ ਆ ਉਹ ਸਾਡੇ ਹਮੇਸ਼ਾ ਆਪਣੀ ਬੋਲੀ ਦੇ ਵਿੱਚ ਹੀ ਹੁੰਦੇ ਆ। ਸੋ ਜੇ ਅਸੀਂ ਆਪਣੇ ਬੱਚਿਆਂ ਨੂੰ ਆਪਣੀ ਬੋਲੀ ਦੇ ਨਾਲ ਜੋੜ ਲਿਆ ਤਾਂ ਇੱਕ ਅਸੀਂ ਆਪਣਾ ਵਿਰਸਾ ਵੀ ਬਚਾ ਲਿਆ, ਆਪਣੇ ਸੱਭਿਆਚਾਰ, ਅਸੀਂ ਸੱਭਿਆਚਾਰ ਦੀ ਦੁਹਾਈ ਦਿੰਨੇ ਆ ਪਰ ਸੱਭਿਆਚਾਰ ਅਸਲ ਦੇ ਵਿੱਚ ਸਾਡੀ ਭਾਸ਼ਾ ਆ, ਸਾਡੀ ਭਾਸ਼ਾ ਦੇ ਵਿੱਚ ਸਮੋਇਆ ਹੋਇਆ ਆ। ਭਾਸ਼ਾ ਇੱਕ ਵਿਰਸਾ ਵੀ ਆ, ਭਾਸ਼ਾ ਇੱਕ ਸੱਭਿਆਚਾਰ ਵੀ ਆ ਹਨਾ, ਤੇ ਇਹ ਸਾਡੇ ਹੱਥ ਆ ਕਿ ਅਸੀਂ ਉਸ ਨੂੰ ਕਿਸ ਤਰ੍ਹਾਂ ਪ੍ਰਚਾਰ ਕਰਨਾ, ਉਹਦਾ ਅਸੀਂ ਕਿਸ ਤਰ੍ਹਾਂ ਉਸ ਨੂੰ ਵਡਿਆਉਣਾ ਆ ਔਰ ਕਿਸ ਤਰ੍ਹਾਂ ਆਪਣੀ ਅਗਲੀ ਪੀੜ੍ਹੀ ਨੂੰ ਉਸ ਦੇ ਨਾਲ ਜੋੜਨਾ ਆ। ਹਾਂਜੀ, ਅੱਗੇ ਸਾਡੇ ਨਾਲ ਨਰਿੰਦਰ ਰਠੌਰ ਹੁਰੀ ਜੁੜ ਚੁੱਕੇ ਨੇ। ਕਹਿੰਦੇ ਕਿੱਧਰ ਨੂੰ ਸਿਟੀ ਲੈਂਗੁਏਜ ਕਿੱਥੇ ਬੋਲਦੇ ਆ, ਆਈ ਐਮ ਫਰੋਮ ਮਾਲਵਾ। ਅੱਛਾ ਜੀ, ਕਿੱਧਰ ਸ਼ਬਦ ਜਿਹੜਾ ਆ ਜਾਂ ਕਿੱਥੇ ਹਨਾ, ਦੋ ਸ਼ਬਦ ਆਪਣੇ ਆਪ ਦੇ ਵਿੱਚ ਆ। ਇਹ ਕਹਿੰਦੇ ਜੀ ਮੈਂ ਮਾਲਵੇ ਤੋਂ ਆ, ਤੇ ਸਾਡੇ ਸ਼ਾਇਦ ਇਹਨਾਂ ਦੇ ਮਾਲਵੇ ਦੇ ਵਿੱਚ ਕਿੱਧਰ ਨੂੰ ਜਿਹੜੀ ਸ਼ਹਿਰੀ ਭਾਸ਼ਾ ਆ ਉਹਦੇ ਵਿੱਚ ਕਿੱਥੇ ਬੋਲਦੇ ਆ, ਆਪਾਂ ਕਹਿੰਦੇ ਆ ਕਿੱਧਰ ਚੱਲਾਂ ਹਨਾ, ਤੇ ਜਿਹੜਾ ਕਹਿੰਦੇ ਸ਼ਹਿਰੀ ਭਾਸ਼ਾ ਉੱਥੇ ਬੋਲਦੇ ਆ ਕਿੱਥੇ ਚੱਲੇ ਹੋ ਹਨਾ। ਸੋ ਬਿਲਕੁਲ ਇਹ ਜਿਹੜਾ ਵਖਰੇਵਾ ਆ ਇਹ ਹੁੰਦਾ, ਪਰ ਹੁਣ ਦੇਖੋ ਤੁਸੀਂ ਦੋਨੋਂ ਸ਼ਬਦ ਜਿਹੜੇ ਆ ਬਹੁਤ ਸਹੀ ਦੱਸੇ ਆ ਜਾਂ ਸਹੀ ਜਿਹੜੇ ਤੁਸੀਂ ਭੇਜੇ ਆ, ਕਿਉਂਕਿ ਕਿੱਧਰ ਵੀ ਆਪਣੇ ਆਪ ਦੇ ਵਿੱਚ ਇੱਕ ਸੰਪੂਰਨ ਸ਼ਬਦ ਆ, ਉਹਦੇ ਵਿੱਚ ਕੋਈ ਵੀ ਊਣਤਾਈ ਨਹੀਂ ਆ ਹਨਾ। ਦੂਸਰੇ ਪਾਸੇ ਜਿਹੜਾ ਕਿੱਥੇ ਸ਼ਬਦ ਆ ਉਹਦੇ ਵਿੱਚ ਵੀ ਕੋਈ ਊਣਤਾਈ ਨਹੀਂ ਆ, ਔਰ ਇਹ ਸ਼ਬਦ ਆਪਣੇ ਆਪ ਦੇ ਵਿੱਚ ਬਿਲਕੁਲ ਸਹੀ ਵੀ ਆ ਔਰ ਉਚਾਰਨ ਜਿਹੜਾ ਆ ਉਹ ਵੀ ਆਪਣੇ ਆਪ ਦੇ ਵਿੱਚ ਇਹਨਾਂ ਦਾ ਪੂਰਾ ਆ, ਔਰ ਕਿਉਂਕਿ ਇਹਦੇ ਵਿੱਚ ਉਚਾਰਨ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਊਣਤਾਈ ਨਹੀਂ ਆ, ਇਸ ਕਰਕੇ ਇਹਨਾਂ ਦਾ ਜਿਹੜਾ ਅਰਥ ਆ ਉਹ ਵੀ ਇੱਕੋ ਹੀ ਰਹਿ ਜਾਂਦਾ ਹਨਾ। ਪਰ ਕਈ ਵਾਰ ਕੀ ਹੁੰਦਾ ਕਿ ਸਾਡੇ ਉਚਾਰਨ ਦੇ ਵਿੱਚ ਹੀ ਕਈ ਵਾਰ ਇਹੋ ਜਿਹੀ ਗਲਤੀ ਆ ਜਾਂਦੀ ਆ ਜਿਹਦੇ ਕਰਕੇ ਉਹਦੇ ਅਰਥ ਦੇ ਵਿੱਚ ਫਰਕ ਪੈ ਜਾਂਦਾ ਆ। ਤੇ ਲਓ ਜੀ, ਸਾਡੇ ਨਾਲ ਇੱਕ ਕਾਲਰ ਇਸ ਵੇਲੇ ਜੁੜ ਚੁੱਕੇ ਨੇ, ਅਸੀਂ ਉਹਨਾਂ ਨੂੰ ਔਨ ਏਅਰ ਕਰਦੇ ਹਾਂ ਜੀ। ਪ੍ਰੋਗਰਾਮ ਲਹਿਰਾਂ ਚੱਲ ਰਿਹਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਨੰਬਰ 642 ਤੋਂ। ਸਤਿ ਸ੍ਰੀ ਅਕਾਲ ਜੀ, ਹਾਂਜੀ ਸਤਿ ਸ੍ਰੀ ਅਕਾਲ ਜੀ। ਮੈਨੂੰ ਲੱਗਦਾ ਮੌਲੀ ਜੋਹਲ ਜੀ ਸਾਡੇ ਨਾਲ ਰਿਵਰਲੈਂਡ ਤੋਂ ਜੁੜ ਚੁੱਕੇ ਨੇ, ਬਹੁਤ ਬਹੁਤ ਸਵਾਗਤ ਆਂਟੀ ਜੀ। ਨਹੀਂ ਜੀ, ਤੁਹਾਡੀ ਈਮੇਲ ਨਹੀਂ ਪਹੁੰਚੀ ਸ਼ਾਇਦ ਹਲੇ ਤੱਕ, ਨਹੀਂ ਬਹੁਤ ਬਹੁਤ ਸਵਾਗਤ ਜੀ, ਬਹੁਤ ਬਹੁਤ ਜੀ ਆਇਆਂ ਨੂੰ। ਬਹੁਤ ਚੰਗਾ ਕੀਤਾ ਤੁਸੀਂ ਫੋਨ ਕਾਲ ਦੇ ਰਾਹੀਂ ਜੁੜੇ ਹੋ ਜੀ। ਜੀ ਧੰਨਵਾਦ ਜੀ। ਜੀ ਸੋ ਮੌਲੀ ਜੀ, ਮੈਨੂੰ ਬੜਾ ਚੰਗਾ ਲੱਗ ਰਿਹਾ ਕਿ ਤੁਸੀਂ ਸਾਡੇ ਨਾਲ ਖੈਰ ਇਸ ਗੱਲਬਾਤ ਦੇ ਦੌਰਾਨ ਤਾਂ ਜੁੜੇ ਹੀ ਹੋ, ਔਰ ਤੁਸੀਂ ਕਿਉਂਕਿ ਬਹੁਤ ਪੁਰਾਣਾ ਜਿਹੜਾ ਸਮਾਂ ਆ ਉਹ ਵੀ ਆਸਟ੍ਰੇਲੀਆ ਦਾ ਦੇਖਿਆ, ਕਾਫੀ ਸਾਲਾਂ ਤੋਂ ਤੁਸੀਂ ਇੱਥੇ ਹੋ ਹਨਾ, ਤੁਹਾਡੇ ਜਿਹੜੇ ਬੱਚੇ ਆ ਉਹ ਵੀ ਇੱਥੇ ਪਲੇ ਆ ਜੰਮੇ ਆ, ਔਰ ਉਹਨਾਂ ਨੂੰ ਤੁਸੀਂ ਜਿਵੇਂ ਕਿ ਪੰਜਾਬੀ ਦੇ ਨਾਲ ਵੀ ਜੋੜ ਕੇ ਰੱਖਿਆ, ਉਹਨਾਂ ਨੂੰ ਗੁਰਬਾਣੀ ਦੇ ਨਾਲ ਵੀ ਤੁਸੀਂ ਦੱਸਿਆ ਕਿ ਉਹ ਜੁੜੇ ਰਹੇ ਹਨਾ, ਤੇ ਇੱਕ ਜਿਹੜਾ ਰਿਸ਼ਤਾ ਆ ਹਨਾ ਤੁਹਾਡੇ ਨਾਲ ਜੁੜੇ ਰਹਿਣਾ ਉਹਨਾਂ ਦਾ, ਉਹ ਵੀ ਮੈਨੂੰ ਲੱਗਦਾ ਵੀ ਇਸੇ ਕਰਕੇ ਹੀ ਜ਼ਿਆਦਾ ਗੂੜਾ ਹੁੰਦਾ ਆ, ਕਿਉਂਕਿ ਤੁਸੀਂ ਆਪਣੀ ਜ਼ੁਬਾਨ ਦੇ ਨਾਲ ਜਦੋਂ ਉਹਨਾਂ ਨੂੰ ਜੋੜ ਲੈਂਦੇ ਆ ਹਨਾ, ਕਿਉਂਕਿ ਜ਼ੁਬਾਨ ਦੇ ਨਾਲ ਜੋੜ ਕੇ ਰੱਖਣਾ ਬੱਚੇ ਨੂੰ, ਔਰ ਜ਼ੁਬਾਨ ਤੋਂ ਫਿਰ ਜਿਹੜਾ ਵਿਰਸਾ ਆ ਉਹ ਆਪਣੇ ਆਪ ਹੀ ਉਹਨਾਂ ਦੇ ਵਿੱਚ ਆਉਂਦਾ ਆ, ਤੁਸੀਂ ਕੀ ਸੋਚਦੇ ਹੋ? ਜੀ 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 ਬਿਲਕੁਲ ਬਿਲਕੁਲ। ਸੋ ਤੁਹਾਨੂੰ ਇਸ ਗੱਲ ਦੀ ਵਧਾਈ ਵੀ ਆ ਕਿ ਖੈਰ ਕਿਉਂਕਿ ਜਦੋਂ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਰਹਿੰਦੇ ਹਾਂ ਤਾਂ ਇੱਥੋਂ ਦਾ ਜਿਹੜਾ ਸੱਭਿਆਚਾਰ ਆ ਹਨਾ ਉਹਨਾਂ ਦਾ ਪ੍ਰਭਾਵ ਜਾਂ ਉਹਨਾਂ ਦਾ ਜਿਹੜਾ ਅਸਰ ਆ ਉਹ ਸਾਡੇ ਬੱਚਿਆਂ ਦੇ ਉੱਤੇ ਪੈਣਾ ਸੁਭਾਵਿਕ ਆ, ਤੇ ਮੈਨੂੰ ਲੱਗਦਾ ਕਿ ਇਹਦੇ ਵਿੱਚ ਕੋਈ ਅਤੀਕਥਨੀ ਨਹੀਂ ਆ ਕਿ ਉਹਨਾਂ ਦੇ ਉੱਤੇ ਜਿਹੜਾ ਉਹ ਪ੍ਰਭਾਵ ਆ ਉਹ ਅਸਰ ਆ ਉਹ ਬਣਿਆ ਰਹੇਗਾ ਹਨਾ, ਔਰ ਉਹ ਅਸਰ ਜਿਹੜਾ ਆ ਉਹ ਹੋਣਾ ਵੀ ਲੰਬਾ ਆ ਕਿਉਂਕਿ ਜ਼ਿਆਦਾ ਸਮਾਂ ਜਿਹੜਾ ਆ ਉਹ ਉਹਨਾਂ ਨੇ ਆਪਣੇ ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ, ਯੂਨੀਵਰਸਿਟੀਆਂ ਦੇ ਵਿੱਚ ਜਾਂ ਫਿਰ ਕੰਮਾਂ ਕਾਰਾਂ ਦੇ ਉੱਤੇ ਹਨਾ ਉਹਨਾਂ ਲੋਕਾਂ ਦੇ ਨਾਲ ਰਹਿਣਾ ਆ ਜਿਹੜੇ ਕਿ ਦੂਸਰੇ ਕਲਚਰ ਦੇ ਨਾਲ ਸੰਬੰਧਿਤ ਆ, ਦੂਜੇ ਸੱਭਿਆਚਾਰ ਨਾਲ ਸੰਬੰਧਿਤ ਆ, ਪਰ ਬਹੁਤ ਥੋੜਾ ਸਮਾਂ ਜਿਹੜਾ ਆ ਉਹ ਉਹਨਾਂ ਨੇ ਸਾਡੇ ਨਾਲ ਜੁੜਨਾ, ਪਰ ਮੈਨੂੰ ਲੱਗਦਾ ਹੁੰਦਾ ਕਿ ਇਹ ਕੋਸ਼ਿਸ਼ ਜਿਹੜੀ ਆ ਆਪਣੇ ਆਪ ਦੇ ਵਿੱਚ ਬਹੁਤ ਸੋਹਣੀ ਆ, ਬਹੁਤ ਵੱਡੀ ਆ ਕਿ ਜੇਕਰ ਤੁਸੀਂ ਓਨਾ ਸਮਾਂ ਜਿੰਨਾ ਕੁ ਸਮਾਂ ਉਹ ਤੁਹਾਡੇ ਨਾਲ ਵਿਚਰਦੇ ਆ, ਜਿੰਨਾ ਕੁ ਸਮਾਂ ਉਹ ਤੁਹਾਡੇ ਨਾਲ ਬਿਤਾਉਂਦੇ ਆ, ਓਨੇ ਸਮੇਂ ਦੇ ਵਿੱਚ ਹੀ ਉਹਨਾਂ ਨੂੰ ਆਪਣੀ ਬੋਲੀ, ਭਾਸ਼ਾ, ਸੱਭਿਆਚਾਰ, ਧਰਮ, ਰਹਿਣੀ ਬਹਿਣੀ ਹਨਾ, ਸਲੀਕਾ, ਸੰਸਕਾਰ, ਜੇਕਰ ਅਸੀਂ ਓਨੇ ਕੁ ਸਮੇਂ ਦੇ ਵਿੱਚ ਵੀ ਜਿੰਨੇ ਦੇ ਸਕਦੇ ਹਾਂ ਉਹ ਜ਼ਰੂਰ ਦੇਈਏ, ਉਹਨਾਂ ਨੂੰ ਉਹਨਾਂ ਦਾ ਅਹਿਸਾਸ ਜ਼ਰੂਰ ਕਰਾਉਂਦੇ ਰਹੀਏ। ਬਾਕੀ ਦੂਸਰੇ ਸੱਭਿਆਚਾਰ ਦੇ ਵਿੱਚ ਰਹਿੰਦਿਆਂ ਹੋਇਆਂ ਇੱਕ ਅੰਤਰ ਸੱਭਿਆਚਾਰਕ ਮਾਹੌਲ ਜਿਹੜਾ ਆ, ਬਹੁ ਭਾਸ਼ਾਈ ਮਾਹੌਲ ਜਿਹੜਾ ਆ, ਉਹ ਤਾਂ ਉਹਨਾਂ ਨੇ ਹੰਢਾਉਣਾ ਹੀ ਹੰਢਾਉਣਾ, ਪਰ ਇਹ ਇੱਕ ਮਾਪਿਆਂ ਦਾ ਮੈਨੂੰ ਲੱਗਦਾ ਵੀ ਕਾਫੀ ਸ਼ਲਾਘਾਯੋਗ ਉੱਦਮ ਹੁੰਦਾ ਕਿ ਜੇਕਰ ਉਹ ਪਰਿਵਾਰ ਦੇ ਵਿੱਚ ਰਹਿੰਦਿਆਂ ਹੋਇਆਂ ਆਪਣੇ ਬੱਚਿਆਂ ਨੂੰ ਆਪਣੀ ਬੋਲੀ ਤੇ ਆਪਣੇ ਸੱਭਿਆਚਾਰ ਨਾਲ ਜੋੜ ਕੇ ਰੱਖਦੇ, ਜਿਵੇਂ ਗੁਰਿੰਦਰ ਸਿੰਘ ਜਿਹੜੇ ਕਿ ਸਾਡੇ ਨਾਲ ਵਰਜੀਨੀਆ ਤੋਂ, ਅਮਰੀਕਾ ਤੋਂ ਜੁੜੇ ਹੋਏ ਆ, ਉਹਨਾਂ ਨੇ ਦੱਸਿਆ ਵੀ ਅਸੀਂ ਕਹਿੰਦੇ ਵੀ ਆਪਣੇ ਬੱਚਿਆਂ ਨਾਲ ਬੋਲਦੇ ਹੀ ਪੰਜਾਬੀ ਆ ਹਨਾ, ਔਰ ਇਸ ਕਰਕੇ ਜੇ ਉਹ ਬੋਲਦੇ ਆ, ਜੇਕਰ ਉਹ ਸਮਝਦੇ ਆ, ਦੇਖੋ ਜੇ ਤੁਸੀਂ ਪੰਜਾਬੀ ਬੋਲਦੇ ਆ ਹਨਾ ਤਾਂ ਇਹਦਾ ਮਤਲਬ ਕੀ ਹੈ ਕਿ ਪੰਜਾਬੀ ਦੇ ਵਿੱਚ ਉਹ ਬਹੁਤ ਕੁਛ ਸਮਝਣ ਦੇ ਯੋਗ ਵੀ ਹੋ ਜਾਂਦੇ ਆ ਹਨਾ, ਪਰ ਜਦੋਂ ਮੈਂ ਬਹੁਤ ਸਾਰੇ ਇਹੋ ਜਿਹੇ ਪਰਿਵਾਰ ਦੇਖਿਆ ਜਿਹੜੇ ਪੰਜਾਬੀ ਨਹੀਂ ਬੋਲਦੇ ਮੌਲੀ ਜੀ, ਔਰ ਉਹਨਾਂ ਦੇ ਵਿੱਚ ਜ਼ਿਆਦਾਤਰ ਅੰਗਰੇਜ਼ੀ ਦੇ ਵਿੱਚ ਹੀ ਆਪਸ ਦੇ ਵਿੱਚ ਘਰਾਂ ਦੇ ਵਿੱਚ ਵੀ ਹਨਾ ਗੱਲਬਾਤ ਹੁੰਦੀ ਆ, ਤਾਂ ਉਹ ਜਦੋਂ ਕਿਤੇ ਕਿਸੇ ਪਾਰਟੀ ਤੇ ਜਾਂਦੇ ਆ ਜਿੱਥੇ ਆਪਣੇ ਲੋਕਾਂ ਦਾ ਇਕੱਠ ਹੁੰਦਾ ਆ ਹਨਾ, ਜੇ ਕਿਤੇ ਦੂਜਿਆਂ ਨੂੰ ਪੰਜਾਬੀ ਬੋਲਣਾ ਬੋਲਦੇ ਦੇਖਦੇ ਆ ਤਾਂ ਫਿਰ ਉਹਨਾਂ ਨੂੰ ਨਾ ਕਈ ਵਾਰ ਸਮਝਣ ਚ ਬੜੀ ਔਖਿਆਈ ਹੁੰਦੀ ਆ, ਤੇ ਫਿਰ ਪੇਰੈਂਟਸ ਬਹਾਨਾ ਇਹ ਲਾਉਂਦੇ ਆ ਵੀ ਇਹ ਵੈਸੇ ਤਾਂ ਉਦਾਂ ਸੁਣ ਤਾਂ ਸਮਝ ਤਾਂ ਲੈਂਦੇ ਆ ਪਰ ਕਈ ਚੀਜ਼ਾਂ ਇਹਨਾਂ ਨੂੰ ਸਮਝ ਨਹੀਂ ਆਉਂਦੀਆਂ ਹਨਾ, ਤੇ ਫੇਰ ਸਾਡੇ ਕੋਲ ਇਹ ਬਹਾਨਾ ਹੀ ਰਹਿ ਜਾਂਦਾ ਕਿਉਂਕਿ ਅਸੀਂ ਉਹਨਾਂ ਨੂੰ ਕਦੇ ਉਦਾਂ ਦਾ ਮਾਹੌਲ ਨਹੀਂ ਦਿੱਤਾ ਹੁੰਦਾ। ਸੋਮਾਲੀ ਜੀ ਹੋਰ ਕੀ ਕਹਿਣਾ ਚਾਹੋਗੇ? ਜੀ ਹ ठीक है ठीक है। अच्छा ये चल पड़ांगे वाला जड़ा या ये जड़ा उपभाषाई अंतर है ना, क्योंकि देखने सानू इस तरह लगता कि शायद ये हिंदी का आया है ना, पर हिंदी का शब्द भी नहीं है। मैं देखिया कि भाषावां का जड़ा वखरेवा है ना ये सिर्फ खिते दे करके भी हुंदा है। मैं एक खास खिते दे विच काम किया सी, उनू दुआबे का खिता मानदे, और मैनू बड़ी हैरानी हुई सी जो मैं उस खिते दे विच पहली बार जॉब इंटरव्यू दिती, और उत्थों दे एक तां उह देखण दे विच वी नीम पहाड़ी इलाका लगता सी, मेनू लगता सी भी अच्छा होशियारपुर जिले का भी कोई एहो जिहा इलाका हैगा है ना, और उन्होंने जड़ी बोली से वह जड़ा खिता है उन्होंने मौली जी बीत बीत का इलाका कहिंदे आ। मैं बड़ी मेनू खुशी होगी जे अज बीत दे कुछ जड़े स्रोते आ, बीत इलाके दे कुछ स्रोते आ साडे नाल कोई सांझ बनाउण, तां उस इलाके दे विच जड़ी पंजाबी बोली जांदी आ, पर जड़ी उन्हां दी पंजाबी आ उह बहुत ज्यादा वक्खरी आ है ना। ਜਿਵੇਂ ਉਹ ਜਦੋਂ ਅਸੀਂ ਹਾਂਜੀ ਜਦੋਂ ਅਸੀਂ ਕਿਸੇ ਗੱਲ ਦੇ ਲਈ ਮਨਾ ਕਰਦੇ ਹਾਂ, ਜਿਵੇਂ ਅਸੀਂ ਕਹਿੰਦੇ ਹਾਂ ਕਿ ਨਹੀਂ ਉਹ ਇਹ ਨਹੀਂ ਕਰਨਾ ਚਾਹੁੰਦੀ ਹੈ ਨਾ, ਤਾਂ ਉਹ ਜਿਹੜੇ ਉਹਨਾਂ ਦਾ ਜਿਹੜਾ ਅੰਦਾਜ਼ ਸੀਗਾ ਉਹ ਕੀ ਹੁੰਦਾ ਸੀ ਕਿ ਉਹ ਮਨਾ ਕਰਨ ਨੂੰ ਨੀ ਉਸ ਚੀਜ਼ ਨੂੰ ਇਸ ਤਰ੍ਹਾਂ ਨਹੀਂ ਸੀ ਬੋਲਦੇ, ਉਹ ਕਹਿੰਦੇ ਹੁੰਦੇ ਸੀ ਉਹ ਤਾਂ ਜੀ ਮੁਕਰਿਆ ਕਰਦੀ ਹੈ ਨਾ। ਔਰ ਇਹ ਆਪਣੇ ਆਪ ਦੇ ਵਿੱਚ ਹੈ ਨਾ ਇੱਕ ਬੜਾ ਨਵਾਂ ਅਨੁਭਵ ਸੀਗਾ ਕਿ ਉਥੋਂ ਦੀ ਜਿਹੜੀ ਬੋਲੀ ਹੈ ਕਿੰਨੀ ਜ਼ਿਆਦਾ ਵੱਖਰੀ ਹੈ। ਇਸੇ ਤਰ੍ਹਾਂ ਬੀਤ ਦਾ ਇਲਾਕਾ ਹੋ ਗਿਆ, ਕੰਡੀ ਦਾ ਇਲਾਕਾ ਹੋ ਗਿਆ ਹੈ ਨਾ, ਇਹ ਜਿਹੜੇ ਖਿੱਤੇ ਆ ਅਲੱਗ ਅਲੱਗ ਖਿੱਤਿਆਂ ਦੇ ਵਿੱਚ ਜਾ ਕੇ ਵੀ ਜਿਹੜੀ ਬੋਲੀ ਬਦਲ ਜਾਂਦੀ ਹੈ ਹੈ ਨਾ। ਰੋਪੜ ਦਾ ਜਿਹੜਾ ਇਲਾਕਾ ਤੁਸੀਂ ਦੇਖੋ ਉੱਥੇ ਪੁਆਧੀ ਦਾ ਜਿਹੜਾ ਅਸਰ ਆ ਉਹ ਕਾਫੀ ਜ਼ਿਆਦਾ ਆ ਹੈ ਨਾ। ਇਸੇ ਤਰ੍ਹਾਂ ਮਾਲਵੇ ਦਾ ਜਿਹੜਾ ਬਠਿੰਡੇ ਦਾ ਇਲਾਕਾ ਆ ਉੱਥੇ ਦੀ ਬੋਲੀ ਹੋਰ ਆ, ਪਰ ਮਾਲਵੇ ਦਾ ਜਿਹੜਾ ਲੁਧਿਆਣੇ ਦੇ ਆਲੇ ਦੁਆਲੇ ਦਾ ਇਲਾਕਾ ਆ ਉੱਥੇ ਦੀ ਬੋਲੀ ਬਹੁਤ ਵੱਖਰੀ ਆ। ਸੋ ਤੀ ਜਿਹੜਾ ਕਹਿਣ ਦਾ ਜਿਹੜਾ ਪ੍ਰਚਲਨ ਆ ਇਹ ਵੀ ਕਾਫੀ ਜ਼ਿਆਦਾ, ਜਿੱਦਾਂ ਆਪਾਂ ਕਹਿੰਦੇ ਗਿਆ ਸੀ ਉਹ ਕਹਿੰਦੇ ਗਿਆ ਤੀ ਹੈ ਨਾ। ਸੋ ਇਹ ਸ਼ਬਦ ਜਿਹੜੇ ਆ ਕਾਫੀ ਵੱਖੋ ਵੱਖਰੇ ਆ ਜਿਹੜੇ ਆਪੋ ਆਪਣੇ ਖਿੱਤਿਆਂ ਦੇ ਵਿੱਚ ਬੋਲੇ ਜਾਂਦੇ। ਸੋ ਇਹ ਅਮੀਰੀ ਆ ਸਾਡੀ ਭਾਸ਼ਾ ਦੀ, ਸਾਡੀ ਬੋਲੀ ਦੀ ਅਮੀਰੀ ਆ ਵੀ ਪੰਜਾਬੀ ਦੇ ਵਿੱਚ ਇੰਨੇ ਜ਼ਿਆਦਾ ਜਿਹੜੇ ਸ਼ਬਦ ਆ, ਔਰ ਉਹ ਸ਼ਬਦ ਜਿਹੜੇ ਆ ਉਹਨਾਂ ਦਾ ਰੂਪ ਵੀ ਜਿਹੜਾ ਆ ਉਹ ਵੀ ਵੱਖੋ ਵੱਖਰਾ ਆ, ਔਰ ਵੱਖੋ ਵੱਖਰੇ ਰੂਪਾਂ ਦੇ ਨਾਲ ਨਾਲ ਕੁਛ ਸ਼ਬਦ ਏਦਾਂ ਦੇ ਆ ਜਿਨ੍ਹਾਂ ਦਾ ਜਿਹੜਾ ਅਰਥ ਆ ਉਹ ਵੀ ਵੱਖੋ ਵੱਖਰਾ ਆ ਹੈ ਨਾ। ਇੱਕ ਸ਼ਬਦ ਦੇ ਕਿੰਨੇ ਕਿੰਨੇ ਅਰਥ ਵੀ ਆ ਹੈ ਨਾ, ਔਰ ਇਹ ਆਪਣੀ ਭਾਸ਼ਾ ਦੀ ਵਿਲੱਖਣਤਾ ਵੀ ਆ ਔਰ ਅਮੀਰੀ ਵੀ ਆ। ਜੀ ਜੀ ਮੌਲੀ ਜੀ 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 ਬਿਲਕੁਲ ਬਿਲਕੁਲ ਜੀ। ਸੋ ਜਰੂਰ ਇਹ ਚੀਜ਼ਾਂ ਜਿਹੜੀਆਂ ਇਹ ਸੁਧਾਰਨੀਆਂ ਬਹੁਤ ਜ਼ਰੂਰੀ ਆ, ਕਿਉਂਕਿ ਇਹ ਤਾਂ ਫਿਰ ਨਹੀਂ ਤਾਂ ਪਿਰਤ ਪੈ ਜਾਂਦੀ ਹੈ। ਜੀ ਜੀ ਬਿਲਕੁਲ। ਸੋ ਇਹ ਸੁਧਾਰ ਜਿਹੜਾ ਜੀ ਜੀ ਬਿਲਕੁਲ ਬਿਲਕੁਲ। ਸੋ
ਪ੍ਰੋਗਰਾਮ ਚੱਲ ਰਿਹਾ ਬੜਾ ਇੰਟਰਸਟਿੰਗ ਆ ਤੁਹਾਡਾ ਸ਼ੋਅ ਤਾਂ, ਮੈਂ ਆਲਵੇਜ਼ ਹਰਮਨ ਰੇਡੀਓ ਦੇ ਸਾਰੇ ਹੀ ਆਪਣੇ ਜਿਹੜੇ ਹੁੰਦੇ ਆ ਪ੍ਰੋਗਰਾਮ ਬਹੁਤ ਵਧੀਆ ਹੁੰਦੇ ਆ
ਜੀ,
ਤੇ ਬੜਾ ਇੰਜੋਏ ਕਰਦੀ। ਮੈਂ ਤਾਂ ਸੋਚਦੀ ਨੀ ਵੀ ਦਬਦਬਾ ਛੇਤੀ ਛੇਤੀ ਟਿਊਜ਼ਡੇ ਆਵੇ ਤਾਂ ਆਪਾਂ ਅਮਰਦੀਪ ਦਾ ਸ਼ੋਅ ਸੁਣੀਏ।
ਕਿਆ ਬਾਤ ਹੈ ਜੀ, ਬਹੁਤ ਬਹੁਤ ਸ਼ੁਕਰੀਆ ਆਂਟੀ ਜੀ, ਔਰ ਤੁਸੀਂ ਇੰਨਾ ਪਿਆਰ ਇੰਨੀ ਮੁਹੱਬਤ ਦਿੰਦੇ ਹੋ, ਔਰ ਮੈਨੂੰ ਲੱਗਦਾ ਹੁੰਦਾ ਕਿ ਉਸ ਮੁਹੱਬਤ ਦੇ ਅੱਗੇ ਸਾਡੇ ਤਾਂ ਯਤਨ ਜਿਹੜੇ ਆ ਕੁਛ ਵੀ ਨਹੀਂ ਆ, ਕਿਉਂਕਿ ਤੁਹਾਡੇ ਪਿਆਰ ਦੇ ਕਰਕੇ ਤੁਹਾਡੀ ਮੁਹੱਬਤ ਦੇ ਕਰਕੇ ਅਸੀਂ ਇੱਥੇ ਬੋਲਣ ਯੋਗ ਹੁੰਨੇ ਆ, ਔਰ ਬਹੁਤ ਸਾਰੀਆਂ ਘਾਟਾਂ ਬਹੁਤ ਸਾਰੀਆਂ ਕਮੀਆਂ ਜਿਹੜੀਆਂ ਉਹ ਪ੍ਰੋਗਰਾਮ ਦੌਰਾਨ ਵੀ ਸਾਡੇ ਕੋਲੋਂ ਰਹਿ ਜਾਂਦੀਆਂ, ਪਰ ਇਹ ਤੁਹਾਡਾ ਪਿਆਰ ਆ ਕਿ ਸਾਨੂੰ ਦੁਬਾਰਾ ਓਨੀ ਹਿੰਮਤ ਦੇ ਨਾਲ ਓਨੀ ਹੌਸਲੇ ਦੇ ਨਾਲ ਦੁਬਾਰਾ ਇਸ ਮੰਚ ਦੇ ਉੱਤੇ ਲਿਆਉਂਦਾ। ਸੋ ਬਹੁਤ ਬਹੁਤ ਧੰਨਵਾਦ ਜੀ।
ਹਾਂਜੀ ਤੁਹਾਡਾ ਵੀ ਬਹੁਤ ਬੇਟਾ, ਬਸ ਏਦਾਂ ਹੀ ਤੁਸੀਂ ਆਪਣੇ ਪ੍ਰੋਗਰਾਮ ਕਰੀ ਚੱਲੋ ਤੇ ਸਾਨੂੰ ਤਾਂ ਬੜਾ ਮਾਣ ਮਹਿਸੂਸ ਹੁੰਦਾ ਵੀ ਤੁਸੀਂ ਵੀ ਦੇਖੋ ਕੰਮਾਂ ਕਾਰੋ ਚ ਟਾਈਮ ਕੱਢ ਕੇ ਸਾਰਾ ਵੋਲੰਟੀਅਰ ਇਹ ਤੁਸੀਂ ਕੰਮ ਕਰਦੇ ਆ ਤਾਂ ਮਹਾਰਾਜ ਤੁਹਾਨੂੰ ਤਰੱਕੀਆਂ ਬਖਸ਼ੇ। ਇਸੇ ਤਰ੍ਹਾਂ ਆਪਾਂ ਆਪਣੇ ਪੰਜਾਬੀ ਦਾ ਬਸ ਪ੍ਰਚਾਰ ਗਾਂ ਵਧਾਉਂਦੇ ਰਹੀਏ ਕਿ ਬੱਚੇ ਆਪਣੇ ਪੰਜਾਬੀ ਮਾਂ ਬੋਲੀ ਦੇ ਨਾਲ ਲੱਗੇ ਰਹਿਣ ਤੇ ਸਾਰਿਆਂ ਦਾ ਹਰਮਨ
ਜੀ। ਸੋ ਮੌਲੀ ਜੋਹਲ ਆਂਟੀ ਜੀ ਤੁਹਾਡਾ ਜਿਹੜਾ ਪਿਆਰ ਆ ਉਹ ਸਾਡੇ ਉੱਤੇ ਇਸੇ ਤਰ੍ਹਾਂ ਬਣਿਆ ਰਹੇ, ਔਰ ਤੁਹਾਡੀਆਂ ਦੁਆਵਾਂ ਜਿਹੜੀਆਂ ਆ ਉਹ ਸਾਡੇ ਲਈ ਬਣੀਆਂ ਰਹਿਣ ਇਸੇ ਤਰ੍ਹਾਂ। ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਤੁਸੀਂ ਆਪ ਸੱਭਿਆਚਾਰ ਦੇ ਖੇਤਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਜਿਹੜਾ ਉਹ ਪਾਉਂਦੇ ਹੋ, ਔਰ ਮੈਨੂੰ ਲੱਗਦਾ ਕਿ ਹਰ ਕਿਸੇ ਨੂੰ ਇੱਕ ਹੌਸਲਾ ਦੇਣਾ, ਹੱਲਾ ਸ਼ੇਰੀ ਦੇਣੀ ਜਿਹੜੀ ਆ ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੁੰਦੀ ਹੈ। ਤੁਹਾਡਾ ਵਡੱਪਣ ਆ ਕਿ ਤੁਸੀਂ ਹਰ ਕਿਸੇ ਨੂੰ ਆਪਣਾ ਪਿਆਰ, ਆਪਣੀ ਮੁਹੱਬਤ, ਆਪਣਾ ਸਾਥ, ਆਪਣਾ ਸਹਿਯੋਗ ਜਿਹੜਾ ਆ ਉਹ ਦਿੰਦੇ ਹੋ। ਸੋ ਤੁਹਾਡਾ ਉਹ ਸਹਿਯੋਗ ਜਿਹੜਾ ਆ ਉਹ ਦੂਸਰਿਆਂ ਦੇ ਲਈ ਇੱਕ ਪ੍ਰੇਰਣਾ ਬਣ ਜਾਂਦਾ। ਸੋ ਤੁਸੀਂ ਇਸੇ ਤਰ੍ਹਾਂ ਇਹ ਜਿਹੜੀ ਪ੍ਰੇਰਣਾ ਦੂਜਿਆਂ ਦੇ ਲਈ ਬਣੇ ਰਹੋ, ਅਸੀਂ ਇਹ ਦੁਆ ਕਰਦੇ ਹਾਂ ਤੇ ਤੁਸੀਂ ਹਮੇਸ਼ਾ ਖੁਸ਼ੀਆਂ ਮਾਣੋ, ਇਸ ਦੀ ਦੁਆ ਅਸੀਂ ਕਰਦੇ ਹਾਂ ਜੀ। ਧੰਨਵਾਦ ਜੀ। ਸਾਡੇ ਨਾਲ ਜੁੜੇ ਹੋਏ ਸੀ ਜੀ ਰਿਵਰਲੈਂਡ ਤੋਂ ਮੌਲੀ ਜੌਹਲ ਹੁਰੀ। ਸੋ ਮੌਲੀ ਜੀ ਹੋਰਾਂ ਨੇ ਵੀ ਗੱਲ ਕੀਤੀ ਆ ਵੀ ਜਿਹੜਾ ਅੱਜ ਕੱਲ ਦੇ ਨਵੇਂ ਬੱਚਿਆਂ ਦਾ ਪੰਜਾਬੀ ਦਾ ਉਚਾਰਨ ਆ ਹਨਾ, ਉਹ ਵੀ ਕਾਫੀ ਵਿਗੜਦਾ ਜਾ ਰਿਹਾ। ਜਿਵੇਂ ਉਹਨਾਂ ਨੇ ਗੱਲ ਕੀਤੀ ਆ ਵੀ ਉਹਨਾਂ ਦੀ ਜਾਣਕਾਰੀ ਦੇ ਵਿੱਚ ਕਈ ਵਾਰ ਇਹੋ ਜਿਹੇ ਬੱਚੇ ਆਉਂਦੇ ਜਿਹੜੇ ਸਤਿ ਸ੍ਰੀ ਅਕਾਲ ਨੂੰ ਵੀ ਸਤਿ ਸ੍ਰੀ ਅਕਾਲ ਕਹਿੰਦੇ ਆ ਹਨਾ। ਸੋ ਅਸਲ ਦੇ ਵਿੱਚ ਦੇਖੋ ਤੁਸੀਂ ਉਸ ਸ਼ਬਦ ਦਾ ਜਿਹੜਾ ਰੋਹਬ ਆ ਉਹ ਹੀ ਖਤਮ ਕਰ ਦਿੰਦੇ ਆ ਹਨਾ, ਉਹਦਾ ਜਿਹੜਾ ਅਰਥ ਆ ਉਹੀ ਮਾਰ ਦਿੰਦੇ ਆ ਹਨਾ। ਸੋ ਇਸ ਕਰਕੇ ਇੱਥੇ ਸੁਧਾਰ ਜਿਹੜਾ ਆ ਉਹ ਜ਼ਰੂਰ ਹੋਣਾ ਚਾਹੀਦਾ। ਗੁਰਿੰਦਰ ਸਿੰਘ ਇੱਕ ਵਾਰ ਫਿਰ ਜੁੜੇ ਨੇ, ਉਸ ਤੋਂ ਪਹਿਲਾਂ ਸਾਡੇ ਨਾਲ ਜੁੜੇ ਨੇ ਜੀ ਹਰਜਿੰਦਰ ਸਿੰਘ ਹੁਰੀ। ਸੋ ਬੱਸੀ ਪਠਾਣਾ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਹਰਜਿੰਦਰ ਸਿੰਘ ਜੀ, ਬਹੁਤ ਬਹੁਤ ਸਵਾਗਤ ਪ੍ਰੋਗਰਾਮ ਚ। ਬਾਕੀ ਕਹਿੰਦੇ ਜੀ ਆਪਣਾ ਵਿਰਸਾ ਸਾਂਭਣਾ ਬੜੀ ਵੱਡੀ ਗੱਲ ਹੈ। ਬਿਲਕੁਲ ਜੀ, ਔਰ ਜੇ ਅਸੀਂ ਕਹਿੰਦੇ ਵੀ ਆਪਣਾ ਵਿਰਸਾ ਸਾਂਭ ਲਿਆ ਤੇ ਅਸੀਂ ਸਭ ਕੁਛ ਸਾਂਭ ਲਿਆ, ਆਪਣੀ ਆਉਣ ਵਾਲੀਆਂ ਪੀੜੀਆਂ ਸਾਂਭ ਲਈਆਂ ਹਨਾ, ਆਪਣੀ ਬੋਲੀ ਸਾਂਭ ਲਈ ਤਾਂ ਸਭ ਕੁਛ ਸਾਂਭ ਲਿਆ ਹਨਾ। ਤੇ ਜਦੋਂ ਕਹਿੰਦੇ ਆਪਾਂ ਕਿਸੇ ਨੂੰ ਬਦਦੁਆ ਦੇਣੀ ਹੋਵੇ ਤਾਂ ਆਪਾਂ ਕਹਿੰਦੇ ਆ ਵੀ ਜਾ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਏ ਹਨਾ। ਔਰ ਦੇਖੋ ਕਿੱਡੀ ਵੱਡੀ ਬਦਦੁਆ ਆ ਇਹ, ਔਰ ਇਹ ਆਪਣੇ ਆਪ ਦੇ ਵਿੱਚ ਸਾਡੇ ਲਈ ਬਹੁਤ ਵੱਡੀ ਮਾਰ ਆ, ਇੱਕ ਤਰਾਸਦੀ ਆ, ਸਾਡਾ ਦੁਖਾਂਤ ਆ ਜੇ ਅਸੀਂ ਇਸ ਨੂੰ ਭੁੱਲ ਰਹੇ ਹਾਂ ਤਾਂ। ਕਿਤੇ ਨਾ ਕਿਤੇ ਅਹਿਸਾਸ ਸਾਡੇ ਅੰਦਰ ਪੈਦਾ ਹੋਣਾ ਬਹੁਤ ਜ਼ਰੂਰੀ ਆ। ਤੇ ਦੂਸਰੀ, ਜਦੋਂ ਅਸੀਂ ਕਿਸੇ ਨੂੰ ਦੁਆ ਦਿੰਦੇ ਹਾਂ ਤਾਂ ਆਪਾਂ ਕਹਿੰਦੇ ਹਾਂ ਵੀ ਤੇਰੀ ਉਮਰ ਲੋਕ ਗੀਤ ਜਿੰਨੀ ਲੰਬੀ ਹੋਵੇ ਹਨਾ। ਸੋ ਕਿਉਂਕਿ ਲੋਕ ਗੀਤ ਜਿਹੜੇ ਆ ਉਹ ਸਦਾ ਹੀ ਜਿਉਂਦੇ ਆ ਹਨਾ, ਪੀੜੀਆਂ ਪੀੜੀ ਦਰ ਪੀੜੀ ਜਿਉਂਦੇ ਰਹਿੰਦੇ ਆ। ਸੋ ਇਸ ਕਰਕੇ ਇਹ ਵੀ ਜਿਹੜੀ ਦੁਆ ਦਿੱਤੀ ਜਾਂਦੀ ਆ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਵਿਲੱਖਣਤਾ ਆ ਕਿ ਜੇਕਰ ਸ਼ਬਦਾਂ ਦੇ ਵਿੱਚ ਜਿਹੜਾ ਵਖਰੇਵਾਂ ਹੁੰਦਾ ਹੈ, ਪਰ ਉਹ ਵਖਰੇਵਾਂ ਜਿਹੜਾ ਹੋਣਾ ਸੁਭਾਵਿਕ ਹੈ, ਪਰ ਉਸ ਵਖਰੇਵੇਂ ਦੌਰਾਨ ਜਿਹੜਾ ਉਹਦਾ ਉਚਾਰਨ ਗਲਤ ਕਰਕੇ ਜਾਂ ਉਸ ਦੇ ਉਚਾਰਨ ਗਲਤ ਹੋਣ ਦੇ ਨਾਲ ਉਹਦੇ ਅਰਥਾਂ ਦੇ ਵਿੱਚ ਜਿਹੜਾ ਫਰਕ ਪਾ ਕੇ ਅਸੀਂ ਭਾਸ਼ਾ ਨੂੰ ਪ੍ਰਯੋਗ ਕਰਦੇ ਹਾਂ, ਉਹ ਇੱਕ ਖਤਰਨਾਕ ਵਰਤਾਰਾ ਆ। ਕਿਉਂਕਿ ਭਾਸ਼ਾ ਦੀ ਜਿਹੜੀ ਅਮੀਰੀ ਆ ਉਹ ਵੀ ਖਤਮ ਕਰਦੇ ਹਾਂ, ਭਾਸ਼ਾ ਦੀ ਖੂਬਸੂਰਤੀ ਖਤਮ ਕਰਦੇ ਹਾਂ ਅਸੀਂ, ਤੇ ਭਾਸ਼ਾ ਦਾ ਜਿਹੜਾ ਅਸਲ ਰੂਪ ਆ ਉਹਨੂੰ ਵੀ ਅਸੀਂ ਖਤਮ ਕਰਦੇ ਜਾਂਦੇ ਹਾਂ। ਤੇ ਇਸ ਇਹਦੇ ਨਾਲ ਹੀ ਹਰਜਿੰਦਰ ਸਿੰਘ ਘੁੰਮਣ ਹੋਰਾਂ ਨੇ ਕਿਹਾ ਜੀ ਕਿ ਪੁਆਧ ਦੀ ਬੋਲੀ ਵੱਖਰੀ ਹੈ, ਪੰਜਾਬੀ ਬੋਲੀ ਦੇ ਕਈ ਅਰਥ ਨਿਕਲਦੇ ਆ। ਬਿਲਕੁਲ ਜੀ, ਬਹੁਤ ਸਾਰੇ ਸ਼ਬਦ ਆ ਜਿਨ੍ਹਾਂ ਨੂੰ ਜਦੋਂ ਅਸੀਂ ਪ੍ਰਯੋਗ ਚ ਲਿਆਉਂਦੇ ਹਾਂ ਤਾਂ ਉਹਨਾਂ ਦੇ ਜਿਹੜੇ ਅਰਥ ਆ, ਜਿੱਦਾਂ ਸਮਾਨ ਅਰਥਕ ਸ਼ਬਦਾਂ ਦੀ ਅਸੀਂ ਗੱਲ ਕਰਦੇ ਹਾਂ ਹਨਾ, ਤੇ ਸਮਾਨ ਅਰਥਕ ਸ਼ਬਦਾਂ ਦੇ ਵਿੱਚ ਜਦੋਂ ਅਸੀਂ ਉਹਨਾਂ ਨੂੰ ਪ੍ਰਯੋਗ ਚ ਲਿਆਉਂਦੇ ਹਾਂ ਤਾਂ ਉਹਨਾਂ ਦੇ ਜਿਹੜੇ ਅਰਥ ਆ ਉਹ ਬਦਲ ਜਾਂਦੇ ਆ। ਸੋ ਅੱਜ ਮੈਂ ਨਾ ਗੱਲ ਕੀਤੀ ਸੀ ਬੀਤ ਇਲਾਕੇ ਦੀ, ਬੀਤ ਖਿੱਤੇ ਦੀ, ਤੇ ਉਧਰ ਕੰਡੀ ਦੇ ਖੇਤਰ ਦੀ। ਬਹੁਤ ਸਾਰੇ ਵੱਖੋ ਵੱਖਰੇ ਸ਼ਬਦ ਜਿਹੜੇ ਆ ਉਹਨਾਂ ਭਾਸ਼ਾਵਾਂ ਦੇ ਵਿੱਚ, ਉਹਨਾਂ ਉਪਬੋਲੀਆਂ ਦੇ ਵਿੱਚ ਪ੍ਰਚਲਿਤ ਹੈਗੇ ਆ। ਦੇਖੋ ਅਸੀਂ ਹਲੇ ਤਾਂ ਸਿਰਫ ਮਾਝੇ, ਮਾਲਵੇ ਤੇ ਦੁਆਬੇ ਦੀ ਗੱਲ ਮੁੱਖ ਤੌਰ ਤੇ ਕਰਦੇ ਆਏ ਆ। ਜਿੰਨੇ ਵੀ ਜ਼ਿਆਦਾ ਖੋਜ ਕਾਰਜ ਹੋਏ ਆ ਉਹ ਵੀ ਇਹਨਾਂ ਤਿੰਨ ਚਾਰ ਖਿੱਤਿਆਂ ਨੂੰ ਲੈ ਕੇ ਹੋਏ ਆ। ਪੁਆਧ ਦਾ ਜਿਹੜਾ ਬਹੁਤ ਸੋਹਣਾ ਇੱਕ ਇਲਾਕਾ ਔਰ ਉਸ ਇਲਾਕੇ ਦੀ ਜਿਹੜੀ ਬੋਲੀ ਆ ਉਹਦੇ ਉੱਤੇ ਸਾਡੇ ਹਰਮਨ ਰੇਡੀਓ ਦੇ ਉੱਤੇ ਇੱਕ ਲੰਬਾ ਪ੍ਰੋਗਰਾਮ ਚੱਲਿਆ ਸੀਗਾ, ਇੱਕ ਲੜੀ ਜਿਹੜੀ ਸੀ ਲੜੀਵਾਰ ਚੱਲੀ ਸੀਗੀ, ਬਾਤਾਂ ਪੁਆਧ ਕੀਆਂ ਹਨਾ। ਮਨਜੀਤ ਸਿੰਘ ਰਾਜਪੁਰਾ ਹੋਰਾਂ ਨੇ ਉਹ ਪ੍ਰੋਗਰਾਮ ਜਿਹੜਾ ਸੀਗਾ ਉਹ ਹਰਮਨ ਰੇਡੀਓ ਦੇ ਉੱਤੇ ਇੱਕ ਲੜੀਵਾਰ ਲੜੀ ਦੇ ਰੂਪ ਦੇ ਵਿੱਚ ਪੇਸ਼ ਕੀਤਾ ਸੀ, ਔਰ ਉਸ ਪ੍ਰੋਗਰਾਮ ਦੇ ਰਾਹੀਂ ਉਹਨਾਂ ਨੇ ਪੁਆਧ ਇਲਾਕੇ ਦੀ ਬੋਲੀ ਦੀ ਜਿਹੜੀ ਅਮੀਰੀ ਆ ਉਹ ਦੂਜਿਆਂ ਦੇ ਸਾਹਮਣੇ ਲਿਆਂਦੀ। ਔਰ ਇਹ ਆਪਣੇ ਆਪ ਦੇ ਵਿੱਚ ਮੈਨੂੰ ਲੱਗਦਾ ਹੁੰਦਾ ਕਿ ਬਹੁਤ ਸੋਹਣੀ ਗੱਲ ਆ, ਇਹ ਖੂਬਸੂਰਤੀ ਹੈ ਤੁਹਾਡੀ ਕਿ ਤੁਸੀਂ ਆਪਣੀ ਬੋਲੀ ਨੂੰ ਦੂਜਿਆਂ ਦੇ ਸਾਹਮਣੇ ਲਿਆ ਰਹੇ। ਕਈ ਵਾਰ ਅਸੀਂ ਕੀ ਹੁੰਦਾ ਕਿ ਅਸੀਂ ਇਸ ਗੱਲ ਕਰਕੇ ਵੀ ਸ਼ਰਮ ਮਹਿਸੂਸ ਕਰਨ ਲੱਗ ਜਾਂਦੇ, ਮੈਂ ਆਪਣੀ ਬੋਲੀ ਬੋਲੂੰਗਾ ਤੇ ਸ਼ਾਇਦ ਮੇਰੀ ਬੋਲੀ ਨੂੰ ਘਟੀਆ ਸਮਝਿਆ ਜਾਊਗਾ ਹਨਾ। ਔਰ ਮਨਜੀਤ ਸਿੰਘ ਰਾਜਪੁਰਾ ਹੋਰਾਂ ਨੇ ਜਦੋਂ ਪੁਆਧ ਦੀ ਜਿਹੜੀ ਬੋਲੀ ਆ ਉਸ ਬੋਲੀ ਦੇ ਵਿੱਚ ਇਹੋ ਜਿਹੇ ਪ੍ਰੋਗਰਾਮ ਲਿਆਂਦੇ, ਹੁਣ ਵੀ ਉਹਨਾਂ ਦੇ ਜਿਹੜੇ ਯਤਨ ਆ ਉਹ ਲਗਾਤਾਰ ਜਾਰੀ ਆ, ਉਹ ਡਿਫਰੈਂਟ ਡਿਫਰੈਂਟ ਮੰਚਾਂ ਦੇ ਉੱਤੇ ਜਾ ਕੇ ਆਪਣੀ ਉਸ ਬੋਲੀ ਦਾ ਪ੍ਰਚਾਰ ਕਰਦੇ ਆ। ਪਰ ਗੱਲ ਦੂਸਰੀ ਹੈ ਕਿ ਜਦੋਂ ਅਸੀਂ ਜਿਵੇਂ ਮੈਂ ਬੀਤ ਦੇ ਇਲਾਕੇ ਦੀ ਗੱਲ ਕੀਤੀ, ਮੈਨੂੰ ਬੜੀ ਖੂਬਸੂਰਤ ਲੱਗੀ ਉਹਨਾਂ ਦੀ ਬੋਲੀ ਵੀ, ਕਿਆ ਹੀ ਬਾਤ ਹੈ ਹਨਾ, ਵੀ ਪੰਜਾਬ ਦੇ ਜਿਹੜੀ ਇਲਾਕੇ ਦੀ ਬੋਲੀ ਆ ਇਹ, ਪਰ ਮੈਂ ਉਸ ਤੋਂ ਬਿਲਕੁਲ ਵੀ ਪਹਿਲਾਂ ਅਵੇਅਰ ਨਹੀਂ ਸੀ, ਜਾਗਰੂਕ ਨਹੀਂ ਸੀਗੀ ਕਿ ਅੱਛਾ ਇਸ ਇਲਾਕੇ ਦੇ ਵਿੱਚ ਜਿਹੜੀ ਬੋਲੀ ਆ ਉਹ ਵੀ ਵੱਖਰੀ ਆ, ਹਨਾ। ਤੇ ਉਸ ਇਲਾਕੇ ਦੀ ਬੋਲੀ ਦੇ ਵਿੱਚ ਬਹੁਤ ਸਾਰੇ ਜਿਹੜੇ ਸ਼ਬਦ ਸੀਗੇ, ਹਨਾ, ਉਹ ਸ਼ਬਦ ਮੈਨੂੰ ਕਈ ਵਾਰ ਲੱਗਦਾ ਹੁੰਦਾ ਵੀ ਉਹ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਹੈਗੇ ਆ, ਔਰ ਉਹਨਾਂ ਦਾ ਜਿਹੜਾ ਉਚਾਰਨ ਜਿਹੜਾ ਉਹ ਵੀ ਉਸੇ ਤਰ੍ਹਾਂ ਹੋਇਆ ਜਿਸ ਤਰ੍ਹਾਂ ਬੀਤ ਦੇ ਵਿੱਚ ਉਹਨਾਂ ਸ਼ਬਦਾਂ ਨੂੰ ਬੋਲਿਆ ਜਾਂਦਾ ਹੈ, ਹਨਾ। ਸੋ ਜੇਕਰ ਕੋਈ ਦੋਸਤ ਜਿਹੜੇ ਸਾਡੇ ਬੀਤ ਇਲਾਕੇ ਦੇ ਹੋਣ, ਕੰਡੀ ਦੇ ਖੇਤਰ ਦੇ ਹੋਣ, ਤਾਂ ਤੁਸੀਂ ਵੀ ਜ਼ਰੂਰ ਸਾਡੇ ਨਾਲ ਗੱਲਬਾਤ ਕਰਿਓ। ਸਾਡਾ ਨੰਬਰ ਹੈ ਜੀ 02-85-98-28-11। ਤੇ ਇਸ ਵੇਲੇ ਇੱਕ ਛੋਟਾ ਜਿਹਾ ਸੁਨੇਹਾ, ਸੁਨੇਹੇ ਤੋਂ ਬਾਅਦ ਇੱਕ ਗੀਤ ਤੁਹਾਨੂੰ ਸੁਣਾਉਂਦੇ ਹਾਂ ਅਜੀਤ ਸਿੰਘ ਦੀ ਆਵਾਜ਼ ਦੇ ਵਿੱਚ। ਆਉਂਦੇ ਹਾਂ ਬਹੁਤ ਜਲਦੀ ਵਾਪਸ, ਬਣੇ ਰਹੋ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟਸ ਐਟ ਹਰਮਨ ਰੇਡੀਓ ਡੋਟ ਕਾਮ ਜਾਂ ਹਰਮਨ ਰੇਡੀਓ ਡੋਟ ਕਾਮ ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਕੀ ਹਾਲੀ ਫਿਕਰਾਂ ਚ ਫਸਿਆ ਪਿਆਏ ਵਾਲ ਵਾਲੀ ਹੋਤੀ ਪਰ ਦਿਸਣ ਦਾ ਪੁੱਛਦੀ ਕੀ ਹਾਲੀ ਫਿਕਰਾਂ ਚ ਫਸਿਆ ਪਿਆਏ ਵਾਲ ਵਾਲੀ ਉਹਨਾਂ ਚਿਰ ਕਰੂੰ ਦੋ ਪਰ ਸ਼ਿਫਟਾਂ ਲੱਗਣਾ ਪੱਕੇ ਪੈਰੇ ਮੀਏ ਦੋ ਦਿਨਾਂ ਤੋਂ ਕੁੜੀ ਤਾਂ ਤੇਰੀ ਸੁੱਤੀ ਨੀ ਬਾਕੀ ਤਾਂ ਸਭ ਖੈਰੇ ਮੀਏ ਤੋ ਕੁੜੀ ਤਾਂ ਤੇਰੀ ਸੁੱਤੀ ਨੀ ਬਾਕੀ ਤਾਂ ਸਭ ਖੈਰ ਮੀਏ ਗੱਲ ਰੋਟੀ ਦੀ ਜੇਕਰ ਸਮਾਂ ਮਿਲੇ ਕੱਚੀ ਪੱਕੀ ਮੈਂ ਪਕਾ ਕੇ ਖਾ ਲਵਾਂ ਗੱਲ ਪਾਉਣ ਦੀ ਜੇਕਰ ਮੇਰ ਰੱਬ ਦੀ ਆਇਓ ਤਾਂ ਮਨ ਭਾਉਂਦਾ ਪਾ ਲਵਾਂ ਬਾਕੀ ਤਾਂ ਸਭ ਖੈਰੇ ਮੀਏ ਦੋ ਦਿਨਾਂ ਤੋਂ ਕੁੜੀ ਤਾਂ ਤੇਰੀ ਸੁੱਤੀ ਨੀ ਬਾਕੀ ਤਾਂ ਸਭ ਖੈਰੇ ਮੀਏ ਬਾਕੀ ਤਾਂ ਸਭ ਖੈਰੇ ਮੀਏ ਦੋ ਦਿਨਾਂ ਤੋਂ ਕੁੜੀ ਤਾਂ ਤੇਰੀ ਸੁੱਤੀ ਨੀ ਬਾਕੀ ਤਾਂ ਸਭ ਖੈਰੇ ਮੀਏ ਚ ਪਾ ਕੇ ਨੀ ਤੂੰ ਸੁਰਮਾ ਸੁਰਮਾ ਸਿੱਖਿਆ ਤੂੰ ਦੱਸ ਕਿਥੋਂ ਤੁਰਨਾ ਤੁਰਨਾ ਅੱਖੀਆਂ ਚ ਪਾ ਕੇ ਨੀ ਤੂੰ ਸੁਰਮਾ ਸੁਰਮਾ ਸਿੱਖਿਆ ਤੂੰ ਦੱਸ ਕਿਥੋਂ ਤੁਰਨਾ ਤੁਰਨਾ ਅੱਖੀਆਂ ਚ ਪਾ ਕੇ ਨੀ ਤੂੰ ਸੁਰਮਾ ਸੁਰਮਾ ਸਿੱਖਿਆ ਤੂੰ ਦੱਸ ਕਿਥੋਂ ਤੁਰਨਾ ਤੁਰਨਾ ਜਿਹੜਾ ਸੂਟ ਤੂੰ ਪਾਇਆ ਸਭ ਪੁੱਛਦੇ ਨੇ ਕਿਥੋਂ ਮਿਲਦਾ ਆ ਕਾਲੀ ਤੇਰੀ ਗੁੱਤ ਗੋਲ ਮੋੜ ਲੱਕ ਹਿਲਦਾ ਆ ਦੇਖ ਹੋਈ ਜਾਂਦਾ ਹਾਲ ਬੁਰਾ ਦਿਲਦਾ ਆ ਕਾਲੀ ਤੇਰੀ ਗੁੱਤ ਗੋਲ ਮੋੜ ਲੱਕ ਹਿਲਦਾ ਆ ਦੇਖ ਹੋਈ ਜਾਂਦਾ ਹਾਲ ਬੁਰਾ ਦਿਲਦਾ ਆ
ਕਾਲੀ ਤੇਰੀ ਗੁੱਤ ਗੋਲ ਮੋੜ ਲੱਕ ਹਿਲਦਾ ਆ Girl, when you walking around, you're so inconsiderate. Everything you're rocking, girl, you know that I'm feeling it. It's everything that you do to me. You break all the rules, you ain't gotta pay. You know the sun can shine on you in the night and day. You put a hold on time and a sudden give me chills when I touch and all these things that you do to me. Sara panga teri gal wale dil da aaya. Kali teri gutt gol mod lag ke dil da aaya. ਕਹਿੰਦਾ ਹੁਣ ਕੱਲੀ ਕਿਤੇ ਮਿਲ ਮਿਲ ਤੇਰੇ ਸੁਰਮੇ ਨੇ ਲੁੱਟ ਲਿਆ ਦਿਲ 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 ਕਹਿੰਦਾ ਹੁਣ ਕੱਲੀ ਕਿਤੇ ਮਿਲ ਨੀ ਜਿਹੜਾ ਤੇਰੇ ਕੋਲ ਰਹਿ ਗਿਆ ਰੱਖੀ ਮੇਰੇ ਦਿਲ ਦਾ ਖਿਆਲ ਵੇਖੀ ਕਿਤੇ ਤੋੜ ਨਾ ਦੇਵੀ ਗੁਰੂ ਦਾ ਹੋ ਜੂਗਾ ਬੁਰਾ ਹਾਲ ਰੱਖੀ ਮੇਰੇ ਦਿਲ ਦਾ ਖਿਆਲ ਵੇਖੀ ਕਿਤੇ ਤੋੜ ਨਾ ਦੇਵੀ ਗੁਰੂ ਦਾ ਹੋ ਜੂਗਾ ਬੁਰਾ ਹਾਲ ਰੱਬ ਦੀ ਸੋ ਮਾਮਲਾ ਦਿਲ ਦਾ ਆ ਦਿਲ ਦਾ ਆ
ਜੀ ਦੋਸਤੋ ਸਵਾਗਤ ਕਰਦੇ ਆ ਜੀ ਇੱਕ ਵਾਰ ਫਿਰ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਇਸ ਵੇਲੇ ਸਮਾਂ ਜਿਹੜਾ ਮੈਲਬਰਨ ਸਿਡਨੀ ਤੇ ਕੈਨਬਰਾ ਦੇ ਮੁਤਾਬਕ ਹੋ ਚੁੱਕਿਆ 9:43 ਦਾ ਤੇ ਬਹੁਤ ਸਾਰੇ ਦੋਸਤ ਜਿਹੜੇ ਇਸ ਵੇਲੇ ਸਾਡੇ ਨਾਲ ਗੱਲਾਂ ਬਾਤਾਂ ਜੁੜੇ ਹੋਏ ਨੇ ਗੁਰਿੰਦਰ ਸਿੰਘ ਹੁਰੀ ਦੁਆਰਾ ਜੁੜੇ ਨੇ ਤੇ ਉਨ੍ਹਾਂ ਨੇ ਕਿਹਾ ਜੀ ਕਿ ਕਹਿੰਦੇ ਇੱਕ ਗੱਲ ਜਿਹੜੀ ਸਾਡੀ ਮਾਂ ਹਰ ਰੋਜ਼ ਕਹਿੰਦੀ ਹੁੰਦੀ ਸੀ ਵੀ ਲੋਡੇ ਵੇਲੇ ਦੀ ਚਾਹ ਸੋ ਬਿਲਕੁਲ ਜੀ ਲੋਡੇ ਵੇਲੇ ਦੀ ਚਾਹ ਜਿਹੜੀ ਹੈ ਉਹ ਆਪਾਂ ਲੋਡਾ ਵੇਲਾ ਜਿੱਦਾਂ ਆਪਾਂ ਕਹਿੰਦੇ ਹਾਂ ਹਨਾ ਇੱਥੇ ਆਫਟਰਨੂਨ ਟੀ ਕਹਿੰਦੇ ਆ ਤੇ ਮੈਨੂੰ ਲੱਗਦਾ ਹੁੰਦਾ ਵੀ ਜੇ ਅਸੀਂ ਸੱਭਿਆਚਾਰ ਦੀ ਗੱਲ ਕਰੀਏ ਤਾਂ ਲਗਭਗ ਸਾਰੇ ਹੀ ਮੁਲਕਾਂ ਦੇ ਵਿੱਚ ਸੱਭਿਆਚਾਰ ਇੱਕੋ ਜਿਹਾ ਹੀ ਹੁੰਦਾ ਹਨਾ ਵੀ ਜਿੱਦਾਂ ਆਪਣੇ ਸਾਜਰਾ ਹੁੰਦਾ ਹਨਾ ਤੇ ਸਾਜਰੇ ਤੋਂ ਬਾਅਦ ਲੋਡਾ ਵੇਲਾ ਹੁੰਦਾ ਤੇ ਇੱਥੇ ਜਿਹੜਾ ਮੋਰਨਿੰਗ ਟੀ ਦਾ ਪ੍ਰਚਲਨ ਆ ਹਨਾ ਤੇ ਸਾਡੇ ਜੀ ਨਾਸ਼ਤਾ ਹੁੰਦਾ ਹਨਾ ਤੇ ਇਹ ਚੀਜ਼ਾਂ ਜਿਹੜੀਆਂ ਮੈਨੂੰ ਲੱਗਦਾ ਵੀ ਸੱਭਿਆਚਾਰ ਤੇ ਤਕਰੀਬਨ ਇੱਕੋ ਜਿਹਾ ਹੀ ਹੁੰਦਾ ਆ ਤੇ ਜਦੋਂ ਅਸੀਂ ਭਾਸ਼ਾਵਾਂ ਦੀ ਗੱਲ ਕਰੀਏ ਭਾਸ਼ਾਵਾਂ ਦੇ ਵਿੱਚ ਉਹਨਾਂ ਨੂੰ ਬੋਲਣਾ ਜਿਹੜਾ ਆ ਉਹ ਵੱਖੋ ਵੱਖਰਾ ਹੁੰਦਾ ਤੇ ਇਹਨਾਂ ਨੇ ਕਿਹਾ ਵੀ ਜਿਵੇਂ ਕਹਿੰਦੇ ਇੱਥੇ ਸਿਰਫ ਸ਼ਾਮ ਦੀ ਚਾਹ ਚ ਇਹ ਚੀਜ਼ ਤਬਦੀਲ ਹੋ ਗਈ ਆ ਬਿਲਕੁਲ ਜੀ ਇੱਥੇ ਆਫਟਰਨੂਨ ਟੀ ਸਾਡੇ ਆਸਟ੍ਰੇਲੀਆ ਦੇ ਵਿੱਚ ਇਹਨੂੰ ਕਹਿੰਦੇ ਆ ਤੇ ਜਿਹੜਾ ਡਿਨਰ ਆ ਉਹ ਵੱਖਰਾ ਹਨਾ ਕਿ ਉਹਨੂੰ ਅਸੀਂ ਰਾਤ ਦਾ ਜਿਹੜਾ ਖਾਣਾ ਆ ਉਹ ਕਹਿੰਦੇ ਆ ਤੇ ਇਹਨਾਂ ਨੇ ਨਾਲ ਕਿਹਾ ਕਹਿੰਦੇ ਕੰਡੀ ਵਾਲੇ ਵੀ ਥੋੜਾ ਅਲੱਗ ਬੋਲਦੇ ਆ ਜਿਵੇਂ ਅਸੀਂ ਕੀ ਹੋਇਆ ਕਹਿੰਦੇ ਆ ਤੇ ਉਹ ਕਹਿੰਦੇ ਆ ਕਿਆ ਹੋਇਆ ਹਾਂਜੀ ਇਹ ਸ਼ਬਦ ਜਿਹੜੇ ਆ ਇਹ ਥੋੜੇ ਜੇ ਵੱਖਰੇਵਾਂ ਪੈਦਾ ਕਰਦੇ ਆ ਪਰ ਜਦੋਂ ਅਸੀਂ ਇਹ ਸਮਝਣ ਲੱਗ ਜਾਂਦੇ ਆ ਵੀ ਸ਼ਾਇਦ ਉਹ ਹਿੰਦੀ ਬੋਲਦੇ ਉਹ ਹਿੰਦੀ ਨਹੀਂ ਅਸਲ ਚ ਬੋਲਦੇ ਉਹ ਉਸ ਇਲਾਕੇ ਦੀ ਇੱਕ ਭਾਸ਼ਾਈ ਭਿੰਨਤਾ ਕਹਿ ਸਕਦੇ ਆ ਅਸੀਂ ਇਸੇ ਕਰਕੇ ਉਹ ਭਿੰਨਤਾ ਹੁੰਦੀ ਹੈ ਕਿਉਂਕਿ ਉਹ ਜਿਹੜਾ ਆਪਣੇ ਉਹਨਾਂ ਦੇ ਖਿੱਤੇ ਦੇ ਸ਼ਬਦ ਆ ਉਹਨਾਂ ਦੀ ਉਹ ਅਮੀਰੀ ਆ ਕਿ ਉਹਨਾਂ ਨੂੰ ਉੱਥੇ ਇਸੇ ਤਰ੍ਹਾਂ ਹੀ ਬੋਲਿਆ ਜਾਂਦਾ ਆ ਹਨਾ ਤੇ ਇਸੇ ਤਰ੍ਹਾਂ ਜਿਹੜੇ ਪੁਆਧ ਦੇ ਵਿੱਚ ਜਦੋਂ ਤੁਸੀਂ ਕਿਤੇ ਪੁਆਧੀ ਬੋਲੀ ਜਦੋਂ ਸੁਣੋਗੇ ਤੁਸੀਂ ਦੇਖਿਓ ਹਰਮਨ ਰੇਡੀਓ ਦੇ ਪੋਡਕਾਸਟ ਦੇ ਵਿੱਚ ਜਿਹੜਾ ਬਾਤਾਂ ਪੁਆਧ ਕੀਆਂ ਹਨਾ ਉਹ ਪ੍ਰੋਗਰਾਮ ਜ਼ਰੂਰ ਕਿਤੇ ਨਾ ਕਿਤੇ ਪਿਆ ਹੋਣਾ ਔਰ ਤੁਸੀਂ ਜਦੋਂ ਉਸ ਪ੍ਰੋਗਰਾਮ ਨੂੰ ਸੁਣੋਗੇ ਤੁਹਾਨੂੰ ਪਤਾ ਲੱਗੂਗਾ ਕਿ ਕਿੰਨੀ ਜ਼ਿਆਦਾ ਆਪਾਂ ਨੂੰ ਲੱਗਦਾ ਕਿ ਉਹ ਹੈ ਪੰਜਾਬੀ ਹੈ ਹਨਾ ਪੁਆਧੀ ਜਿਹੜੀ ਆ ਪੰਜਾਬੀ ਦੀ ਉਪਬੋਲੀ ਦਾ ਇੱਕ ਰੂਪ ਆ ਹਨਾ ਉਪਬੋਲੀ ਆ ਸਾਡੀ ਪਰ ਜਦੋਂ ਤੁਸੀਂ ਉਹਨੂੰ ਸੁਣਦੇ ਹੋ ਤੁਹਾਨੂੰ ਏਦਾਂ ਲੱਗਦਾ ਕਿ ਇਹ ਤਾਂ ਬਹੁਤ ਜ਼ਿਆਦਾ ਵੱਖਰੀ ਹੈ, ਇਹ ਪੰਜਾਬੀ ਹੈ, ਹਨਾ। ਪਰ ਇਹ ਪੰਜਾਬੀ ਦੀ ਅਮੀਰੀ ਆ ਕਿ ਦੇਖੋ ਕਿੰਨੇ ਅਲੱਗ ਅਲੱਗ ਉਹਦੇ ਜਿਹੜੇ ਖੇਤਰੀ ਰੂਪ ਆ, ਉਹਦੇ ਜਿਹੜੇ ਉਪ ਰੂਪ ਜਿਹੜੇ ਆ, ਹਨਾ, ਉਪ ਬੋਲੀਆਂ ਜਿਹੜੀਆਂ ਆ ਉਹਦੀਆਂ, ਔਰ ਉਹਨਾਂ ਦੇ ਵਿੱਚ ਕਿੰਨੀ ਜ਼ਿਆਦਾ ਵੱਖਰਤਾ ਆ। ਇਹ ਉਹਦੀ ਅਮੀਰੀ ਆ, ਇਹ ਭਾਸ਼ਾ ਦੀ ਖੂਬਸੂਰਤੀ ਆ, ਇਹ ਪੰਜਾਬੀ ਦੀ ਖੂਬਸੂਰਤੀ ਆ ਕਿ ਪੰਜਾਬੀ ਦੇ ਵਿੱਚ ਇੰਨੇ ਸ਼ਬਦ ਜਿਹੜੇ ਆ ਉਹ ਆ ਕੇ ਜਜ਼ਬ ਹੋਏ। ਹੁਣ ਜਦੋਂ ਅਸੀਂ ਕਹਿੰਦੇ ਹਾਂ ਵੀ ਆਹ ਸ਼ਬਦ ਖਤਮ ਹੋ ਗਿਆ, ਪਰ ਇਹ ਪ੍ਰਵਾਹ ਆ, ਉਸ ਪ੍ਰਵਾਹ ਦੇ ਵਿੱਚ ਬਹੁਤ ਸਾਰਾ ਕੁਛ ਜਜ਼ਬ ਹੁੰਦਾ, ਬਹੁਤ ਸਾਰਾ ਖਤਮ ਹੋ ਜਾਂਦਾ, ਹਨਾ, ਰੁੜ ਜਾਂਦਾ, ਤੇ ਇਹ ਪ੍ਰਵਾਹ ਜਿਹੜਾ ਉਹ ਇਸੇ ਤਰ੍ਹਾਂ ਚੱਲਦਾ ਰਹਿੰਦਾ ਆ। ਪਰ ਅਸੀਂ ਕਈ ਵਾਰ ਇਸ ਗੱਲ ਦਾ ਖਤਰਾ ਵੀ ਮਹਿਸੂਸ ਕਰਦੇ ਹਾਂ ਕਿ ਸ਼ਾਇਦ ਹੌਲੀ ਹੌਲੀ ਇਸ ਤਰ੍ਹਾਂ ਨਾ ਹੋਵੇ ਕਿ ਕਿਤੇ ਸਾਡੀ ਜਿਹੜੀ ਬੋਲੀ ਆ ਉਸ ਦਾ ਜਿਹੜਾ ਅਸਲ ਰੂਪ ਆ ਉਹ ਹੀ ਖਤਮ ਹੋ ਜਾਵੇ, ਹਨਾ, ਕਿਉਂਕਿ ਉਹ ਅਸਲ ਰੂਪ ਜਿਹੜਾ ਬਣਿਆ ਰਹਿਣਾ ਬਹੁਤ ਜ਼ਰੂਰੀ ਹੁੰਦਾ। ਜਿਵੇਂ ਅੱਜ ਅਸੀਂ ਗੱਲ ਕਰਦੇ ਸੀਗੇ ਕਿ ਬਹੁਤ ਸਾਰੇ ਸ਼ਬਦਾਂ ਨੂੰ ਅਸੀਂ ਜਦੋਂ ਬੋਲਦੇ ਹਾਂ ਤਾਂ ਬਹੁਤ ਗਲਤ ਉਹਦਾ ਜਿਹੜਾ ਉਚਾਰਨ ਆ ਉਹ ਕਰਦੇ ਆ। ਸਾਡੇ ਨਾਲ ਇੱਕ ਸਰੋਤੇ ਇਸ ਵੇਲੇ ਜੁੜ ਰਹੇ ਨੇ, ਅਸੀਂ ਉਹਨਾਂ ਨੂੰ ਸ਼ਾਮਲ ਕਰਦੇ ਹਾਂ ਗੱਲਬਾਤ ਦੇ ਵਿੱਚ। ਸਾਡੇ ਨਾਲ ਇਸ ਵੇਲੇ ਬਣੇ ਨੇ ਜੀ ਅਰਸ਼ ਮੱਲੀ ਜੀ। ਜੀ ਸਵਾਗਤ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ, ਸਤਿ ਸ੍ਰੀ ਅਕਾਲ।
ਹਾਂਜੀ, ਸਤਿ ਸ੍ਰੀ ਅਕਾਲ ਮਨਪ੍ਰੀਤ ਜੀ ਤੇ ਸਾਰੇ ਸੰਗਤ
ਜੀ। ਜੀ ਮੱਲੀ ਸਾਹਿਬ,
ਬਹੁਤ ਵਧੀਆ ਗੱਲਬਾਤ ਚੱਲ ਰਹੀ ਹੈ ਜੀ, ਬਹੁਤ ਵਧੀਆ ਸ਼ੋਅ ਕਰ ਰਹੇ ਹੋ ਤੁਸੀਂ ਅੱਜ। ਰਾਜਪੁਰੇ ਦੀਆਂ ਚੰਗਿਆੜੇ ਬਾਈ ਦੀਆਂ ਕਿਆ ਬਾਤਾਂ ਨੇ, ਬਹੁਤ ਵਧੀਆ, ਕਿਉਂਕਿ ਮੈਂ ਥੋੜੇ ਟਾਈਮ ਉੱਥੇ ਬਿਤਾਉਣ ਦਾ ਮੌਕਾ ਮਿਲਿਆ, ਮੈਨੂੰ ਪਟਿਆਲੇ ਪੜਿਆ ਨਾ ਉਹਨਾਂ।
ਅੱਛਾ ਜੀ।
ਹਾਂ, ਬਹੁਤ ਵਧੀਆ ਬੋਲੀ ਆ ਜੀ, ਪੁਆਧੀ ਬੋਲੀ ਆ। ਐਕਚੁਲੀ ਬੇਸੀ ਮੈਂ ਜਗਾਉਣ ਨੂੰ ਬਿਲੋਂਗ ਕਰ ਰਿਹਾ, ਬਟ ਮੈਂ ਪਟਿਆਲੇ ਕਾਫੀ ਟਾਈਮ ਪੜਿਆ ਤੇ ਮਤਲਬ ਪਹਿਲਾਂ ਮੈਨੂੰ ਵੀ ਲੱਗਦਾ ਹੁੰਦਾ ਸੀ ਜਦੋਂ ਉੱਥੇ ਮੇਰੇ ਨਾਲ ਹੁਣ ਮੁੰਡੇ ਕੁੜੀਆਂ ਜਿਹੜੇ ਪੜ੍ਹਦੇ ਸੀ ਕਦੇ ਵੀ ਇੰਨਾ ਆਪਣੀ ਬੋਲੀ ਨੀ ਸੀ ਬੋਲਦੇ ਹੈਗੇ, ਜਿਹੜੀ ਉਹਨਾਂ ਦੀ ਪਿਓਰ ਪੁਆਧੀ ਬੋਲੀ ਹੈਗਾ, ਹਨਾ, ਜਿਵੇਂ ਧਾਰੇ ਮਾਰੇ ਕਰਕੇ ਬੋਲਦੇ ਸੀ। ਤੇ ਪਰ ਜਿਹੜਾ ਮਨਜੀਤ ਰਾਜਪੁਰੇ ਨੇ ਕੰਮ ਕਰ ਰਿਹਾ ਜੀ, ਜਿਵੇਂ ਹੁਣ ਮਤਲਬ ਲੋਕ ਕਾਫੀ ਚੇਂਜ ਆ ਰਿਹਾ ਉੱਥੇ, ਲੋਕ ਕਾਫੀ ਕਰ ਰਹੇ
ਜੀ। ਇਹ ਮੈਨੂੰ ਲੱਗਦਾ ਕਿ ਇਹ ਮਾਣ ਆਪਣੀ ਬੋਲੀ ਦੇ ਉੱਤੇ, ਭਾਸ਼ਾ ਦੇ ਉੱਤੇ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜੇ ਅਸੀਂ ਕਿਸੇ ਖਾਸ ਖਿੱਤੇ ਨੂੰ ਬਿਲੋਂਗ ਕਰਦੇ ਹਾਂ, ਸੰਬੰਧ ਰੱਖਦੇ ਹਾਂ ਉਸ ਖਿੱਤੇ ਦੇ ਨਾਲ, ਤੇ ਉਸ ਖਿੱਤੇ ਦੀ ਅਮੀਰੀ ਆ, ਹਨਾ, ਕਿ ਉੱਥੇ ਦੀ ਇੱਕ ਵੱਖਰਤਾ ਹੈ, ਇੱਕ ਵਿਲੱਖਣਤਾ ਆ, ਹਨਾ, ਕਿ ਉਹਦੀ ਜਿਹੜੀ ਬੋਲੀ ਵੱਖਰੀ ਹੈ ਜਾਂ ਉੱਥੋਂ ਦਾ ਜਿਹੜਾ, ਕਿਉਂਕਿ ਇਹ ਸਾਰੇ ਜਿਹੜਾ ਇੱਕ ਜਦੋਂ ਅਸੀਂ ਪੰਜਾਬ ਦੇ ਸਾਰੇ ਕਲਚਰ ਦੀ ਗੱਲ ਕਰਦੇ ਹਾਂ, ਸਾਰੇ ਸੱਭਿਆਚਾਰ ਦੀ, ਬਹੁ ਪੱਖੀ ਜਿਹੜਾ ਸੱਭਿਆਚਾਰ ਹੈ ਉਹਦੀ ਗੱਲ ਕਰਦੇ ਹਾਂ, ਤਾਂ ਉਸ ਸੱਭਿਆਚਾਰ ਦੇ ਵਿੱਚ ਇਹ ਸਾਰੇ ਖਿੱਤੇ, ਇਹ ਸਾਰੀਆਂ ਜਿਹੜੀਆਂ ਬੋਲੀਆਂ, ਉਪ ਬੋਲੀਆਂ ਜਿਹੜੀਆਂ ਆ ਜਾਂ ਉੱਥੋਂ ਦੀਆਂ ਜਿਹੜੀਆਂ ਰਵਾਇਤਾਂ ਆ, ਰਸਮ ਰਿਵਾਜ ਆ, ਹਨਾ, ਇਹ ਸਾਰੇ ਯੋਗਦਾਨ ਪਾਉਂਦੇ ਆ, ਇਹ ਸਾਰੇ ਰਲਗੱਡ ਹੁੰਦੇ ਆ, ਔਰ ਉਸ ਤੋਂ ਬਾਅਦ ਉਹ ਇੱਕ ਵੱਡੇ ਰੂਪ ਦੇ ਵਿੱਚ ਜਿਹੜਾ ਜਿਹੜਾ ਉੱਪਰੋਂ ਜਿਹੜਾ ਉਹਦਾ ਵੱਡਾ ਸੱਭਿਆਚਾਰ ਆ ਉਹ ਸਾਹਮਣੇ ਆਉਂਦਾ ਜੀ।
ਬਿਲਕੁਲ ਬਿਲਕੁਲ, ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ। ਪੰਜਾਬ ਦੇ ਤਾਂ ਜੇ ਆਪਾਂ ਕਹੀਏ, ਕਿਉਂਕਿ ਮੈਨੂੰ ਤਕਰੀਬਨ ਸਾਰੇ ਪੰਜਾਬ ਚ ਵਿਚਰਨ ਦਾ ਮੌਕਾ ਮਿਲਿਆ
ਜੀ,
ਤੇ ਮੈਂ ਹਰ 20 ਕਿਲੋਮੀਟਰ ਤੇ ਆਪਣੇ ਤਕਰੀਬਨ ਸ਼ਬਦ ਦੇ ਅਰਥ ਬਦਲ ਜਾਂਦੇ ਜੀ, ਬੋਲੀ ਬਦਲ ਜਾਂਦੀ। ਤੇ ਮੇਰੇ ਜੋ ਮੇਰੀ ਸੋਚ ਆ ਜੀ, ਮੈਨੂੰ ਏਦਾਂ ਲੱਗਦਾ ਜਿਵੇਂ ਆਪਾਂ ਕਹਿ ਦੇਣਾ ਕਿ ਭਾਸ਼ਾ ਮਰ ਰਹੀ ਹੈ, ਮੇਰੇ ਹਿਸਾਬ ਨਾਲ ਬੋਲੀ ਕਦੇ ਮਰਦੀ ਨੀ, ਭਾਸ਼ਾ ਕਦੇ ਮਰਦੀ ਨੀ, ਹਾਂ ਇਹਦਾ ਜਿਹੜਾ ਸਰੂਪ ਆ ਉਹ ਜ਼ਰੂਰ ਵਿਗੜ ਜਾਂਦਾ ਜੀ।
ਬਿਲਕੁਲ
ਜੀ, ਇਹ ਤਾਂ ਕਿਤੇ ਨਾ ਕਿਤੇ ਕਾਰਨ ਆ, ਅੱਜ ਜਿਹੜਾ ਆਪਾਂ ਇੰਟਰਨੈਟ ਆ ਜਾਂ ਆਪਾਂ ਟੀਵੀ ਦੇਖਦੇ ਹਾਂ ਜਾਂ ਜਿਹੜੀ ਆਪਾਂ ਟਾਈਪ ਕਰਦੇ ਹਾਂ, ਅੱਜ ਕੱਲ ਮੋਸਟਲੀ ਜ਼ਿਆਦਾ ਜੀ ਆਪਾਂ ਪੰਜਾਬੀ ਵੀ ਟਾਈਪ ਕਰਦੇ ਹਾਂ, ਆਪਣੀ ਪੰਜਾਬੀ ਨਾ ਆਪਾਂ ਰੋਮਨ ਲਿਪੀ ਦੇ ਵਿੱਚ ਆਪਾਂ ਜ਼ਿਆਦਾ ਟਾਈਪ ਕਰਦੇ ਹਾਂ ਜੀ, ਰੋਮਨ ਜੋ ਪੰਜਾਬੀ ਵੀ ਆਪਾਂ ਲਿਖਦੇ ਹਾਂ, ਕਿਉਂਕਿ ਜਦੋਂ ਹੁਣ ਆਪਾਂ ਮੋਸਟਲੀ ਜ਼ਿਆਦਾ ਕਹਿਣ ਲੱਗ ਗਏ ਲੋਕੀ ਪਾਜੀ ਕਹਿਣ ਲੱਗ ਗਏ ਜੀ, ਪਾਜੀ ਹੁਣ ਆਪਾਂ ਜਦੋਂ ਰੋਮਨ ਲਿਪੀ ਦੇ ਵਿੱਚ ਇੰਗਲਿਸ਼ ਚ ਲਿਖਦੇ ਹਾਂ ਤਾਂ ਉਹ ਸਿਰਫ ਪਾਜੀ ਆਪਾਂ ਲਿਖ ਪਾਜੀ ਦਿੰਦੇ ਹਾਂ ਤਾਂ ਅੱਗੇ ਪੜਿਆ ਵੀ ਪਾਜੀ ਕਹਿਣ ਲੱਗ ਗਏ
ਜੀ। ਜੀ,
ਬਾਕੀ ਬਹੁਤ ਖੁਸ਼ੀ ਦੀ ਗੱਲ ਹੈ ਜੀ, ਪਹਿਲੀਆਂ 9 ਭਾਸ਼ਾਵਾਂ ਦੇ ਵਿੱਚ ਆਪਣੀ ਕੰਪਲੀਟ ਭਾਸ਼ਾਵਾਂ ਨੇ ਜੀ ਆਪਣੀਆਂ ਜਿਹੜੀਆਂ, ਹਨਾ, 9ਵੇਂ ਨੰਬਰ ਤੇ ਆਪਣੀ ਭਾਸ਼ਾ ਆ ਗਈ ਹੈ, ਬਹੁਤ ਖੁਸ਼ੀ ਦੀ ਗੱਲ ਹੈ ਜੀ।
ਬਿਲਕੁਲ ਬਿਲਕੁਲ, ਔਰ ਇਹਦੇ ਲਈ ਮੈਨੂੰ ਲੱਗਦਾ ਸਾਰੇ ਭਾਈਚਾਰੇ ਨੂੰ ਵਧਾਈ ਦੇਣੀ ਬਣਦੀ ਹੈ। ਤੇ ਦੂਸਰਾ ਜਿਹੜਾ ਸਾਡਾ ਯਤਨ ਆ ਉਹ ਜਾਰੀ ਰਹਿਣਾ ਚਾਹੀਦਾ ਆ ਕਿ ਜਿਵੇਂ ਅਸੀਂ ਕਿਤੇ ਵੀ ਇਹ ਮਹਿਸੂਸ ਜੇ ਕਰੀਏ ਵੀ ਇਹਦਾ ਜਿਹੜਾ ਉਚਾਰਨ ਆ ਇੱਥੇ ਅਸੀਂ ਗਲਤ ਕਰ ਰਹੇ ਹਾਂ, ਕਿਉਂਕਿ ਜਿਹੜਾ ਪਾਜੀ ਵਾਲਾ ਜਿਹੜਾ ਸ਼ਬਦ ਆ ਨਾ, ਇਹ ਕਈ ਵਾਰ ਕੀ ਹੁੰਦਾ ਸਿਰਫ ਲਿਖਣ ਦੇ ਵਿੱਚ ਹੀ ਨਹੀਂ, ਮੱਲੀ ਸਾਹਿਬ ਬਹੁਤ ਵਾਰ ਦੇਖਣ ਦੇ ਵਿੱਚ ਇਹ ਆਉਂਦਾ ਕਿ ਜਦੋਂ ਅਸੀਂ ਸ਼ਹਿਰੀ ਬੋਲੀ ਦੀ ਗੱਲ ਕਰਦੇ ਹਾਂ ਤਾਂ ਸ਼ਹਿਰੀ ਬੋਲੀ ਦੇ ਵਿੱਚ ਕਈ ਵਾਰ ਉਚਾਰਨ ਬਹੁਤ ਗਲਤ ਕਰ ਜਾਂਦੇ ਆਪਾਂ, ਹਨਾ, ਜਿਵੇਂ ਮੈਂ ਕੋਲੀ ਤੇ ਕੌਲੀ ਦੀ ਗੱਲ ਕੀਤੀ ਸੀ, ਹੁਣ ਦੇਖੋ ਕੌਲੀ ਤੇ ਚੋਲ ਜਿਹੜਾ ਚੌਲ ਜਿਹੜੇ ਆ, ਹਨਾ, ਦੇਖੋ ਉਹਦੀ ਉਸ ਸ਼ਬਦ ਦਾ ਇੱਕ ਰੋਹਬ ਆ, ਉਹਦੇ ਬੋਲਣ ਦਾ ਇੱਕ ਰੋਹਬ ਆ, ਹਨਾ, ਤੇ ਉਹਦੀ ਉਹ ਸ਼ੁੱਧਤਾ ਆ, ਪਰ ਉਹਦੀ ਅਸੀਂ ਸ਼ੁੱਧਤਾ ਵੀ ਖਤਮ ਕਰ ਦਿੰਨੇ ਆ, ਉਹਦਾ ਰੋਹਬ ਵੀ ਖਤਮ ਕਰ ਦਿੰਨੇ ਆ, ਹਨਾ।
ਹਾਂਜੀ ਬਿਲਕੁਲ, ਤੁਸੀਂ ਜਿਵੇਂ ਮੋਸਟਲੀ ਹੁਣ ਆਪਣੇ ਸ਼ਹਿਰਾਂ ਦੀ ਬੁੱਧੀ ਹੈ ਜੀ, ਆਪਣੇ ਬਹੁਤ ਆਪਣੇ ਫੇਮਸ ਸਿੰਗਰ ਸੀਗੇ ਜੀ, ਸੁਰਿੰਦਰ ਕੌਰ ਜੀ ਸੀਗੇ ਤੇ ਆਸ ਸਿੰਘ ਮਸਤਾਨਾ, ਆਪਾਂ ਉਹਨਾਂ ਨੂੰ ਸੁਣ ਕੇ ਦੇਖੀਏ ਹੁਣ, ਕਿਉਂਕਿ ਉਹ ਦਿੱਲੀ ਰਹਿੰਦੇ ਸੀ, ਉਹਨਾਂ ਦੀ ਬੋਲੀ ਉਹ ਕਣਕ ਸ਼ੁੱਧ ਨੀ ਸੀ ਬੋਲ ਸਕਦੇ, ਕਣਕ
ਜੀ
ਜਾਂ ਪਾਣੀ ਪਾਣੀ ਹੈ, ਦੋਵੇਂ ਪਾਣੀ ਨੀ ਸੀ ਬੋਲ ਸਕਦੇ ਹੈਗੇ, ਕਿਉਂਕਿ ਪਾਣੀ ਆਸ ਸਿੰਘ ਮਸਤਾਨਾ ਨੂੰ ਸੁਣ ਕੇ ਦੇਖ ਲਈਏ, ਆਪਾਂ ਉਹਨਾਂ ਦੇ ਸੁਰਿੰਦਰ ਕੌਰ ਜੀ ਦੇ ਵੀ ਜਾਣ ਲਈਏ, ਇਹਦਾ ਕਿਤੇ ਨਾ ਕਿਤੇ ਕਾਰਨ ਇਹ ਆ ਵੀ ਉਹ ਦਿੱਲੀ ਰਹਿੰਦੇ ਸੀ ਤੇ ਉਹ ਐਕਸੈਂਟ ਆ ਜਾਂਦਾ ਜੀ ਆਪਣਾ।
ਪਰ ਗੱਲ ਉਹੀ ਹੈ ਕਿ ਜੇ ਅਸੀਂ ਇਸ ਗੱਲ ਦੇ ਲਈ ਜਾਗਰੂਕ ਹੈਗੇ ਆ, ਜੇ ਸਾਨੂੰ ਪਤਾ ਹੈ ਵੀ ਇਹ ਸ਼ਬਦ ਗਲਤ ਆ, ਤੇ ਮੈਂ ਹੁਣ ਗਲਤ ਜਿਹੜਾ ਆ ਉਹ ਵੀ ਗਲਤ ਬੋਲ ਰਹੀ ਹਾਂ, ਅਸਲ ਦੇ ਵਿੱਚ ਉਹਨੂੰ ਜਦੋਂ ਅਸੀਂ ਉਚਾਰਨ ਕਰਨਾ ਤਾਂ ਉਹ ਆਪਣੇ ਆਪ ਦੇ ਵਿੱਚ ਗਲਤ ਹੁੰਦਾ ਆ ਹਨਾ, ਪਰ ਜਦੋਂ ਅਸੀਂ ਉਚਾਰਨ ਕਰਦੇ ਬਹੁਤ ਸਾਰੀਆਂ ਗਲਤੀਆਂ ਕਰਦੇ ਰਹਿੰਦੇ ਆ, ਤੇ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਹਨਾ। ਮੈਂ ਇੱਕ ਹੋਰ ਗੱਲ ਜਿਹੜੀ ਤੁਹਾਡੇ ਨਾਲ ਚਲੋ ਸਾਂਝੀ ਕਰਨਾ ਜ਼ਰੂਰੀ ਸਮਝੂੰਗੀ। ਮੈਂ ਆਪਣੀ ਜੌਬ ਦੇ ਵਿੱਚ ਗਈ ਔਰ ਉੱਥੇ ਨਾ ਕੀ ਸੀਗਾ ਕਿ ਇੱਕ ਦੋ ਜਿਹੜੇ ਮੇਰੇ ਸਾਥੀ ਸੀ ਜਾਂ ਮੇਰੀਆਂ ਕਹਿ ਲਓ ਕਿ ਸਾਥੀ ਜਿਹੜੀਆਂ ਪ੍ਰੋਫੈਸਰ ਸੀਗੀਆਂ, ਉਹ ਇੱਕ ਦੋ ਸ਼ਬਦ ਜਿਹੜੇ ਸੀ ਉਹ ਇਸ ਤਰ੍ਹਾਂ ਬੋਲਦੀਆਂ ਸੀ ਜਿਵੇਂ ਉਹ ਵੱਡੇ ਨੂੰ ਵੱਡਾ ਬੋਲਦੀਆਂ ਸੀ ਹਨਾ, ਤੇ ਉਹ ਜਦੋਂ ਵੱਡਾ ਬੋਲਦੀਆਂ ਸੀ ਤੇ ਮੈਨੂੰ ਖੁਦ ਨੂੰ ਵੀ ਥੋੜਾ ਜਿਹਾ ਚੁੱਭਦਾ ਸੀਗਾ ਵੀ ਹੈ ਤਾਂ ਸ਼ਬਦ ਇਹ ਗਲਤ ਆ, ਪਰ ਤੁਸੀਂ ਮੰਨਣਾ ਨਹੀਂ ਆ ਕਿ 2-3 ਸਾਲ ਬਾਅਦ ਉਹ ਉਹਨਾਂ ਦਾ ਉਹ ਵੱਡਾ ਜਿਹੜਾ ਸੀ ਉਹ ਮੇਰੀ ਜ਼ੁਬਾਨ ਤੇ ਵੀ ਚੜ ਗਿਆ ਹਨਾ। ਉਹ ਅਸਲ ਚ ਉਹ ਵੱਡਾ ਆ ਹਨਾ, ਵਾਹਵੇ ਦੇ ਨਾਲ ਅਸੀਂ ਪ੍ਰੋਨਾਉਂਸ ਕਰਨਾ ਹੈ ਪਰ ਆਪਾਂ ਬੱਬੇ ਦੇ ਨਾਲ ਕਰ ਦਿੰਦੇ ਆ। ਖੈਰ ਇਹ ਦੁਆਬੇ ਦਾ ਚਲੋ ਇੱਕ ਕਹਿ ਸਕਦੇ ਹਾਂ ਕਿ ਰੂਪ ਆ, ਦੁਆਬੇ ਦਾ ਰੂਪ ਆ, ਇਸ ਕਰਕੇ ਅਸੀਂ ਵਾਹਵੇ ਨੂੰ ਕਈ ਵਾਰ ਬੱਬਾ ਵੀ ਜਿਹੜਾ ਪ੍ਰੋਨਾਉਂਸ ਕਰ ਦਿੰਦੇ ਆ। ਪਰ ਜਦੋਂ ਅਸੀਂ ਉਸ ਖੇਤਰ ਦੇ ਵਿੱਚ ਹੁੰਦੇ ਹਾਂ ਜਿਹਦੇ ਵਿੱਚ ਅਸੀਂ ਅਧਿਆਪਕ ਆ ਹਨਾ, ਜੇ ਅਸੀਂ ਅਧਿਆਪਕ ਹੋ ਕੇ ਅਸੀਂ ਆਪ ਇਹੋ ਜਿਹੀਆਂ ਗਲਤੀਆਂ ਕਰਾਂਗੇ, ਇਹ ਸਾਡੀ ਫਿਰ ਕਮੀ ਆ, ਇਹ ਊਣਤਾਈ ਆ ਹਨਾ, ਤੇ ਉਹਦੇ ਵਿੱਚ ਜਿੰਨੀ ਜਲਦੀ ਸੁਧਾਰ ਹੋ ਜਾਵੇ ਉਹ ਜ਼ਰੂਰੀ ਆ। ਔਰ ਮੇਰੀ ਇੱਕ ਹੋਰ ਸਾਥਣ ਹੈ, ਉਹਨੇ ਮੇਰੀ ਇਸ ਗਲਤੀ ਵੱਲ ਧਿਆਨ ਦਵਾਇਆ ਕਿ ਤੂੰ ਜਿਹੜੀ ਚੀਜ਼ ਪਹਿਲਾਂ ਆਪ ਜਿਹਦਾ ਵਿਰੋਧ ਕਰਦੀ ਸੀ ਕਿ ਤੇਰੀ ਆਪਣੀ ਜ਼ੁਬਾਨ ਤੇ ਉਹ ਸ਼ਬਦ ਚੜ ਗਿਆ, ਔਰ ਉਹ ਚੜ ਇਸੇ ਕਰਕੇ ਜਾਂਦਾ ਆ ਜਦੋਂ ਤੱਕ ਅਸੀਂ ਉਹਨੂੰ ਰੋਕਦੇ ਨਹੀਂ ਆ, ਜਦੋਂ ਤੱਕ ਅਸੀਂ ਉਹਨੂੰ ਫੜਦੇ ਨਹੀਂ ਆ ਹਨਾ। ਸੋ ਇਸ ਕਰਕੇ ਮੈਨੂੰ ਲੱਗਦਾ ਵੀ ਫੜਨਾ ਔਰ ਉਸ ਨੂੰ ਉੱਥੇ ਹੀ ਸੁਧਾਰ ਲੈਣਾ ਬਹੁਤ ਜ਼ਰੂਰੀ ਹੈ। ਜੀ ਮੱਲੀ ਸਾਹਿਬ।
ਨਹੀਂ ਬਿਲਕੁਲ ਜੀ ਬਿਲਕੁਲ, ਅਸੀਂ ਮੈਂ ਪਟਿਆਲਾ ਮਹਿੰਦਰਾ ਕਾਲਜ ਪੜ੍ਹਦਾ ਹੁੰਦਾ ਸੀ, ਮੇਰੇ ਪ੍ਰੋਫੈਸਰ ਸੀਗੇ ਡਾਕਟਰ ਜੇ ਐਸ ਸੀਮਾ
ਜੀ,
ਤੇ ਉਹ ਮਤਲਬ ਪੰਜਾਬੀ ਦੇ ਲਿਟਰੇਚਰ ਦੇ ਪ੍ਰੋਫੈਸਰ ਸੀਗੇ, ਤੇ ਹਰ ਇੱਕ ਛੋਟੀ ਛੋਟੀ ਚੀਜ਼ ਨੂੰ ਨਾ ਜੀ ਉਹ ਮਤਲਬ ਨੋਟ ਕਰਦੇ ਹੁੰਦੇ ਸੀ। ਇੱਕ ਵਾਰ ਕਿਤੇ ਅਸੀਂ ਬੈਠੇ ਸੀ, ਯੂਥ ਫੈਸਟੀਵਲ ਚੱਲ ਰਿਹਾ ਸੀ, ਮੈਂ ਵੀ ਪ੍ਰੋਫੈਸਰ ਸਾਹਿਬ ਦੇ ਨੇੜੇ ਬੈਠਾ ਜੀ, ਉੱਥੇ ਮੁੰਡੇ ਨੇ ਨਾ ਕਿਸੇ ਨੇ ਮਿਰਜ਼ਾ ਗਾਇਆ ਜੀ, ਬੜਾ ਜ਼ੋਰ ਲਾ ਕੇ ਮਿਰਜ਼ਾ ਗਾਇਆ, ਤੇ ਉਹ ਜਦੋਂ ਫਿਰ ਬਾਅਦ ਵਿੱਚ ਸਟੇਜ ਦਾ ਸੰਚਾਲਨ ਕਰ ਰਹੇ ਸੀਗੇ ਜੀ, ਉਹ ਜਦੋਂ ਆ ਕੇ ਉਹਨਾਂ ਨੇ ਕਿਹਾ, ਕਹਿੰਦੇ ਹੁਣ ਤੁਸੀਂ ਸੁਣਿਆ, ਹੁਣ ਤੁਸੀਂ ਗਾਣਾ ਸੁਣਿਆ, ਉਹ ਪ੍ਰੋਫੈਸਰ ਸਾਹਿਬ ਨਾ ਹੀ ਮੱਥੇ ਤੇ ਹੱਥ ਮਾਰਿਆ ਤੇ ਕਹਿੰਦੇ ਯਾਰ, ਕਹਿੰਦੇ ਉਹਨੇ ਇੰਨਾ ਜ਼ੋਰ ਲਾ ਕੇ ਮਿਰਜ਼ਾ ਗਾਇਆ ਤੇ ਭਾਸ਼ਾ ਹੀ ਬਾਤ।
ਜੀ ਜੀ ਜੀ,
ਸਾਡੀ ਭਾਸ਼ਾ ਦੀ ਖਾਸੀਅਤ ਆ ਜੀ, ਸਾਡੇ ਕੋਲ ਇੰਨੇ ਕੁ ਵਰਡ ਨੇ ਹਰ ਇੱਕ ਚੀਜ਼ ਵਾਸਤੇ, ਸਾਡੇ ਕੋਲ 4-4 ਵਰਡ, ਠੀਕ ਹੈ। ਹੁਣ ਸਾਡੇ ਕੋਲ ਜੇ ਹੁਣ ਸੂਆ ਸ਼ਬਦ ਹੈ ਜੀ, ਇੱਕ ਸੂਆ, ਇੱਕ ਸੂਆ ਬੋਰੀਆਂ ਸੌਣ ਵਾਲਾ ਵੀ ਹੁੰਦਾ, ਕਹਿੰਦੇ ਇੱਕ ਸੂਆ, ਸੂਆ ਜਿਹੜਾ ਮਤਲਬ
ਪਾਣੀ
ਨਹੀਂ ਪਾਣੀ, ਇੱਕ ਤਾਂ ਪਾਣੀ ਵਾਲਾ ਸੂਆ ਹੋ ਗਿਆ ਜੀ, ਪਾਣੀ ਵਾਲਾ ਸੂਆ ਹੋ ਗਿਆ, ਇੱਕ ਮੱਝ ਨੂੰ ਜਦੋਂ ਸੁਣਦੀ ਆ ਮਤਲਬ
ਸੁਣਦੀ
ਆ, ਉਹਨੂੰ ਵੀ ਆਪਾਂ ਸੂਆ ਕਹਿ ਦਿੰਦੇ ਆ ਜੀ,
ਬਿਲਕੁਲ
ਠੀਕ ਆ। ਉਹ ਮਤਲਬ ਇੱਕ ਇੱਕ ਚੀਜ਼ ਲਈ ਸਾਡੇ ਕੋਲੇ ਕਿੰਨੇ ਕਿੰਨੇ ਸ਼ਬਦ ਨੇ ਹਨਾ, ਕਿੰਨੇ ਕਿੰਨੇ ਗਾਂਹ ਦੀ ਜਾ ਕੇ, ਇੱਕ ਹੁਣ ਕਿਤੇ ਨਾ ਕਿਤੇ ਸ਼ਬਦ ਇਹ ਵੀ ਆ ਜੀ, ਹੁਣ ਜਿਵੇਂ ਮੋਸਟਲੀ ਆਪਾਂ ਅਖਬਾਰ ਪੜ੍ਹਦੇ ਆ, ਨਿਊਜ਼ ਪੇਪਰ ਪੜ੍ਹੀਏ ਆਪਾਂ, ਉਹਦੇ ਵਿੱਚ ਲਿਖਿਆ ਜਾਂਦਾ ਔਰਤ, ਹਿੰਦੀ ਤੋਂ ਲਿਆ ਗਿਆ ਸਾਡੇ ਤਾਂ, ਤੀਵੀਆਂ ਲਿਖਿਆ ਜਾ ਸਕਦਾ ਜਾਂ ਕੁਛ ਵੀ, ਬਹੁਤ ਰਲਗਟ ਹੋ ਰਹੀ ਹੈ ਜੀ।
ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਰਲੇਵਾਂ ਆ ਉਹ ਕਾਫੀ ਜ਼ਿਆਦਾ ਹੋ ਰਿਹਾ ਹੁਣ ਜੇ ਪੰਜਾਬੀ ਦੀ ਗੱਲ ਕਰੀਏ ਤਾਂ ਉਹਦੇ ਵਿੱਚ, ਔਰ ਇਹਦਾ ਕਾਰਨ ਮੈਨੂੰ ਲੱਗਦਾ ਵੀ ਉਹ ਵੀ ਇਹੀ ਹੈ ਕਿ ਜਦੋਂ ਅਸੀਂ ਜਦੋਂ ਭਾਸ਼ਾਵਾਂ ਦਾ ਆਦਾਨ ਪ੍ਰਦਾਨ ਹੁੰਦਾ, ਜਦੋਂ ਅਸੀਂ ਬਹੁ ਭਾਸ਼ਾਈ ਖਿੱਤਿਆਂ ਦੇ ਵਿੱਚ ਵਿਚਰਦੇ ਹਾਂ, ਜਿੱਦਾਂ ਹੁਣ ਅਸੀਂ ਆਸਟ੍ਰੇਲੀਆ ਦੇ ਵਿੱਚ ਹਾਂ ਹਨਾ, ਆਸਟ੍ਰੇਲੀਆ ਦੇ ਵਿੱਚ ਹੁਣ ਆਪਾਂ ਸਾਰੇ ਅਲੱਗ ਅਲੱਗ ਖਿੱਤਿਆਂ ਤੋਂ ਆ ਕੇ ਇੱਥੇ ਇਕੱਠੇ ਰਹਿੰਦੇ ਹਾਂ ਹਨਾ, ਔਰ ਜਦੋਂ ਇਕੱਠੇ ਰਹਿੰਦੇ ਹਾਂ ਤਾਂ ਹਰੇਕ ਦਾ ਜਿਹੜਾ ਸ਼ਬਦਾਂ ਨੂੰ ਬੋਲਣ ਦਾ, ਉਚਾਰਨ ਕਰਨ ਦਾ ਜਾਂ ਸ਼ਬਦਾਂ ਨੂੰ ਪ੍ਰਯੋਗ ਚ ਲਿਆਉਣ ਦਾ ਜਿਹੜਾ ਢੰਗ ਆ ਉਹ ਵੱਖਰਾ ਆ ਹਨਾ। ਪਰ ਕਈ ਵਾਰ ਕੀ ਹੁੰਦਾ ਕਿ ਅਸੀਂ ਉਹ ਅਸਰ ਜਿਹੜਾ ਆ ਜਿਹੜੀ ਸਾਡੀ ਵਿਲੱਖਣਤਾ ਆ ਹਨਾ, ਉਹ ਕਾਇਮ ਰਹਿਣੀ ਜ਼ਰੂਰੀ ਹੁੰਦੀ ਆ, ਪਰ ਅਸੀਂ ਕੀ ਕਰਦੇ ਹਾਂ, ਅਸੀਂ ਆਪਣੀ ਵਿਲੱਖਣਤਾ ਕਾਇਮ ਰੱਖਣ ਦੇ ਨਾਲੋਂ ਕੀ ਕਰਦੇ ਹਾਂ ਕਿ ਦੂਜਿਆਂ ਦਾ ਅਸਰ ਬਹੁਤ ਸਿੱਧੇ ਹੀ ਕਬੂਲ ਲੈਂਦੇ ਹਾਂ ਹਨਾ, ਔਰ ਆਪਣੀ ਚੀਜ਼ ਨੂੰ ਛੱਡ ਕੇ। ਇਹ ਨਾ ਸਾਡੇ ਪੰਜਾਬੀਆਂ ਦਾ ਕਹਿ ਲਓ ਵੀ ਇੱਕ ਦੁਖਾਂਤ ਵੀ ਆ ਵੀ ਆਪਾਂ ਆਪਣੀ ਚੀਜ਼ ਦੇ ਉੱਤੇ ਜ਼ਿਆਦਾ ਮਾਣ ਨਹੀਂ ਕਰਦੇ, ਅਸੀਂ ਦੂਸਰਿਆਂ ਦੀ ਨਕਲ ਕਰਨ ਚ ਜ਼ਿਆਦਾ ਯਕੀਨ ਰੱਖਦੇ ਹਾਂ, ਚਾਹੇ ਉਹ ਫੈਸ਼ਨ ਹੋ ਜਾਵੇ, ਚਾਹੇ ਉਹ ਬੋਲੀ ਹੋ ਜਾਵੇ ਹਨਾ, ਚਾਹੇ ਸੱਭਿਆਚਾਰ ਹੋ ਜਾਵੇ ਹਨਾ, ਉਸ ਚੀਜ਼ ਵੱਲ ਅਸੀਂ ਜਲਦੀ ਖਿੱਚੇ ਜਾਂਦੇ ਹਾਂ। ਤੇ ਇਹੀ ਕਾਰਨ ਆ ਕਿ ਅਸੀਂ ਜਦੋਂ ਸ਼ਬਦ ਜਿਹੜੇ ਆ ਉਹ ਆਪਣੇ ਅੰਦਰ ਸਵੋਨੇ, ਵੈਸੇ ਤਾਂ ਦੇਖੋ ਭਾਸ਼ਾ ਆ, ਅਸੀਂ ਕਹਿੰਦੇ ਵੀ ਇਹ ਭਾਸ਼ਾ ਦੀ ਅਮੀਰੀ ਆ, ਪ੍ਰਵਾਹ ਆ, ਪ੍ਰਵਾਹ ਦੇ ਵਿੱਚ ਬਹੁਤ ਕੁਛ ਭਾਸ਼ਾ ਦੇ ਵਿੱਚ ਸਮਾਉਣਾ ਤਾਂ ਹੈ ਹੀ ਆ, ਹਨਾ, ਪਰ ਕਈ ਵਾਰ ਕੁਛ ਚੀਜ਼ਾਂ ਜਿਹੜੀਆਂ ਆ ਉਹ ਗਲਤ ਤਰੀਕੇ ਦੇ ਨਾਲ ਸਮਾ ਲੈਂਦੇ, ਅਸੀਂ ਉਹਦੇ ਲਈ ਜ਼ਿੰਮੇਵਾਰ ਹੁੰਦੇ ਹਾਂ ਕਿ ਅਸੀਂ ਉਹਨੂੰ ਸਮਾਉਣ ਦੇ ਲਈ ਮਤਲਬ ਗਲਤ ਇੱਕ ਰਸਤਾ ਜਿਹੜਾ ਆ ਉਹ ਦੇ ਦਿੰਦੇ ਆ, ਇਸ ਕਰਕੇ ਉਹ ਫਿਰ ਚੀਜ਼ਾਂ ਜਿਹੜੀਆਂ ਆ ਉਹ ਭਾਸ਼ਾ ਦੀ ਜਿਹੜੀ ਉਹ ਵਿਲੱਖਣਤਾ ਆ ਉਹਨੂੰ ਖਤਮ ਕਰ ਦਿੰਦੀਆਂ। ਜੀ
ਬਿਲਕੁਲ, ਸਭ ਤੋਂ ਜਿਆਦਾ ਘਾਣ ਪੰਜਾਬ ਨਾਲ ਵੀ ਘਾਣ ਮੈਨੂੰ ਲੱਗਦਾ ਕਿ ਕੈਨੇਡਾ ਦੇ ਵਿੱਚ ਹੋਊਗਾ ਪੰਜਾਬੀ ਬੋਲੀ ਦਾ, ਤੇ ਸਪੈਸ਼ਲੀ ਇੱਥੇ ਆਸਟ੍ਰੇਲੀਆ ਦੇ ਵਿੱਚ ਆਪਣੇ ਸ਼ਾਇਦ ਇੰਨਾ ਕਿਤੇ ਰਲਗੱਡ ਨਹੀਂ ਹੈਗਾ, ਕਿਉਂਕਿ ਹੁਣ ਮੈਂ ਸਾਡੇ ਪਿੰਡ ਚ ਤਕਰੀਬਨ ਅਸੀਂ 3-4 ਮੁੰਡੇ ਹੀ ਆ ਜਿਹੜੇ ਇੱਥੇ ਆਸਟ੍ਰੇਲੀਆ ਰਹਿੰਦੇ ਆ, ਤੇ ਬਾਕੀ ਮੋਸਟਲੀ ਜਿਹੜੇ NRI ਨੇ ਸਾਡੇ ਪਿੰਡ ਦੇ, ਤੇ ਤਕਰੀਬਨ 70-80% ਮੈਨੂੰ ਲੱਗਦਾ ਕੈਨੇਡਾ ਜਾਂ ਅਮੈਰੀਕਾ ਹੀ ਨੇ ਸਾਰੇ। ਤੇ ਮੈਂ ਹੁਣ ਇੱਥੇ ਰਹਿਣਾ ਚਾਹ, ਨਾ ਹੀ ਸਾਡੀ ਬੋਲੀ ਕਦੇ ਹੁਣ ਬਿਲਕੁਲ ਪੰਜਾਬੀ ਠੇਠ ਬੋਲੀ ਦੀ ਆ, ਪਿੰਡ ਵੀ ਜਾਈਦਾ ਤੇ ਬਾਈ ਅਵਤਾਰ ਭੁੱਲਰ ਆ ਮੇਰਾ, ਸਾਡਾ ਇੱਕੋ ਹੀ ਪਿੰਡ ਆ ਬਾਈ ਅਵਤਾਰ ਭੁੱਲਰ ਹੋਣਾ ਦਾ।
ਅੱਛਾ,
ਮਤਲਬ ਬਾਈ ਜੀ ਵੀ ਹੁਣ ਬੋਲੀ ਬਿਲਕੁਲ ਪੰਜਾਬੀ ਬੋਲਦੇ ਆ, ਤੇ ਇੱਕ ਹੋਰ ਸਾਡਾ ਇੱਥੇ ਸੱਜਣਾ ਉਹ ਵੀ ਬਿਲਕੁਲ ਪੰਜਾਬੀ ਠੇਠ, ਜਿਵੇਂ ਅਸੀਂ ਮਤਲਬ ਪਿੰਡੋਂ ਉੱਠ ਕੇ ਆਏ ਸੀ ਉਵੇਂ ਹੀ ਪੰਜਾਬੀ ਬੋਲਦੇ ਆ ਜੀ, ਨਾ ਮਤਲਬ ਬਾਹਲਾ ਇੰਗਲਿਸ਼ ਵੀ ਨੀ ਵਿੱਚ ਰਲਾ ਕੇ ਬੋਲਦੇ। ਪਿੰਡ ਜਾਈਦਾ ਕਈ, ਹੁਣ ਮੈਂ ਇਹੋ ਜਿਹੇ ਇੱਕ ਦੋਸਤ ਨੇ, ਉਹ ਤਾਂ ਕਈ ਵਾਰੀ ਟਿਚਰਾ ਕਰਨ ਲੱਗ ਜਾਂਦੇ, ਉਹ ਮੰਨਦੇ ਨੀ, ਉਹ ਕਹਿੰਦੇ ਯਾਰ ਤੂੰ ਆਸਟ੍ਰੇਲੀਆ ਵਗੈਰਾ ਉੱਥੇ ਬਾਹਰਲੇ ਮੁਲਕ ਚ ਨੀ, ਤੂੰ ਤਾਂ ਯਾਰ ਕਿਤੇ ਡੁਬਈ ਡੁਬਈ ਰਹਿੰਦੇ ਹੋ, ਕਹਿੰਦਾ ਤੁਸੀਂ ਡੁਬਈ ਤੋਂ ਮੁੜੇ ਆਉਂਦੇ ਹੋ, ਮਤਲਬ ਜਿੱਥੇ ਵੀ ਉਹ ਲੇਬਰ ਕਲਾਸ ਕੰਮ ਕਰਦੀ ਆ ਜਾਂ ਜਿੱਥੇ ਗੋਰਿਆਂ ਨਾਲ ਨਹੀਂ ਜ਼ਿਆਦਾ ਕੰਮ ਕਰਦੇ। ਮਤਲਬ ਇਹ ਚੀਜ਼ ਨੂੰ ਹੋਛੇ ਬਣਨਾ, ਜੋ ਮੈਂ ਤਾਂ ਹੋਛੇ ਪਣ ਨਾਲ ਜੋੜ ਕੇ ਦੇਖ ਸਕਦਾ ਜੀ,
ਬਿਲਕੁਲ,
ਮੈਂ ਤਾਂ ਇਹੀ ਕਹਿੰਦਾ ਵੀ ਆਪਾਂ ਨੂੰ ਬੋਲੀ ਜਿਹੜੀ ਆਪਣੀ ਪਿਓਰ ਬੋਲਣੀ ਚਾਹੀਦੀ।
ਬਿਲਕੁਲ ਬਿਲਕੁਲ,
ਗੱਲ ਕਹਿੰਦਾ ਹੋਇਆ ਮੈਂ ਧੰਨਵਾਦ ਕਰਦਾ ਜੀ ਤੁਸੀਂ ਕਾਲ ਲਈ।
ਧੰਨਵਾਦ ਮੱਲੀ ਸਾਹਿਬ, ਤੁਹਾਡੇ ਵਿਚਾਰਾਂ ਲਈ ਵੀ ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਸੋ ਦੋਸਤੋ, ਬਿਲਕੁਲ ਆਪਣੀ ਬੋਲੀ ਦੇ ਉੱਤੇ ਪਹਿਲਾਂ ਤਾਂ ਮਾਣ ਹੋਣਾ ਬਹੁਤ ਜ਼ਰੂਰੀ ਹੈ, ਹਨਾ, ਜਦੋਂ ਜਿਹੜੀ ਜ਼ੁਬਾਨ ਅਸੀਂ ਬੋਲਦੇ ਹਾਂ ਜਿਹਦੇ ਵਿੱਚ ਦੇਖੋ ਅਸੀਂ ਜਨਮ ਲਿਆ, ਪਹਿਲੀ ਵਾਰ ਮਾਂ ਕਹਿਣਾ ਉਸ ਬੋਲੀ ਦੇ ਵਿੱਚ ਅਸੀਂ ਸਿੱਖਦੇ ਹਾਂ, ਹਨਾ, ਔਰ ਉਸ ਬੋਲੀ ਦਾ ਜਿਹੜਾ ਮਹੱਤਵ ਆ, ਉਸ ਬੋਲੀ ਦੀ ਬੋਲੀ ਦਾ ਜਿਹੜਾ ਸਤਿਕਾਰ ਆ ਉਹ ਬਣਿਆ ਰਹਿਣਾ ਬਹੁਤ ਜ਼ਰੂਰੀ ਹੁੰਦਾ, ਹਨਾ। ਤੇ ਪ੍ਰੋਗਰਾਮ ਚ ਹੁਣ ਸਮਾਂ ਤਾਂ ਬਹੁਤਾ ਨਹੀਂ ਬਚਿਆ, ਪਰ ਕੁਛ ਜਾਣਕਾਰੀਆਂ ਵੀ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀਗੀਆਂ, ਉਹ ਵੀ ਮੈਂ ਜ਼ਰੂਰ ਕਰਾਂਗੀ। ਫਿਲਹਾਲ ਜਾਣ ਤੋਂ ਪਹਿਲਾਂ ਨਾ ਮੈਂ ਇੱਕ ਸੁਰਜੀਤ ਪਾਤਰ ਹੋਰਾਂ ਦੀ ਕਵਿਤਾ ਆ ਉਹ ਤੁਹਾਡੇ ਨਾਲ ਜ਼ਰੂਰ ਮੈਂ ਸਾਂਝੀ ਕਰਾਂ, ਕਿਉਂਕਿ ਉਹਦੇ ਵਿੱਚ ਉਹਨਾਂ ਨੇ ਸਵਾਲ ਵੀ ਚੁੱਕਿਆ ਔਰ ਉਸ ਤੋਂ ਬਾਅਦ ਜਵਾਬ ਵੀ ਬੜੇ ਸੋਹਣੇ ਢੰਗ ਦੇ ਨਾਲ ਉਹਨਾਂ ਨੇ ਦਿੱਤਾ। ਸੋ ਮਰ ਰਹੀ ਹੈ ਮੇਰੀ ਭਾਸ਼ਾ, ਕਵਿਤਾ ਦਾ ਨਾਮ ਹੈ। ਮਰ ਰਹੀ ਹੈ ਮੇਰੀ ਭਾਸ਼ਾ ਸ਼ਬਦ ਸ਼ਬਦ, ਮਰ ਰਹੀ ਹੈ ਮੇਰੀ ਭਾਸ਼ਾ ਵਾਕ ਵਾਕ। ਅੰਮ੍ਰਿਤ ਵੇਲਾ ਨੂਰ ਪਹਿਰ ਦਾ ਤੜਕਾ, ਧੰਮੀ ਵੇਲਾ ਪੌ ਫੁਟਾਲਾ, ਛਾ ਵੇਲਾ ਸੂਰਜ ਸਵਾ ਨੇਜ਼ੇ, ਟਿਕੀ ਦੁਪਹਿਰ ਲੋਡਾ ਵੇਲਾ, ਡੀਗਰ ਵੇਲਾ ਲੋਏ ਲੋਏ ਸੂਰਜ ਖੜੇ ਖੜੇ ਤਰਕਾਲਾ, ਡੂੰਘੀਆਂ ਸ਼ਾਮਾਂ ਦੀਵਾ ਵੱਟੀ ਖੋਪੀਆਂ, ਕੌੜਾ ਸੋਤਾ ਢਲਦੀਆਂ ਖਿੱਤੀਆਂ, ਤਾਰੇ ਦਾ ਚੜਾ ਚਿੜੀ ਚੂਕਦੀ ਨਾਲ ਸਾਜਰਾ, ਸਵਖਤਾ ਸਰਗੀ ਵੇਲਾ, ਘੜੀਆਂ ਪਹਿਰ ਬਿੰਦ ਪਲ ਛਿਣ ਨਿਮਕ। ਇਹਨਾਂ ਦੇ ਵਿੱਚੋਂ ਸ਼ਾਇਦ ਸਾਨੂੰ ਕਈਆਂ ਦੇ ਅਰਥ ਜਿਹੜੇ ਆ ਉਹ ਵੀ ਨਹੀਂ ਪਤਾ ਹੋਣੇ, ਸੋ ਇਹਨਾਂ ਦੇ ਉੱਤੇ ਥੋੜਾ ਬਹੁਤਾ ਜਿਹੜਾ ਅਧਿਐਨ ਆ ਉਹ ਕਰਨਾ ਬਹੁਤ ਜ਼ਰੂਰੀ ਹੈ, ਸਾਨੂੰ ਇਹਦੇ ਉੱਤੇ ਖੋਜ ਕਰਦੇ ਰਹਿਣਾ ਜਿਹੜਾ ਚਾਹੀਦਾ, ਤਾਂ ਕਿ ਸਾਨੂੰ ਇਹਨਾਂ ਦੀ ਜਿਹੜੀ ਅਮੀਰੀ ਆ ਉਹ ਜ਼ਰੂਰ ਪਤਾ ਹੋਵੇ, ਇਹਨਾਂ ਦਾ ਜਿਹੜਾ ਮਹੱਤਵ ਆ ਉਹ ਜ਼ਰੂਰ ਪਤਾ ਹੋਵੇ। ਸੋ ਅੱਗੇ ਲਿਖਦੇ ਆ ਕਿ ਵਿਚਾਰੇ ਮਾਰੇ ਗਏ ਇਕੱਲੇ ਟਾਈਮ ਹੱਥੋਂ, ਇਹ ਸ਼ਬਦ ਸਾਰੇ ਸ਼ਾਇਦ ਇਸ ਲਈ ਕਿ ਟਾਈਮ ਕੋਲ ਟਾਈਮ ਪੀਸ ਸੀ। ਹਰ ਹਟਕੀ ਮਾਲਾ ਚੰਨੇ ਦਾ ਓਲਾ, ਗਾਦੀ ਦੇ ਹੂਟੇ ਕਾਂਜਣ ਨਿਸਾਰ ਔਲੂ, ਚੱਕੜੀਆਂ ਬੂੜੇ ਭਰ ਭਰ ਡੁੱਲਦੀਆਂ ਟਿੰਡਾਂ, ਇਹਨਾਂ ਸਭਨਾਂ ਨੇ ਤਾਂ ਰੁੜ ਹੀ ਜਾਣਾ ਸੀ ਟਿਊਬਵੈਲ ਦੀ ਧਾਰ ਦੇ ਵਿੱਚ। ਸੋ ਇਹ ਸਾਰਾ ਕੁਛ ਰੁੜਿਆ, ਚਾਹੇ ਉਹ ਖੂਹ ਦੀਆਂ ਭਰ ਭਰ ਡੁੱਲਦੀਆਂ ਟਿੰਡਾਂ ਸੀ ਤੇ ਭਾਵੇਂ ਉਹ ਚੱਕਲੀਆਂ ਬੂੜੇ ਸੀ। ਮੈਨੂੰ ਕਹਿੰਦੇ ਕੋਈ ਹੈਰਾਨੀ ਨਹੀਂ, ਹੈਰਾਨੀ ਤਾਂ ਇਹ ਹੈ ਕਿ ਅੰਮੀ ਤੇ ਅੱਬਾ ਵੀ ਨਹੀਂ ਰਹੇ, ਬੀਜੀ ਤੇ ਪਾਪਾ ਜੀ ਵੀ ਤੁਰ ਗਏ, ਦਦੇਸਾਂ ਫੁਫੇਸਾਂ ਮਮੇਸਾਂ ਦੀ ਗੱਲ ਹੀ ਛੱਡੋ, ਕਿੰਨੇ ਰਿਸ਼ਤੇ ਸਿਰਫ ਆਂਟੀ ਤੇ ਅੰਕਲ ਨੇ ਕਰ ਦਿੱਤੇ ਹਾਲੋਂ ਬੇਹਾਲ। ਤੇ ਕੱਲ ਕਹਿ ਰਿਹਾ ਸੀ ਪੰਜਾਬ ਦੇ ਵਿਹੜੇ ਚ ਇੱਕ ਛੋਟਾ ਜਿਹਾ ਬਾਲ, ਪਾਪਾ ਆਪਣੇ ਟ੍ਰੀ ਦੇ ਸਾਰੇ ਲੀਵਸ ਕਰ ਰਹੇ ਨੇ ਫਾਲ। ਸੋ ਪੰਜਾਬ ਦੇ ਵਿਹੜੇ ਚ ਇੱਕ ਛੋਟਾ ਜਿਹਾ ਬਾਲ ਕਹਿ ਰਿਹਾ ਸੀ ਪਾਪਾ ਆਪਣੇ ਟ੍ਰੀ ਦੇ ਸਾਰੇ ਲੀਵਸ ਕਰ ਰਹੇ ਨੇ ਫਾਲ। ਹਾਂ ਬੇਟਾ, ਆਪਣੇ ਟ੍ਰੀ ਦੇ ਸਾਰੇ ਲੀਵਸ ਕਰ ਰਹੇ ਨੇ ਫਾਲ। ਮਰ ਰਹੀ ਹੈ ਭਾਸ਼ਾ, ਪੱਤਾ ਪੱਤਾ, ਸ਼ਬਦ ਸ਼ਬਦ, ਹੁਣ ਤਾਂ ਰੱਬ ਹੀ ਰੱਖ ਹੈ ਮੇਰੀ ਭਾਸ਼ਾ ਦਾ। ਰੱਬ ਰੱਬ ਤਾਂ ਆਪ ਪਿਆ ਹੈ ਮਰਨਹਾਰ, ਦੌੜੀ ਜਾ ਰਹੀ ਹੈ ਉਸਨੂੰ ਛੱਡ ਕੇ ਉਸਦੀ ਭੁੱਖੀ ਸੰਤਾਨ। ਗੋਡ ਦੀ ਪਨਾਹ ਵਿੱਚ ਮਰ ਰਹੀ ਹੈ ਮੇਰੀ ਭਾਸ਼ਾ, ਮਰ ਰਹੀ ਹੈ ਬਾਈ ਗੋਡ, ਮਰ ਰਹੀ ਹੈ ਮੇਰੀ ਭਾਸ਼ਾ, ਕਿਉਂਕਿ ਜਿਉਂਦੇ ਰਹਿਣਾ ਚਾਹੁੰਦੇ ਨੇ ਮੇਰੀ ਭਾਸ਼ਾ ਦੇ ਲੋਕ। ਮੇਰੀ ਭਾਸ਼ਾ ਦੇ ਲੋਕ ਇਸ ਸ਼ਰਤ ਤੇ ਵੀ ਕਿ ਮਰਦੀਏ ਤਾਂ ਮਰ ਜਾਏ ਭਾਸ਼ਾ, ਕਿ ਬੰਦੇ ਦਾ ਜਿਉਂਦੇ ਰਹਿਣਾ ਜ਼ਿਆਦਾ ਜ਼ਰੂਰੀ ਨਹੀਂ, ਕਿ ਬੰਦੇ ਦਾ ਜਿਉਂਦੇ ਰਹਿਣਾ ਜ਼ਿਆਦਾ ਜ਼ਰੂਰੀ ਹੈ ਕਿ ਭਾਸ਼ਾ ਦਾ। ਹਾਂ ਜਾਣਦਾ ਹਾਂ, ਤੁਸੀਂ ਕਹੋਗੇ ਇਸ ਸ਼ਰਤ ਤੇ ਜੋ ਬੰਦਾ ਜਿਉਂਦਾ ਰਹੇਗਾ ਉਹ ਜਿਉਂਦਾ ਤਾਂ ਰਹੇਗਾ, ਪਰ ਕੀ ਉਹ ਬੰਦਾ ਰਹੇਗਾ? ਤੁਸੀਂ ਮੈਨੂੰ ਜਜ਼ਬਾਤੀ ਕਰਨ ਦੀ ਕੋਸ਼ਿਸ਼ ਨਾ ਕਰੋ, ਤੁਸੀਂ ਆਪ ਹੀ ਦੱਸੋ। ਹੁਣ ਜਦੋਂ ਦਾਣੇ ਦਾਣੇ ਉੱਪਰ ਖਾਣ ਵਾਲੇ ਦਾ ਨਾਮ ਵੀ ਤੁਹਾਡਾ ਰੱਬ ਅੰਗਰੇਜ਼ੀ ਵਿੱਚ ਹੀ ਲਿਖਦਾ ਹੈ, ਤਾਂ ਕੌਣ ਬੇਰਹਿਮ ਮਾਂ ਬਾਪ ਚਾਹੇਗਾ ਕਿ ਉਸਦੇ ਬੱਚੇ ਡੁੱਬ ਰਹੀ ਭਾਸ਼ਾ ਦੇ ਜਹਾਜ਼ ਵਿੱਚ ਬੈਠੇ ਰਹਿਣ? ਜਿਉਂਦਾ ਰਹੇ ਮੇਰਾ ਬੱਚਾ, ਮਰਦੀਏ ਤਾਂ ਮਰ ਜਾਏ ਤੁਹਾਡੀ ਬੁੱਢੜੀ ਭਾਸ਼ਾ। ਨਹੀਂ ਨਹੀਂ, ਇਸ ਤਰ੍ਹਾਂ ਨਹੀਂ ਮਰੇਗੀ ਮੇਰੀ ਭਾਸ਼ਾ, ਇਸ ਤਰ੍ਹਾਂ ਨਹੀਂ ਮਰਦੀ ਹੁੰਦੀ ਭਾਸ਼ਾ। ਕੁਝ ਕੁ ਸ਼ਬਦਾਂ ਦੇ ਮਰਨ ਨਾਲ ਨਹੀਂ ਮਰਦੀ ਹੁੰਦੀ ਭਾਸ਼ਾ, ਤੇ ਸ਼ਬਦ ਕਦੀ ਮਰਦੇ ਵੀ ਨਹੀਂ। ਮਰ ਵੀ ਜਾਣ ਤਾਂ ਆਉਂਦੇ ਜਾਂਦੇ ਰਹਿੰਦੇ ਨੇ ਲੋਕ ਪਰਲੋਕ ਵਿੱਚ। ਬੰਦਿਆਂ ਦੇ ਪਰਲੋਕ ਤੋਂ ਵੱਖਰਾ ਹੁੰਦਾ ਸ਼ਬਦਾਂ ਦਾ ਪਰਲੋਕ। ਅਸੀਂ ਵੀ ਜਾ ਸਕਦੇ ਹਾਂ ਜਿਉਂਦੇ ਜਾਗਦੇ ਸ਼ਬਦਾਂ ਦੇ ਪਰਲੋਕ ਵਿੱਚ, ਉੱਥੇ ਉਹਨਾਂ ਦੇ ਪਰਿਵਾਰ ਵਸੇ ਹੁੰਦੇ ਹਨ, ਮੇਲੇ ਲੱਗੇ ਹੁੰਦੇ ਹਨ ਉੱਥੇ ਸ਼ਬਦਾਂ ਦੇ। ਮਰ ਚੁੱਕੇ ਲੇਖਕਾਂ ਦੀਆਂ ਜਿਉਂਦੀਆਂ ਕਿਤਾਬਾਂ ਵਿੱਚ ਰੱਬ ਨਹੀਂ ਤਾਂ ਨਾ ਸਹੀ, ਸਤਿਗੁਰ ਇਸ ਦੇ ਸਹਾਈ ਹੋਣਗੇ, ਇਸ ਨੂੰ ਬਚਾਉਣਗੇ। ਸੂਫੀ ਸੰਤ, ਫਕੀਰ, ਸ਼ਾਇਰ, ਨਾਬਰ, ਆਸ਼ਿਕ, ਯੋਧੇ, ਮੇਰੇ ਲੋਕ, ਅਸੀਂ ਆਪਾਂ, ਸਾਡੇ ਸਭਨਾਂ ਦੇ ਮਰਨ ਬਾਅਦ ਹੀ ਮਰੇਗੀ ਸਾਡੀ ਭਾਸ਼ਾ। ਇਹ ਵੀ ਹੋ ਸਕਦਾ ਕਿ ਇਸ ਮਾਰਨਹਾਰ ਮਾਹੌਲ ਵਿੱਚ ਘਿਰ ਕੇ ਮਾਰਨਹਾਰਾਂ ਦਾ ਟਾਕਰਾ ਕਰਨ ਲਈ ਹੋਰ ਵੀ ਜਿਉਣ ਜੋਗੀ, ਹੋਰ ਵੀ ਜੀਵੰਤ ਹੋ ਉੱਠੇ ਮੇਰੀ ਭਾਸ਼ਾ। ਸੋ ਸਾਡੇ ਸਭਨਾਂ ਦੇ ਮਰਨ ਬਾਅਦ ਹੀ ਮਰੇਗੀ ਸਾਡੀ ਭਾਸ਼ਾ। ਸੋ ਇੱਥੇ ਸਾਡਾ ਜਿਹੜਾ ਫਰਜ਼ ਆ ਉਹ ਕੀ ਹੈ, ਇਹ ਪਛਾਣਨਾ ਬਹੁਤ ਜ਼ਰੂਰੀ ਹੈ। ਸੋ ਜਦੋਂ ਤੱਕ ਅਸੀਂ ਜਿਉਂਦੇ ਰੱਖਾਂਗੇ ਉਹ ਸ਼ਬਦ, ਉਹ ਅੱਖਰ, ਉਹ ਵਾਕ, ਉਦੋਂ ਤੱਕ ਭਾਸ਼ਾ ਜਿਹੜੀ ਹੈ ਉਹ ਕਦੇ ਮਰੇਗੀ ਨਹੀਂ। ਸੋ ਅਸੀਂ ਆਪਣੀ ਇਹ ਭਾਸ਼ਾ, ਆਪਣੀ ਇਹ ਬੋਲੀ ਬੋਲਣ ਦੇ ਵਿੱਚ ਮਾਣ ਮਹਿਸੂਸ ਕਰੀਏ, ਉਸ ਨੂੰ ਦੂਜਿਆਂ ਦੇ ਅੱਗੇ ਰੱਖਣ ਦੇ ਵਿੱਚ ਮਾਣ ਮਹਿਸੂਸ ਕਰੀਏ, ਔਰ ਉਸ ਦੀ ਜਿਹੜੀ ਅਮੀਰੀ ਆ, ਉਸ ਦਾ ਜਿਹੜਾ ਮਹੱਤਵ ਆ, ਉਹ ਦੂਸਰਿਆਂ ਦੇ ਵਿੱਚ ਵਡਿਆਈਏ, ਤਾਂ ਜਦੋਂ ਅਸੀਂ ਉਹ ਮਾਂ ਬੋਲੀ ਨੂੰ ਪਛਾਣ ਦਵਾਵਾਂਗੇ, ਜਦੋਂ ਅਸੀਂ ਆਪਣੀ ਮਾਂ ਬੋਲੀ ਦੇ ਨਾਲ ਪਿਆਰ ਕਰਾਂਗੇ, ਜਦੋਂ ਉਸ ਦੇ ਨਾਲ ਜਿਹੜਾ ਸਾਡਾ ਰਿਸ਼ਤਾ ਉਹ ਮੁਹੱਬਤ ਭਰਿਆ ਹੋਏਗਾ, ਤਾਂ ਸਾਡੀ ਭਾਸ਼ਾ ਕਦੇ ਨਹੀਂ ਮਰੇਗੀ। ਪਰ ਜ਼ਰੂਰੀ ਗੱਲ ਇਹੀ ਹੈ ਕਿ ਸਾਨੂੰ ਇਸ ਗੱਲ ਦੇ ਉੱਤੇ ਆਪਣਾ ਜਿਹੜਾ ਫਰਜ਼ ਹੈ ਪਛਾਣਨਾ ਪਵੇਗਾ ਕਿ ਜੇਕਰ ਕਿਤੇ ਵੀ ਜਿਹੜਾ ਸ਼ਬਦਾਂ ਦਾ ਉਚਾਰਨ ਆ ਕਿਤੇ ਗਲਤ ਹੋ ਰਿਹਾ, ਤਾਂ ਅਸੀਂ ਉਸ ਗਲਤ ਉਚਾਰਨ ਨੂੰ ਸੁਧਾਰਨ ਦੀ ਕੋਸ਼ਿਸ਼ ਜ਼ਰੂਰ ਕਰੀਏ। ਜੇਕਰ ਸਾਨੂੰ ਲਿਖਤੀ ਰੂਪ ਦੇ ਵਿੱਚ ਜਿਹੜੀ ਭਾਸ਼ਾ ਆ ਉਹ ਗਲਤ ਲਿਖੀ ਕਿਤੇ ਮਿਲਦੀ ਆ, ਤਾਂ ਅਸੀਂ ਉਸ ਲਿਖਤੀ ਰੂਪ ਨੂੰ ਸੁਧਾਰਨ ਦੇ ਲਈ ਉਸ ਲਿਖਣ ਵਾਲੇ ਤੱਕ ਜਿਹੜਾ ਇਹ ਸੁਨੇਹਾ ਆ ਉਹ ਜ਼ਰੂਰ ਪਹੁੰਚਾਈਏ ਕਿ ਇਹ ਜਿਹੜਾ ਲਿਖਤੀ ਰੂਪ ਹੈ ਉਹ ਅਸਲ ਦੇ ਵਿੱਚ ਗਲਤ ਲਿਖਿਆ ਗਿਆ, ਔਰ ਉਸ ਦੇ ਵਿੱਚ ਸੁਧਾਰ ਜਿਹੜਾ ਉਹ ਜ਼ਰੂਰ ਲਿਆਂਦਾ ਜਾਵੇ, ਤੇ ਉਸਦਾ ਸਹੀ ਰੂਪ ਜਿਹੜਾ ਆ ਉਹ ਵੀ ਉਸਨੂੰ ਜ਼ਰੂਰ ਦੱਸੀਏ, ਤਾਂ ਕਿ ਜਿਹੜੀਆਂ ਭਾਸ਼ਾ ਦੇ ਉਚਾਰਨ ਦੇ ਵਿੱਚ ਔਰ ਉਸਦੇ ਲਿਖਤੀ ਰੂਪ ਦੇ ਵਿੱਚ ਜਿਹੜੀਆਂ ਆ ਰਹੀਆਂ ਤਰੁੱਟੀਆਂ ਆ, ਆ ਰਹੀਆਂ ਕਮੀਆਂ ਆ, ਜਾਂ ਫਿਰ ਉਸਦਾ ਗਿਰਾਵਟ ਵੱਲ ਜਾ ਰਿਹਾ ਜਿਹੜਾ ਰੂਪ ਆ, ਉਸ ਨੂੰ ਸੁਧਾਰਿਆ ਜਾ ਸਕੇ। ਖੈਰ, ਪੰਜਾਬੀ ਦਿਹਾੜਾ, ਪੰਜਾਬੀ ਮਾਂ ਬੋਲੀ ਦਿਹਾੜਾ ਜਿਹੜਾ ਉਹ ਅਸੀਂ ਮਨਾ ਚੁੱਕੇ ਹਾਂ, ਪਰ ਸਾਡਾ ਜਿਹੜਾ ਫਰਜ਼ ਆ ਉਹ ਉੱਥੇ ਖਤਮ ਨਹੀਂ ਹੋ ਜਾਂਦਾ। ਸਾਡਾ ਫਰਜ਼ ਇਹ ਹੈ ਕਿ ਅਸੀਂ ਹਰ ਦਿਨ ਜਿਹੜੀਆਂ ਵੀ ਮਾਂ ਬੋਲੀ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਨੇ, ਚਾਹੇ ਉਹ ਵਿਰਸਾ ਜੁੜਿਆ ਹੋਇਆ ਹਨਾ, ਚਾਹੇ ਸੱਭਿਆਚਾਰ ਜੁੜਿਆ ਹੋਇਆ, ਤਾਂ ਮਾਂ ਬੋਲੀ ਦੇ ਅਸਲ ਦੇ ਵਿੱਚ ਉਹਦੇ ਪ੍ਰਚਾਰ ਦੇ ਲਈ, ਉਹਦੇ ਪ੍ਰਸਾਰ ਦੇ ਲਈ, ਉਹਦੀ ਪਛਾਣ ਦੇ ਲਈ ਜਿਹੜੇ ਯਤਨ ਆ, ਉਹ ਕਿਸ ਤਰ੍ਹਾਂ ਅਸੀਂ ਸਾਰੇ ਰਲ ਮਿਲ ਕੇ ਕਰ ਸਕਦੇ ਹਾਂ। ਮੈਨੂੰ ਬਹੁਤ ਚੰਗਾ ਲੱਗਦਾ ਕਿ ਸੋਸ਼ਲ ਮੀਡੀਆ, ਫੇਸਬੁੱਕ ਬਹੁਤ ਜਗ੍ਹਾ ਕਈ ਵਾਰ ਗਲਤ ਰੂਪ ਚ ਇਸਤੇਮਾਲ ਹੁੰਦੀ ਹੈ, ਪਰ ਜਦੋਂ ਪੰਜਾਬੀ ਲੋਕ ਧਾਰਾ ਵਰਗੇ ਜਿਹੜੇ ਗਰੁੱਪ ਆ ਉਹ ਤੇ ਚੱਲਦੇ ਆ, ਜਿਹੜੀਆਂ ਕਲਮਾਂ ਆ, ਸਾਹਿਤਕ ਕਲਮਾਂ ਜਿਹੜੀਆਂ ਆ ਉਹ ਉੱਥੇ ਆਉਂਦੀਆਂ, ਤਾਂ ਉਹਦੇ ਨਾਲ ਭਾਸ਼ਾ ਦੀ ਜਿਹੜੀ ਅਮੀਰੀ ਆ, ਭਾਸ਼ਾ ਦਾ ਜਿਹੜਾ ਭੰਡਾਰ ਆ, ਉਹ ਭਰਿਆ ਭਰਿਆ ਜ਼ਰੂਰ ਮਹਿਸੂਸ ਹੁੰਦਾ। ਸੋ ਦੋਸਤੋ, ਉਮੀਦ ਕਰਦੀ ਆ ਕਿ ਤੁਸੀਂ ਵੀ ਆਪਣਾ ਭਾਸ਼ਾ ਪ੍ਰਤੀ ਜਿਹੜਾ ਫਰਜ਼ ਆ ਉਹ ਜ਼ਰੂਰ ਪਛਾਣੋਗੇ, ਤੇ ਸਾਡੇ ਇਹ ਮਾਂ ਬੋਲੀ ਦਿਹਾੜੇ ਮਨਾਉਣੇ ਵੀ ਤਾਂ ਹੀ ਸਾਰਥਕ ਆ ਜੇਕਰ ਅਸੀਂ ਆਪਣੇ ਫਰਜ਼ਾਂ ਨੂੰ ਸਮਝਦੇ ਹਾਂ ਤੇ ਭਾਸ਼ਾ ਨੂੰ ਸੰਭਾਲਦੇ ਹਾਂ, ਭਾਸ਼ਾ ਨੂੰ ਉਹਦੀ ਪਛਾਣ ਬਣਾਈ ਰੱਖਣ ਦੇ ਵਿੱਚ ਮਦਦ ਕਰਦੇ ਹਾਂ। ਤੇ ਲਓ ਜੀ, ਇੱਕ ਦੋ ਜਿਹੜੀਆਂ ਜ਼ਰੂਰੀ ਅਨਾਉਂਸਮੈਂਟਸ ਆ ਮੈਂ ਉਹ ਵੀ ਕਰਦੀ ਜਾਵਾਂ। ਆਉਣ ਵਾਲੀ 7 ਮਾਰਚ ਨੂੰ ਇੱਕ ਪਲੇ ਹੋ ਰਿਹਾ ਰੰਗਮੰਚਕਾਰੀ ਗਰੁੱਪ ਦੇ ਵੱਲੋਂ। ਸੋ ਰੰਗਮੰਚਕਾਰੀ ਜਿਹੜਾ ਗਰੁੱਪ ਹੈ ਉਹਨਾਂ ਵੱਲੋਂ ਪਲੇ ਹੈ ਜੀ ਫਿਰੰਗੀਆਂ ਦੀ ਨੂੰ। ਸੋ ਪੰਜਾਬੀ ਨਾਟਕ ਜਿਹੜਾ ਆ ਉਹ ਲੈ ਕੇ ਆ ਰਹੇ ਨੇ। ਸੋ ਇਹ ਨਾਟਕ ਜਿਹੜਾ ਆ ਇਹ ਹੋਣ ਜਾ ਰਿਹਾ ਡੇਅਰਬਿਨ ਆਰਟ ਐਂਡ ਐਂਟਰਟੇਨਮੈਂਟ ਸੈਂਟਰ ਪ੍ਰੈਸਟਨ ਵਿਖੇ 7 ਮਾਰਚ ਨੂੰ। ਇਹਦੇ ਬਾਬਤ ਜੇਕਰ ਤੁਸੀਂ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਫੇਸਬੁੱਕ ਦੇ ਉੱਤੇ ਰੰਗਮੰਚਕਾਰੀ ਦਾ ਜਿਹੜਾ ਗਰੁੱਪ ਹੈ ਉਹਨਾਂ ਨੂੰ ਕੰਟੈਕਟ ਕਰ ਸਕਦੇ ਹੋ, ਕਿਉਂਕਿ ਇਸ ਵੇਲੇ ਉਹਨਾਂ ਦੀਆਂ ਜਿਹੜੀਆਂ ਟਿਕਟਸ ਆ ਉਹ ਵੀ ਖੁੱਲ ਚੁੱਕੀਆਂ ਨੇ, ਤੇ ਇਸ ਬਾਬਤ ਤੁਸੀਂ ਹੋਰ ਜਾਣਕਾਰੀ ਜਿਹੜੀ ਆ ਉਹਨਾਂ ਤੋਂ ਲੈ ਸਕਦੇ ਹੋ। ਤੇ ਇਹਦੇ ਨਾਲ ਹੀ ਇੱਕ ਨਾ ਵਿਸਾਖੀ ਮੇਲਾ ਹੋਣ ਜਾ ਰਿਹਾ 4 ਅਪ੍ਰੈਲ ਨੂੰ ਕ੍ਰੇਗੀਵਨ ਦੇ ਵਿੱਚ। ਰਜਿੰਦਰ ਰਾਜੂ ਜੋਸ਼ਨ ਦੇ ਨਾਮ ਦੇ ਨਾਲ ਜਾਣੇ ਜਾਂਦੇ ਆ, ਉਹਨਾਂ ਨੇ ਸਾਨੂੰ ਦੱਸਿਆ ਸੀ ਕਿ ਅਨਾਊਂਸ ਜ਼ਰੂਰ ਕਰ ਦਿਓ ਜੀ। ਆਪਾਂ ਅਨਾਊਂਸ ਜ਼ਰੂਰ ਕਰ ਦਿੱਤਾ। ਤੇ ਇਹਦੇ ਨਾਲ ਹੀ ਇੱਕ ਹੋਰ ਜਿਹੜਾ ਮਿਸਟਰ ਪੰਜਾਬ ਨਾਮ ਦਾ ਜਿਹੜਾ ਇੱਕ ਮੁਕਾਬਲਾ ਆ ਉਹ ਹੋਣ ਜਾ ਰਿਹਾ ਆ ਮੈਲਬਨ ਦੇ ਵਿੱਚ ਆਉਂਦੇ ਦਿਨੀ। ਸੋ ਉਹਦੇ ਬਾਬਤ ਵੀ ਸਾਡੇ ਕੋਲ ਜਿਹੜੇ ਉਹਨਾਂ ਦੇ ਪ੍ਰਬੰਧਕ ਨੇ ਉਹਨਾਂ ਦਾ ਸੁਨੇਹਾ ਪਹੁੰਚਿਆ ਸੀਗਾ ਕਿ ਤੁਸੀਂ ਜੀ ਸਾਡੀ ਇਹ ਜਾਣਕਾਰੀ ਜਿਹੜੀ ਆ ਸਰੋਤਿਆਂ ਤੱਕ ਜ਼ਰੂਰ ਪਹੁੰਚਾਓ। ਤੇ ਲਓ ਜੀ, ਆਪਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਜਿਹੜਾ ਇਹ ਮੁਕਾਬਲਾ ਆ ਇਹ ਹੋਣ ਜਾ ਰਿਹਾ 5 ਅਪ੍ਰੈਲ ਨੂੰ। ਸੋ 11 ਵਜੇ ਸ਼ੁਰੂ ਹੋਣਾ ਸਪ੍ਰਿੰਗਵਿਲ ਟਾਊਨ ਹਾਲ ਵਿਖੇ। ਸੋ ਇਹਦੇ ਬਾਬਤ ਜੇਕਰ ਹੋਰ ਜਾਣਕਾਰੀ ਲੈਣੀ ਚਾਹੁੰਦੇ ਹੋ ਤਾਂ ਤੁਸੀਂ ਜਿਹੜਾ ਇਹਨਾਂ ਦਾ ਫੇਸਬੁੱਕ ਪੇਜ ਆ ਮਿਸਟਰ ਪੰਜਾਬ ਆਸਟ੍ਰੇਲੀਆ 2020 ਇਹਦੇ ਉੱਤੇ ਵੀ ਜਾ ਕੇ ਲੈ ਸਕਦੇ ਹੋ। ਤੇ ਲਓ ਜੀ, ਪ੍ਰੋਗਰਾਮ ਦੇ ਵਿੱਚ ਹੁਣ ਸਮਾਂ ਨਹੀਂ ਬਚਿਆ ਕਿ ਆਪਾਂ ਪ੍ਰੋਗਰਾਮ ਅੱਗੇ ਲੈ ਕੇ ਚੱਲੀਏ, ਤੇ ਇਜਾਜ਼ਤ ਮੈਨੂੰ ਲੈਣੀ ਪੈਣੀ ਹੈ। ਪਰ ਤੁਸੀਂ ਅੱਜ ਬਹੁਤੀਆਂ ਫਰਮਾਇਸ਼ਾਂ ਨੇ ਆਪਾਂ ਨੂੰ ਭੇਜੀਆਂ। ਅੱਜ ਇੱਕੋ ਹੀ ਫਰਮਾਇਸ਼ ਆਈ ਸੀ ਗੁਰਨਾਮ ਭੁੱਲਰ ਦੀ ਆਵਾਜ਼ ਦੇ ਵਿੱਚ, ਦੁਨੀਆ ਗੀਤ ਜਿਹੜਾ ਸੁਰਖੀ ਬਿੰਦੀ ਮੂਵੀ ਦੇ ਵਿੱਚੋਂ ਵਿਨੋਦ ਹੋਰਾਂ ਨੇ ਸੁਣਨਾ ਚਾਹਿਆ ਸੀ, ਉਹ ਆਪਾਂ ਤੁਹਾਨੂੰ ਸੁਣਾ ਦਿੱਤਾ ਸੀ। ਪਰ ਹੁਣ ਜਾਂਦੇ ਜਾਂਦੇ ਫਿਰ ਇੱਕ ਪਿਆਰੇ ਜਿਹੇ ਗੀਤ ਦੇ ਨਾਲ ਤੁਹਾਨੂੰ ਮੈਂ ਛੱਡ ਕੇ ਤਾਂ ਜ਼ਰੂਰ ਜਾਊਂਗੀ, ਪਰ ਤੁਸੀਂ ਗੀਤ ਕਿਹੜਾ ਸੁਣਨਾ ਉਹ ਤੁਸੀਂ ਦੱਸਿਆ ਨੀ। ਸੋ ਮੈਨੂੰ ਲੱਗਦਾ ਫਿਰ ਮੈਨੂੰ ਆਪਣੀ ਫਰਮਾਇਸ਼ ਦਾ ਜਿਹੜਾ ਗੀਤ ਹੈ ਉਹ ਤੁਹਾਨੂੰ ਸੁਣਾਉਣਾ ਪੈਣਾ। ਵੈਸੇ ਮੈਨੂੰ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਜਿਹੜੇ ਗੀਤ ਆ ਉਹ ਜ਼ਿਆਦਾ ਪਸੰਦ ਆ। ਜਾਂਦੇ ਜਾਂਦੇ ਫਿਰ ਇੱਕ ਗੀਤ, ਆਪਾਂ ਅੱਜ ਪੰਜਾਬੀ ਬੋਲੀ ਦੇ ਬਾਰੇ ਗੱਲ ਕੀਤੀ ਹੈ, ਤੇ ਫਿਰ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਗੁਰਮੁਖੀ ਦਾ ਬੇਟਾ ਤੁਹਾਡੀ ਨਜ਼ਰ ਕਰਦੀ ਹਾਂ, ਤੇ ਉਸ ਤੋਂ ਬਾਅਦ ਇੱਕ ਵਕਫਾ ਹੈ ਗੀਤ ਤੋਂ ਬਾਅਦ, ਤੇ ਵਕਫੇ ਤੋਂ ਬਾਅਦ ਫਿਰ ਹੋਰ ਪ੍ਰੋਗਰਾਮ ਹਰਮਨ ਰੇਡੀਓ ਤੇ ਚੱਲਦੇ ਰਹਿਣੇ। ਤੇ ਲਓ ਜੀ, ਤੁਸੀਂ ਆਨੰਦ ਲਓ ਇਸ ਗੀਤ ਦਾ ਤੇ ਹਰਮਨ ਰੇਡੀਓ ਤੇ ਚੱਲਣ ਵਾਲੇ ਹੋਰ ਪ੍ਰੋਗਰਾਮਾਂ ਦਾ। ਮੈਨੂੰ ਦਿਓ ਇਜਾਜ਼ਤ, ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਤੁਸੀਂ ਜੁੜੇ ਰਹੋ ਜੀ ਹਰਮਨ ਰੇਡੀਓ ਦੇ ਨਾਲ।
ਜਿਹਨੂੰ ਖੁਦ ਬਣਾ ਕੇ ਸ਼ਾਇਰ ਕਰਤੇ ਨੇ ਬਖਸ਼ੀ ਕਵਿਤਾ, ਕਰਤੇ ਨੇ ਬਖਸ਼ੀ ਕਵਿਤਾ। ਕਵਿਤਾ ਜਿਹਨੂੰ ਖੁਦ ਬਣਾ ਕੇ ਸ਼ਾਇਰ ਕਰਤੇ ਨੇ ਬਖਸ਼ੀ ਕਵਿਤਾ, ਸਰਤਾਜ ਨਾਮ ਦੇ ਕੇ ਉਹਨੂੰ ਖੋਰਦੇ ਨੇ ਅੱਖਰ, ਉਤਰੇ ਨਾ ਜੋ ਖੁਮਾਰੀ ਉਸ ਲੋੜਦੇ ਨੇ ਅੱਖਰ। ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋੜਦੇ ਨੇ ਅੱਖਰ,
ਮਾਂ ਖੇਲਣੇ ਨੂੰ ਦਿੱਤੇ ਬੜੀ ਲੋੜ ਦੇਨੇ ਅੱਖਰ ਮਿਲੇ ਨੇ ਫੁੱਲਾਂ ਨੂੰ ਕੌਣ ਦੱਸੇ ਤੁਹਾਨੂੰ ਦਾਨ ਚ ਮਿਲੇ ਨੇ ਆਦੇੜੀ ਟਿੱਬਿਆਂ ਚ ਟਹਿਕੇ ਉਸ ਥੋੜਦੇ ਨੇ ਅੱਖਰ ਆ ਤੁਹਾਨੂੰ ਖੇਲਣੇ ਨੂੰ ਮਿਲ ਗਏ ਕਿਸੇ ਹੋਰ ਦੇ ਨੇ ਅੱਖਰ ਜੀ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਥੋੜਦੇ ਨੇ ਅੱਖਰ ਮਾਂ ਖੇਲਣੇ ਨੂੰ ਦਿੱਤੇ ਬੜੀ ਲੋੜ ਦੇ ਨੇ ਅੱਖਰ ਨੱਚਦਾ ਉਸ ਮੋਰ ਦੇ ਨੇ ਅੱਖਰ ਆ ਤੁਹਾਨੂੰ ਖੇਲਣੇ ਨੂੰ ਮਿਲ ਗਏ ਕਿਸੇ ਹੋਰ ਦੇ ਨੇ ਅੱਖਰ ਜੀ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰਦੇ ਨੇ ਅੱਖਰ ਮਾਂ ਖੇਲਣੇ ਨੂੰ ਦਿੱਤੇ ਬੜੀ ਲੋੜ ਦੇ ਨੇ ਅੱਖਰ ਆਉਂਦੀ ਜਿਹੜੀ ਹਜ਼ਾਰਿਆਂ ਤੋਂ ਚੰਗ ਤੀਕ ਲੈ ਕੇ ਆਉਂਦੀ ਆ ਜਿਹੜੀ ਆਸ਼ਕਾਂ ਨੂੰ ਖਿੱਚਦੀ ਉਸ ਡੋਰ ਦੇ ਨੇ ਅੱਖਰ ਉਤਰੇ ਨਾ ਜੋ ਖੁਮਾਰੀ ਉਸ ਲੋਰ ਦੇ ਨੇ ਅੱਖਰ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰ ਦੇ ਨੇ ਅੱਖਰ ਮਾਂ ਖੇਲਣੇ ਨੂੰ ਦਿੱਤੇ ਬੜੀ ਲੋੜ ਦੇ ਨੇ ਅੱਖਰ ਚਮਕ ਹੱਸਦਾ ਰਿਸ਼ਮਾ ਨੂੰ ਮਾਣ ਹੋਵੇ ਰਿਸ਼ਮਾ ਨੂੰ ਮਾਣ ਹੋਵੇ ਰਿਸ਼ਮਾ ਨੂੰ ਮਾਣ ਹੋਵੇ ਅਚਨ ਚਮਕ ਚਮਕ ਹੱਸਦਾ ਰਿਸ਼ਮਾ ਨੂੰ ਮਾਣ ਹੋਵੇ ਰਿਸ਼ਮਾ ਨੂੰ ਮਾਣ ਹੋਵੇ ਰਿਸ਼ਮਾ ਨੂੰ ਮਾਣ ਹੋਵੇ ਤੇ ਜਿਹਦੇ ਕਰਕੇ ਇਸ਼ਕ ਜਿਉਂਦਾ ਜੀ ਚਕੋਰ ਦੇ ਨੇ ਅੱਖਰ ਤੁਹਾਨੂੰ ਖੇਲਣੇ ਨੂੰ ਮਿਲ ਗਏ ਕਿਸੇ ਹੋਰ ਦੇ ਨੇ ਅੱਖਰ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰ ਦੇ ਨੇ ਅੱਖਰ ਮਾਂ ਖੇਲਣੇ ਨੂੰ ਦਿੱਤੇ ਬੜੀ ਲੋੜ ਦੇ ਨੇ ਅੱਖਰ ਉਸ ਜ਼ੋਰ ਦੇ ਨੇ ਅੱਖਰ ਉਤਰੇ ਨਾ ਜੋ ਖੁਮਾਰੀ ਉਸ ਲੋੜ ਦੇ ਨੇ ਅੱਖਰ ਜੀ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰ ਦੇ ਨੇ ਅੱਖਰ ਮਾਂ ਖੇਲਣੇ ਨੂੰ ਦਿੱਤੇ ਬੜੀ ਲੋੜ ਦੇ ਨੇ ਅੱਖਰ ਤੁਰਦੀ ਪੰਜਾਬ ਦੀ ਵਿਰਾਸਤ ਜਦੋਂ ਮੜਕ ਨਾਲ ਤੁਰਦੀ ਝਾਂਜਰ ਚ ਜਿਹੜਾ ਛਣਕੇ ਉਸ ਬੋਰ ਦੇ ਨੇ ਅੱਖਰ
ਤੇਰੇ ਨਾ ਜੋ ਖੁਮਾਰੀ ਉਸ ਲੋੜ ਦੇ ਨੇ ਅੱਖਰ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰ ਦੇ ਨੇ ਅੱਖਰ ਮਾਂ ਖੇਲਣੇ ਨੂੰ ਦਿੱਤੇ ਬੜੀ ਲੋੜ ਦੇ ਨੇ ਅੱਖਰ ਸਤਲੁਜ ਚਨਾਬ ਜੇਲਮ ਸਿੰਧ ਬਿਆਸ ਰਾਵੀ ਘੱਗਰ ਸਤਲੁਜ ਚਨਾਬ ਜੇਲਮ ਕਲ ਕਲ ਜੋ ਗੀਤ ਗਾਉਂਦੇ ਉਸ ਸ਼ੋਰ ਦੇ ਨੇ ਅੱਖਰ ਉਤਰੇ ਨਾ ਜੋ ਖੁਮਾਰੀ ਉਸ ਲੋੜ ਦੇ ਨੇ ਅੱਖਰ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰ ਦੇ ਨੇ ਅੱਖਰ ਮਾਂ ਖੇਲਣੇ ਨੂੰ ਦਿੱਤੇ ਬੜੀ ਲੋੜ ਦੇ ਨੇ ਅੱਖਰ
ਦਸ ਤੋਂ ਪੰਦਰਾਂ ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ ਆਇਲਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਇਲਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ ਆਇਲਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Apne career nu naviyan unchaiyan den de layi ajj hi join karo Griffin College. Ghat samay ch skillful education hasil karo Griffin College. Ethe students nu ditta janda hai healthy te harmonious studying environment. Latest technology, online study te affordable fees, qualified trainers, student support services. Ajj hi join karo Griffin College. L1 30 Herschel Street, Brisbane. QLD 4000. Brisbane de education te shopping hub de bilkul vich. For more information call 617-3106-5394.
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com Migration Agent Registration Number 0851410
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਤੇਰਾ ਗਾਣਾ ਸੁਣੇ ਬਿਨਾਂ ਮੈਨੂੰ ਨੀਂਦ ਨਹੀਂ ਆਉਂਦੀ
ਉਹ ਨਹੀਂ ਚਾਚਾ ਅੱਜ ਨਹੀਂ ਗੋਹਾਲ ਟੁੱਟੇ ਪਏ ਆ
ਉੱਠੋਗੇ ਕਿ ਪੁਲਿਸ ਦੀ ਆਵਾਜ਼ ਕੱਢੋ
ਕਮਰੇ ਵਰਗੀ ਦੁਨੀਆ ਇਕੱਠੇ ਰਹਿੰਦੇ ਰੱਬ ਦੇ ਬੰਦੇ ਆਪਸ ਵਿੱਚ ਗਰਾਰੀ ਵਾਂਗਰ ਫਿਰਨ ਫਸਾਈ ਦਿੰਦੇ
ਯਾ ਬ੍ਰਿਟਿਸ਼ ਪਾਸਪੋਰਟ
ਕਿੰਨੀ ਅੱਗ ਲੱਗੀ ਆ ਪੱਕੇ ਹੋਣ ਦੀ
ਮਿਲਦਾ ਹੀ ਖੁਦ ਬੰਦੇ ਦੀ ਪਿਆ ਜੜ ਨੂੰ ਵਗਦਾ ਏ
ਥੋੜੀ ਥੋੜੀ ਨਰੜ ਬਥੇਰੇ ਰੂਹ ਨਾ ਹੁੰਦੀ ਰਾਜ਼ੀ ਏ ਰਿਸ਼ਤੇਦਾਰੀ ਖਾਦੀ ਭਾਜੀ ਚੱਲਦੀ ਸੌਦੇ ਬਾਜੀ ਏ
ਮੈਂ ਤੇਰੀ ਬਰਜਾਈ ਮਹਿੰਗੀ ਨਹੀਂ ਲੈਣੀ
ਥੋੜੀ ਥੋੜੀ ਨਰੜ ਬਥੇਰੇ ਰੂਹ ਨਾ ਹੁੰਦੀ ਰਾਜ਼ੀ ਏ ਰਿਸ਼ਤੇਦਾਰੀ ਕਾਦੀ ਭਾਜੀ ਚਲਦੀ ਸੌਦੇ ਬਾਜੀ ਏ ਰਾਂਝਾ ਗਰਜ਼ਾ ਕਰਕੇ ਅੱਖਾਂ ਗੱਡਦਾ ਏ
ਫੋਨ ਚਾਹੀਦੇ
ਆ ਸੱਚ ਕੇ ਹੱਥਾਂ ਕਹਿਣਾ ਬੂਟਾ ਗਾਲਾਂ ਕੱਢਦਾ ਏ ਸੱਚ ਕੇ ਹੱਥਾਂ ਕਹਿਣਾ ਬੂਟਾ ਗਾਲਾਂ ਕੱਢਦਾ ਏ ਸੱਚ ਕੇ ਹੱਥਾਂ ਕਹਿਣਾ ਬੂਟਾ ਗਾਲਾਂ ਕੱਢਦਾ
ਤੁਸੀਂ ਕਿਵੇਂ ਪੱਕੇ ਹੋ
ਅੱਛਾ ਇਸ ਤਰ੍ਹਾਂ ਹੋਈ ਸੀ
ਤੂੰ ਜੱਟ ਵਲੈਤੀ ਹੋ ਗਏ ਵਾਹ ਵਾਹ ਰੋਬ ਜਮਾਉਂਦੇ ਆ ਸੋਰੀ ਥੈਂਕ ਯੂ ਯਾ ਯਾ ਕਰਕੇ ਦੁਨੀਆ ਨੂੰ ਉਲਝਾਉਂਦੇ ਆ ਤੈਨੂੰ ਵਹਿਮ ਪਿਆ ਪਰਦੇਸੀ ਬੁੱਲੇ ਵਰਦਾ
ਕਹਿਣਾ
ਕਹਿਣਾ ਬੂਟਾ ਗਾਲਾਂ ਕੱਢਦਾ ਏ ਸੱਚ ਕਹਿਣਾ ਕਹਿਣਾ ਬੂਟਾ ਗਾਲਾਂ ਕੱਢਦਾ ਏ ਸੱਚ ਕਹਿਣਾ ਕਹਿਣਾ ਬੂਟਾ ਯਾਰ ਕਮਾਲੋ ਪਿਆਰ ਸਮਾਂ ਨਹੀਂ ਵੈਰਾਂ ਵਿੱਚ ਉਜਾੜੀ ਦਾ ਉੱਤੇ ਵੇਂਦਾ ਬਾਪੂ ਆਖਰ ਮੰਗੂ ਸਾਬ ਦਿਹਾੜੀ ਦਾ ਵਾਲੀਆ ਜੋ ਬੀਜੇ ਬੰਦਾ ਸੋ ਵੱਡਾ
ਪੰਜ ਨਹੀਂ ਲੱਗਿਆ
ਸੱਚ ਕਹਿਣਾ ਕਹਿਣਾ ਬੂਟਾ ਗਾਲਾਂ ਕੱਢਦਾ ਏ ਸੱਚ ਕਹਿਣਾ ਕਹਿਣਾ ਬੂਟਾ ਗਾਲਾਂ ਕੱਢਦਾ ਏ ਸੱਚ ਕਹਿਣਾ ਕਹਿਣਾ ਬੂਟਾ
ਛੋੜਮ ਤੇਰਾ
ਮੇਰੇ ਤੇ ਜਵਾਨ ਨਹੀਂ ਬੜੀ ਲਾਈਟ ਬੰਦ ਕਰੋ ਯਾਰ
ਸੌ ਗਏ ਹੋ ਚੱਲ ਮੇਰਾ ਪੁੱਤੂ ਤੇਰਾ ਮਾਲ
ਹਾਏ ਵੇ ਸੁਣ ਸਾਵਲੇ ਰੰਗਿਆ ਜਿਸ ਦਿਨ ਦਾ ਕੋਲੋਂ ਲੰਘਿਆ ਉਸੇ ਦਿਨ ਪਿਆਰ ਹੋ ਗਿਆ ਦਿਲ ਦੇ ਦੇ ਤੈਥੋਂ ਮੰਗਿਆ ਥੋੜ ਨਹੀਂ ਅੱਖੀਆਂ ਨੂੰ ਤੂੰ ਜੇ ਮਿਲ ਜੇ ਸੁਰਮੇ ਦੀ ਲੋੜ ਨਹੀਂ ਅੱਖੀਆਂ ਨੂੰ ਤੂੰ ਜੇ ਮਿਲ ਜੇ ਸੁਰਮੇ ਦੀ ਲੋੜ ਨਹੀਂ ਆਏ ਵੇ ਸੁਣ ਸਾਵਲ ਰੰਗਿਆ ਤੇਰੇ ਸਾਹਾਂ ਦਾ ਕੰਬਲ ਵੀ ਦੇ ਨਹੀਂ ਸਕਦਾ ਨਿਗ ਤੇਰੀਆਂ ਬਾਹਾਂ ਦਾ ਕੰਬਲ ਵੀ ਦੇ ਨਹੀਂ ਸਕਦਾ ਨਿਗ ਤੇਰੀਆਂ ਬਾਹਾਂ ਦਾ ਆਏ ਵੇ ਸੁਣ ਸਾਵਲ ਰੰਗਿਆ
ਅੱਛਾ ਸੁਣਨਾ ਇੱਕ ਗੱਲ ਦੱਸ ਸੱਚੀ ਸੱਚੀ ਦੱਸੇਗਾ
ਤੂੰ ਹੀ ਦੱਸ ਤੇਰੀ ਗੱਲ ਕਿਹੜੀ ਨਹੀਂ ਮੰਨੀ ਮੈਂ ਹਰ ਗੱਲ ਤੇਰੇ ਵਿੱਚ ਨੀ ਲੜ ਬੰਨੀ ਮੈਂ ਤੇਰੀ ਗੱਲ ਕਿਹੜੀ ਨਹੀਂ ਮੰਨੀ ਮੈਂ ਹਰ ਗੱਲ ਤੇਰੇ ਵਿੱਚ ਨੀ ਲੜ ਬੰਨੀ ਮੈਂ ਗੱਲ 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 ਉੱਤੇ ਅੜਿਆ ਨਾ ਕਰ ਚੰਨਾ ਜਾ ਕਰਿਆ ਨਾ ਕਰ
ਉੱਤੇ ਮਰਦੀਆਂ ਝਿੜਕਾਂ ਕਿਉਂ ਰਹਿੰਦਾ ਮੈਨੂੰ ਮਾਰਦਾ ਜਦੋਂ ਕਿੱਥੇ ਬੈਠਦਾ ਯਾਰਾਂ ਨਾਲ ਸੋਹਣਿਆਂ ਵਿੱਚ ਤਾਂ ਭੁੱਲ ਜਾਵੇ ਮੇਰੇ ਪਿਆਰ ਦਾ ਤੈਨੂੰ ਕਿੰਨਾ ਕਰਦੀਆਂ ਤੇਰੇ ਉੱਤੇ ਮਰਦੀਆਂ ਝਿੜਕਾਂ ਕਿਉਂ ਰਹਿੰਦਾ ਮੈਨੂੰ ਮਾਰਨਾ ਜਦੋਂ ਕਿੱਥੇ ਬੈਠਦਾ ਯਾਰਾਂ ਨਾਲ ਸੋਹਣਿਆਂ ਵਿੱਚ ਤਾਂ ਭੁੱਲ ਜਾਵੇ ਮੇਰੇ ਪਿਆਰ ਦਾ ਰਿਆਜ਼ ਅਲੀ ਹਰ ਦੋਸ਼ ਮੇਰੇ ਉੱਤੇ ਮੜ ਗਿਆ ਨਕਲ ਚੰਨਾ ਦਾ ਕਰਿਆ ਨਕਲ ਖਾਣਾ ਜਾਣ ਬੁਝ ਬਣਦਾ ਕਿਉਂ ਮੀਰ ਖੁਦਾ ਕਰੇ ਹਰ ਚੰਨ ਦਿਨ ਹਰ ਪੈਰ ਚੰਨ ਤੇਰੇ ਨਾਲ ਜ਼ਿੰਦਗੀ ਅਸੀਨ ਇੱਥੋਂ ਵੱਧ ਤੈਨੂੰ ਜਾਣ ਭੁੱਲ ਜਾਂ ਪੀਣਾ ਖਾਣਾ ਜਾਣ ਬੁਝ ਬਣਦਾ ਕਿਉਂ ਮੀਰ ਸੁਣਾ ਮੇਰੇ ਨਾਲ ਬਾਹਰ ਜਾ ਕੇ ਗਹਿਰਾ ਕੋਲ ਖੜੇਗਾ ਨਾ ਕਰ
ਤੂੰ ਕਹੂ ਵਰਗੇ ਬੰਦੇ ਤੇ ਹੈ